ビレディオ、ハムレディオ、今日ウィークエンド、トップセーブン、
ハムレディオ。
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ, ਰੁਮਕ ਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵੱਡ ਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਗਿਰਾਂ ਲਹਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ ਲਹਿਰਾਂ
ਤੇਰੀ ਰੁੱਤ ਸੁਫਿਆਂ ਵਾਲੀ ਚਿੜੀਆਂ ਚੁਗਣ ਨੂੰ ਆਈਆਂ ਇਕਨਾਂ ਨੂੰ ਜੁੜਿਆ ਲੈ ਖਾਧਾ ਇਕਨਾਂ ਨੂੰ ਫਾਹੀਆਂ ਲਾਈਆਂ ਇਕਨਾਂ ਨੂੰ ਆਸ ਮੁੜਨ ਦੀ ਆਈ ਇੱਕ ਸੀਖ ਕਬਾਬ ਚੜਾਈਆਂ ਬੁੱਲੇ ਸ਼ਾਹ ਕੀ ਵਸ ਉਹਨਾਂ ਦੇ ਉਹ ਕਿਸਮਤ ਮਾਰ ਫਸਾਈਆਂ ਬੁੱਲੇ ਸ਼ਾਹ ਕੀ ਵਸ ਉਹਨਾਂ ਦੇ ਉਹ ਕਿਸਮਤ ਮਾਰ ਫਸਾਈਆਂ ਦੇਸ਼ਾਂ ਵਿਦੇਸ਼ਾਂ ਤੋਂ ਹਰਮਨ ਰੇਡੀਓ ਨਾਲ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਤੇ ਮੈਂ ਗੁਰਸੇਵਕ ਸਿੰਘ ਆਪ ਸਭ ਦਾ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ ਹਾਂ ਤੇ ਕਿਵੇਂ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਕਿਉਂਕਿ 2018 ਦਾ ਮੇਰੇ ਨਾਲ ਤੁਹਾਡਾ ਇਹ ਪਹਿਲਾ ਪ੍ਰੋਗਰਾਮ ਆ ਜੋ ਲਾਸਟ ਵੀਰਵਾਰ ਕੰਮਾਂ ਕਾਰਾਂ ਦੇ ਰੁਝੇਵਿਆਂ ਕਰਕੇ ਮੈਂ ਨਹੀਂ ਜੁਆਇਨ ਕਰ ਸਕਿਆ ਸੋ ਤੁਹਾਡਾ ਇਸ ਨਵਾਂ ਸਾਲ ਕਿਹੋ ਜਿਹੀ ਸ਼ੁਰੂਆਤ ਹੋਈ ਕਿਉਂਕਿ ਲਾਸਟ ਪ੍ਰੋਗਰਾਮ ਦੇ ਵਿੱਚ ਜਦੋਂ ਹੋਇਆ ਕਿਉਂਕਿ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਨਵੇਂ ਸਾਲ ਦੇ ਰੈਜੋਲੂਸ਼ਨ ਦੀਆਂ ਕਿ ਕੀ ਕਰਨਾ ਕੀ ਨਹੀਂ ਕਰਨਾ ਪਰ ਕਿਹੋ ਜਿਹਾ ਰਿਹਾ ਤੁਹਾਡਾ ਨਵਾਂ ਸਾਲ ਉਹ ਤੁਸੀਂ ਅੱਜ ਜ਼ਰੂਰ ਦੱਸਿਓ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕਬਾਦ ਸੋ ਦੋਸਤੋ ਆਸ ਕਰਦਾ ਹਾਂ ਤੁਸੀਂ ਜਿੱਥੋਂ ਕਿਤੋਂ ਵੀ ਪ੍ਰੋਗਰਾਮ ਸੁਣ ਰਹੇ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਤੁਹਾਡਾ ਸਮਾਂ ਆਨੰਦਮਈ ਚੱਲ ਰਿਹਾ ਹੋਵੇਗਾ ਸੋ ਗੱਲ ਕਰਦੇ ਹਾਂ ਕਿ ਅੱਜ 3 ਵੀਰਵਾਰ ਹੋ ਚੁੱਕਾ ਹੈ ਜੀ 11 ਜਨਵਰੀ 2018 ਤੇ ਨਾਨਕਸ਼ਾਹੀ 28 ਸੰਮਤ 549 ਹੋ ਚੁੱਕੀ ਹੈ ਸੋ ਅੱਜ ਦੇ ਦਿਨ ਅਸੀਂ ਪ੍ਰੋਗਰਾਮ ਦੇ ਵਿੱਚ ਚਲੋ ਪਰਸਨਲ ਰੈਜੋਲੂਸ਼ਨ ਦੀਆਂ ਗੱਲਾਂ ਹੁੰਦੀਆਂ ਰਹੀਆਂ ਕੀ ਕਰਨਾ ਕੀ ਨਹੀਂ ਕਰਨਾ ਪਰ ਪ੍ਰੋਗਰਾਮ ਦੇ ਲਈ ਕਿ ਅਸੀਂ ਪ੍ਰੋਗਰਾਮ ਦੇ ਵਿੱਚ ਇਸ ਸਾਲ ਕੀ ਕਰਾਂਗੇ ਮੈਂ ਇੱਕ ਬਣਾਇਆ ਆ ਕਿ ਅਸੀਂ ਤਰਤੀਬ ਕਰੀਏ ਕਿ ਜਿਹੜੇ 2 ਘੰਟੇ ਦਾ ਸਮਾਂ ਆ ਆਪਣਾ ਕਿ ਤੁਸੀਂ ਹਰ ਰੋਜ਼ 2 ਘੰਟੇ ਤੁਹਾਡੇ ਬਹੁਤ ਸੋਹਣੇ ਬਤੀਤ ਹੁੰਦੇ ਸਵੇਰ ਦੇ ਤੁਸੀਂ ਕੁਛ ਨਾ ਕੁਛ ਸਿੱਖਦੇ ਹੋ ਸੋ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਵੀ ਕਿ ਤੁਹਾਡਾ 2 ਘੰਟੇ ਵਧੀਆ ਬਤੀਤ ਹੋਣ ਤੁਸੀਂ ਕੁਛ ਨਾ ਕੁਛ ਸਿੱਖ ਕੇ ਜਾਓ ਮੈਂ ਤੁਹਾਡੇ ਤੋਂ ਸਿੱਖਾਂ ਤੁਸੀਂ ਪ੍ਰੋਗਰਾਮ ਚੋਂ ਕੁਛ ਨਾ ਕੁਛ ਸਿੱਖ ਕੇ ਜਾਓ ਅਸੀਂ ਇੱਕ ਲੜੀ ਚਲਾਵਾਂਗੇ ਕਿਤਾਬਾਂ ਬਾਰੇ ਗੱਲਬਾਤ ਕਰਾਂਗੇ ਸੋ ਉਹਦੇ ਵਿੱਚ ਮੇਰਾ ਸਾਥ ਦਿਆ ਕਰਨਗੇ ਕੁਲਜੀਤ ਖੋਸਾ ਜੀ ਤੋ ਅੱਜ ਵੀ ਸਾਨੂੰ ਪ੍ਰੋਗਰਾਮ ਦੇ ਵਿੱਚ ਜੁਆਇਨ ਕਰਨਗੇ ਸੋ ਅਸੀਂ ਕਿਤਾਬਾਂ ਦੀ ਅਹਿਮੀਅਤ ਬਾਰੇ ਗੱਲਬਾਤ ਕਰਾਂਗੇ ਤੇ ਹਰ ਹਫ਼ਤੇ ਹਰ ਨਵੀਂ ਕਿਤਾਬ ਦੇ ਉੱਤੇ ਗੱਲਬਾਤ ਕਰਿਆ ਕਰਾਂਗੇ ਸੋ ਦੋਸਤੋ ਸਮਾਂ ਹੋ ਚੁੱਕਾ ਆ 8:03 ਸੋ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਵਿਚਾਰ ਨਾਲ ਕਰਦੇ ਹਾਂ ਸੋ ਕਿਤਾਬਾਂ ਦੀ ਗੱਲਬਾਤ ਕਰਨੀ ਅੱਜ ਤਾਂ ਵਿਚਾਰ ਹੈ ਕਹਿੰਦੇ ਕਿਤਾਬ ਜੇਬ ਵਿੱਚ ਰੱਖੇ ਵਾਗ ਵਾਂਗ ਹੁੰਦੀ ਹੈ ਇੱਕ ਅਰਬੀ ਮੁਹਾਵਰਾ ਆ ਕਿ ਵੈਸੇ ਚਲੋ ਆਪਣੇ ਸਿੱਖਾਂ ਦੇ ਜਾਂ ਪੰਜਾਬੀਆਂ ਦੇ ਵਿੱਚ ਪੜ੍ਹਨ ਸੁਣਨ ਦੀ ਤਾਂ ਮਹੱਤਤਾ ਪਹਿਲਾਂ ਹੀ ਬਹੁਤ ਆ ਵਿਦਵਾਨ ਕਵੀ ਲੇਖਕ ਬਹੁਤ ਆਪਣੀ ਪੰਜਾਬ ਦੀ ਧਰਤੀ ਨੇ ਸਾਨੂੰ ਦਿੱਤੇ ਆ ਦੁਨੀਆਂ ਨੂੰ ਦਿੱਤੇ ਆ ਬਹੁਤ ਬੜਾ ਫਲਸਫਾ ਆ ਸੋ ਬਹੁਤ ਸੋਹਣੀ ਅਰਬੀ ਮੁਹਾਵਰਾ ਮੈਨੂੰ ਲੱਗਾ ਕਿ ਕਿਤਾਬ ਜੇਬ ਵਿੱਚ ਰੱਖੇ ਬਾਗ ਵਾਂਗ ਹੁੰਦੀ ਆ ਸੋ ਅੱਜ ਅਸੀਂ ਗੱਲਬਾਤ ਕਰਾਂਗੇ ਕਿਤਾਬਾਂ ਤੇ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਆਪਾਂ ਨਿਰਮਲ ਸਿੰਘ ਦੇ ਜੋ ਧਾਰਮਿਕ ਗੀਤ ਹੈ
ਰੇਗਿਸਤਾਨ ਮੈਂ ਆਪਣੀ ਹਿਫਾਜ਼ਤ ਕਰਨਾ ਸਿਖਾਤੀ ਹੈ ਯਹਾਂ ਕੀ ਧਰਤੀ
ਗੀਤ ਤੇ ਮਿਲਦੇ ਇਸ ਗੀਤ ਤੋਂ ਬਾਅਦ
ਸ਼ੇਰ ਬਣੇ ਦੇਸ਼ ਕੌਮ ਤੇ ਸੰਕਟ ਵੇਲੇ ਮੂਰੇ ਆਣ ਤਣੇ ਪੀ ਕੇ ਸ਼ੇਰ ਬਣੇ ਦੇਸ਼ ਕੌਮ ਤੇ ਸੰਕਟ ਵੇਲੇ ਮੂਰੇ ਆਣ ਤਣੇ
ਤੁੜਾਏ ਤੇਰਾ ਖਾਲਸਾ ਵੈਰੀਆਂ ਨੂੰ ਮਾਰ ਮੁਕਾਏ ਤੇਰਾ ਖਾਲਸਾ ਜ਼ਾਲਮਾਂ ਨੂੰ ਭਾਜੜਾ ਪਵਾਏ ਤੇਰਾ ਖਾਲਸਾ ਗਿੱਦੜਾ ਤੋਂ ਸ਼ੇਰ ਬਣਾਏ ਤੇਰਾ ਖਾਲਸਾ ਸਿਰੀ ਉੱਤੇ ਪੱਗ ਵੱਖਰੀ ਪਹਿਚਾਣ ਸਿੰਘ ਦੀ ਬਖਸ਼ੀ ਹੋਈ ਹੈ ਉਸ ਬਾਜਾਂ ਵਾਲੇ ਕਿੰਗ ਦੀ ਨਿਡਰ ਨਿਰਭਉ ਨਿਰਵੈਰ ਤੇਰਾ ਖਾਲਸਾ ਕਦੇ ਪਿੱਠ ਨਹੀਂ ਹੋ ਦਿਖਾਉਂਦਾ ਤੇਰਾ ਖਾਲਸਾ
ਜ਼ੁਲਮ ਨੂੰ ਰੋਕਣ ਲਈ ਤਾਂ ਸਿੰਘ ਤਰ ਤੇ ਆਏ ਨੇ ਜਿਹੜੇ ਪਾਸੇ ਜਾਣ ਮਦਾਨ ਫਤਿਹ ਹੀ
ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਲਹਿਰਾਂ ਦੇ ਵਿੱਚ, ਤੇ ਮੈਂ ਗੁਰਸੇਵਕ ਸਿੰਘ। ਸੋ ਦੋਸਤੋ, ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਸਕਦੇ ਹੋ ਕਿ ਕਰਨਾ ਕੀ ਹੈ। ਸਿਰਫ ਈਮੇਲ ਕਰੋ ਸਾਨੂੰ request@harmanradio.com ਦੇ ਉੱਤੇ, ਜਾਂ ਫਿਰ ਤੁਸੀਂ ਟੈਲੀਗ੍ਰਾਮ ਐਪ ਦੀ ਵੀ ਵਰਤੋਂ ਕਰ ਸਕਦੇ ਹੋ। ਟੈਲੀਗ੍ਰਾਮ ਐਪ ਤੇ ਡਾਊਨਲੋਡ ਕਰਕੇ ਤੁਸੀਂ ਸਰਚ ਤੇ ਜਾ ਕੇ ਜੇਕਰ ਹਰਮਨ ਰੇਡੀਓ ਲਿਖ ਕੇ ਸਰਚ ਕਰੋਗੇ ਤਾਂ ਸਾਡੀ ਪ੍ਰੋਫਾਈਲ ਆ ਜਾਏਗੀ, ਤੇ ਉੱਥੇ ਵੀ ਸਾਨੂੰ ਆਪਣਾ ਸੁਨੇਹਾ, ਕੋਈ ਪਸੰਦੀਦਾ ਗੀਤ, ਵਿਚਾਰ ਜਾਂ ਕੋਈ ਵੀ ਖਬਰ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਤੇ ਅਸੀਂ ਉਹ ਤੁਹਾਡੇ ਖਬਰ ਵਿਚਾਰ ਸਰੋਤਿਆਂ ਤੱਕ ਸਾਂਝੀ ਕਰਾਂਗੇ। ਤੇ ਪ੍ਰੋਗਰਾਮ ਦੇ ਦੂਜੇ ਹਾਫ ਦੇ ਵਿੱਚ ਅਸੀਂ ਤੁਹਾਡੀ ਕਾਲਸ ਵੀ ਲਵਾਂਗੇ, ਕਾਲਸ ਲਾਈਨ ਖੋਲ ਦਿੱਤੀਆਂ ਜਾਣਗੀਆਂ, ਤੇ ਤੁਸੀਂ ਕਾਲ ਦੇ ਉੱਤੇ ਵੀ ਸਾਡੇ ਨਾਲ ਗੱਲਬਾਤ ਕਰ ਸਕੋਗੇ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕੋਗੇ। ਤੁਹਾਡੇ ਸੁਨੇਹਾ ਲਈ ਸਾਨੂੰ ਉਡੀਕ ਰਹੇਗੀ। ਤੇ ਹੁਣ ਸ਼ੁਰੂਆਤ ਕਰਦੇ ਹਾਂ ਮੌਸਮ ਤੋਂ, ਕਿ ਮੌਸਮ ਕਿਹੋ ਜਿਹਾ ਚੱਲ ਰਿਹਾ ਹੈ ਆਸਟ੍ਰੇਲੀਆ ਤੇ ਪੰਜਾਬ ਦਾ, ਥੋੜਾ ਤਾਪਮਾਨ ਤੁਹਾਡੇ ਨਾਲ ਸਾਂਝੇ ਕਰਦੇ ਚਲੀਏ। ਸੋ ਬ੍ਰਿਸਬੇਨ ਦੇ ਵਿੱਚ ਅੱਜ ਤਾਪਮਾਨ ਵੱਧ ਤੋਂ ਵੱਧ 31 ਡਿਗਰੀ ਤੱਕ ਰਹਿਣ ਦੇ ਆਸਾਰ ਨੇ, ਤੇ ਅਸਮਾਨ ਤਕਰੀਬਨ ਸਾਫ਼ ਦੱਸਿਆ ਜਾ ਰਿਹਾ ਹੈ। ਤੇ ਸਿਡਨੀ ਦੇ ਵਿੱਚ ਬੱਦਲਵਾਈ ਬਣੀ ਹੋਈ ਹੈ ਤੇ ਤਾਪਮਾਨ 26 ਡਿਗਰੀ ਤੱਕ ਰਹਿਣ ਦੇ ਆਸਾਰ ਨੇ। ਰਾਜਧਾਨੀ ਕੈਨਬਰਾ ਦੇ ਵਿੱਚ ਵੀ ਬੱਦਲਵਾਈ ਬਣੀ ਹੋਈ ਹੈ ਤੇ ਤਾਪਮਾਨ ਪਰ 31 ਡਿਗਰੀ ਤੱਕ ਜਾਣ ਦੇ ਆਸਾਰ ਨੇ। ਮੈਲਬਰਨ ਦੇ ਵਿੱਚ ਅਸਮਾਨ ਸਾਫ਼ ਹੈ ਤੇ 34 ਡਿਗਰੀ ਤੱਕ ਤਾਪਮਾਨ ਜਾਣ ਦੇ ਸਾਰ ਨੇ। ਐਡੀਲੇਡ ਦੇ ਵਿੱਚ ਵੀ ਤਾਪਮਾਨ 37 ਡਿਗਰੀ ਤੱਕ ਜਾਣ ਦੇ ਸਾਰ ਨੇ ਅੱਜ, ਤੇ ਅਸਮਾਨ ਸਾਫ਼ ਦੱਸਿਆ ਜਾ ਰਿਹਾ। ਤੇ ਪਰਥ ਦੀ ਜੇਕਰ ਗੱਲ ਕਰੀਏ ਤਾਂ ਉੱਥੇ ਤਾਪਮਾਨ ਅੱਜ ਰਹੇਗਾ 22 ਡਿਗਰੀ ਤੇ ਪਰ ਬੱਦਲ ਬਣੀ ਹੋਈ ਹੈ। ਤੇ ਹੋਬਰਟ ਦੇ ਵਿੱਚ ਅਸਮਾਨ ਸਾਫ਼ ਤੇ 27 ਡਿਗਰੀ ਤਾਪਮਾਨ ਦੱਸਿਆ ਜਾ ਰਿਹਾ। ਤੇ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਉੱਥੇ ਤਾਪਮਾਨ ਅੱਜ ਵੱਧ ਤੋਂ ਵੱਧ 9 ਡਿਗਰੀ ਰਹਿਣ ਦੇ ਸਾਰ ਨੇ। ਸੇ ਸੀ ਆਸਟ੍ਰੇਲੀਆ ਦੇ ਕੁਝ ਕੁ ਸ਼ਹਿਰਾਂ ਦਾ ਤਾਪਮਾਨ ਤੇ ਨਾਲ ਪੰਜਾਬ ਦਾ ਤਾਪਮਾਨ। ਸੋ ਹੁਣ ਅਸੀਂ ਗੱਲ ਕਰਦੇ ਹਾਂ, ਤੁਹਾਨੂੰ ਦੱਸਿਆ ਸੀਗਾ ਕਿ ਅੱਜ ਕਿਤਾਬਾਂ ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਕੁਲਜੀਤ ਖੋਸਾ ਬ੍ਰਿਸਬੇਨ ਤੋਂ, ਕੁਲਜੀਤ ਸਿੰਘ ਖੋਸਾ ਜੀ ਸਾਨੂੰ ਜੁਆਇਨ ਕਰਨਗੇ। ਪਰ ਉਸ ਤੋਂ ਪਹਿਲਾਂ ਅਸੀਂ ਆਸਟ੍ਰੇਲੀਆ ਤੇ ਦੁਨੀਆਂ ਚ ਕੀ ਹੋ ਰਿਹਾ ਥੋੜੀਆਂ ਜਿਹੀਆਂ ਖ਼ਬਰਾਂ ਤੇ ਝਾਤ ਮਾਰਦੇ ਚਲੀਏ। ਸੋ ਕੱਲ ਦੇਰ ਰਾਤ ਗੋਲਡ ਕੋਸਟ ਦੇ ਵਿੱਚ ਪਿਛਲੇ ਕੁਛ ਕੁ ਦਿਨਾਂ ਤੋਂ ਆਸਟ੍ਰੇਲੀਆ ਦੇ ਵਿੱਚ ਕ੍ਰਾਈਮ ਦੀਆਂ ਬਹੁਤ ਖ਼ਬਰਾਂ ਸੁਣਨ ਨੂੰ ਦੇਖਣ ਨੂੰ ਮਿਲ ਰਹੀਆਂ ਹੈ। ਤੇ ਕਦੇ ਕਿਸੇ ਫਿਊਲ ਸਟੇਸ਼ਨ ਦੇ ਉੱਤੇ ਰੋਬਰੀ ਦਾ ਹੋਵੇ ਜਾਂ ਗੈਂਗ ਵਾਰ ਦੀਆਂ ਆਸਟ੍ਰੇਲੀਆ ਦੇ ਵਿੱਚ ਵੀ ਆਮ ਹੀ ਘਟਨਾ ਵਾਪਰ ਰਹੀਆਂ ਨੇ। ਸੋ ਉਹਦੇ ਚੱਲਦੇ ਗੋਲਡ ਕੋਸਟ ਦੇ ਵਿੱਚ ਕੱਲ ਦੇਰ ਰਾਤ ਤਕਰੀਬ 2 ਬੰਦਿਆਂ ਵੱਲੋਂ ਇੱਕ ਘਰ ਦੇ ਵਿੱਚ ਗੋਲੀ ਚਲਾ ਦਿੱਤੀ ਗਈ। ਘਰ ਦੇ ਬਾਹਰੋਂ ਕਰਕੇ ਇੱਕ ਗੋਲੀ ਸ਼ੂਟ ਕੀਤੀ ਗਈ। ਪਰ ਪੁਲਿਸ ਨੇ ਤਾਂ ਦੱਸਣਾ ਹੈ ਕਿ ਘਰ ਦੇ ਅੰਦਰ ਜੋ ਚਾਰ ਜੀ ਸਨ, ਚਾਰ ਵਿਅਕਤੀ ਸਨ, ਉਹ ਸੇਫ ਨੇ। ਪਰ ਉਹ ਅਣਜਾਣ ਵਿਅਕਤੀ ਸਨ ਤੇ ਲੋਕਾਂ ਨੂੰ ਹੈਲਪ ਲਈ ਕਿ ਪੁਲਿਸ ਦੀ ਜੇਕਰ ਕਿਸੇ ਨੇ ਉਹ ਸੀਨ ਦੇਖਿਆ ਹੋਵੇ ਵੀ ਗੱਡੀ ਵਿੱਚ ਕੌਣ ਬੰਦੇ ਸਨ ਜਾਂ ਗੱਡੀ ਕਿਹੜੀ ਸੀ, ਸੋ ਉਹ ਜ਼ਰੂਰ ਹੈਲਪ ਕਰਨ ਕ੍ਰਾਈਮ ਸਟੋਪਰਸ ਨੂੰ ਕੋਂਟੈਕਟ ਕਰਕੇ। ਸੋ ਇਹ ਕੱਲ ਦੇਰ ਰਾਤ ਗੋਲਡ ਕੋਸਟ ਦੀ ਖ਼ਬਰ ਆ। ਤੋ ਇਸ ਤੋਂ ਅੱਗੇ ਜਿਹੜੀ ਮੈਲਬਰਨ ਦੀ ਜਿਹੜੀ ਮੈਂ ਗੱਲ ਕੀਤੀ ਆ ਕਿ ਕ੍ਰਾਈਮ ਰੇਟ ਬਹੁਤ ਵੱਧ ਰਿਹਾ ਆ, ਕਿ ਹੁਣ ਇੱਕ ਚਰਚਾ ਜੀ ਛਿੜੀ ਹੋਈ ਆ ਵਿਕਟੋਰੀਆ ਦੇ ਪਿਛਲੇ ਦਿਨਾਂ ਦੇ ਵਿੱਚ ਇੱਕ ਸਿਆਸੀ ਚਰਚਾ ਵੀ ਬਣ ਚੁੱਕੀ ਆ ਕਿ ਆਸਟ੍ਰੇਲੀਆ ਦੇ ਵਿੱਚ ਕ੍ਰਾਈਮ ਰੇਟ ਬਹੁਤ ਵੱਧ ਗਿਆ। ਪਰ ਉਸ ਦੇ ਬਿਆਨ ਦਾਗਦੇ ਹੋਏ ਵਿਕਟੋਰੀਆ ਦੇ ਚੀਫ ਕਮਿਸ਼ਨਰ ਗ੍ਰਹਿਮ ਮੈਸਟਨ ਨੇ ਕਿਹਾ ਕਿ ਹਰ ਸ਼ਹਿਰ, ਦੁਨੀਆਂ ਦੇ ਹਰ ਸ਼ਹਿਰ ਵਿੱਚ ਇਹ ਕ੍ਰਾਈਮ ਇੱਕ ਸਮੱਸਿਆ ਬਣੀ ਹੋਈ ਹੈ। ਪਰ ਉਹ ਕਹਿੰਦੇ ਹਜੇ ਵੀ ਮੇਰਾ ਇਹ ਮੰਨਣਾ ਹੈ ਕਿ ਵਿਕਟੋਰੀਆ ਦੁਨੀਆਂ ਦਾ ਸੇਫੈਸਟ ਪਲੇਸ ਆ ਰਹਿਣ ਦੇ ਲਈ, ਕਿ ਜਿਹੜੀਆਂ ਹੋ ਰਹੀਆਂ ਨੇ ਬੇਸ਼ੱਕ ਅਫਰੀਕਨ ਪੇਰੈਂਟਸ ਵਾਲੇ ਗੈਂਗਸ ਦੀ ਗੱਲਬਾਤ ਹੋਵੇ ਕਿ ਉਹਨੀ ਵਾਰਦਾਤਾਂ ਕੀਤੀਆਂ ਨੇ ਜੋ ਮੈਲਬਰਨ ਦੇ ਵਿੱਚ, ਤੇ ਜਾਂ ਫਿਰ ਆ ਫਿਊਲ ਸਟੇਸ਼ਨ ਜਾਂ ਕਾਰ ਚੋਰੀ ਦੀਆਂ ਗੱਲਾਂ ਬਾਤਾਂ ਹੋਣ ਤੇ, ਪਰ ਉਹਨਾਂ ਦੇ ਚੱਲਦੇ ਵੀ ਉਹ ਕਹਿ ਰਹੇ ਨੇ ਕਿ ਨਹੀਂ, ਕਿ ਮੈਲਬਰਨ ਹਜੇ ਵੀ ਜਾਂ ਵਿਕਟੋਰੀਆ ਹਜੇ ਵੀ ਸੇਫੈਸਟ ਪਲੇਸ ਆ ਦੁਨੀਆਂ ਦੇ ਵਿੱਚ। ਪਰ ਦੂਜੇ ਪਾਸੇ ਜਿਹੜੀ ਅਸੀਂ ਇਹ ਗੱਲ ਕਰਦੇ ਹਾਂ ਕਿ ਅਫਰੀਕਨ ਅਪੀਅਰੈਂਸ ਵਾਲਿਆਂ ਤੇ ਇੱਕ ਇਲਜ਼ਾਮ ਜਾਂ ਉਹ ਕਰ ਰਹੇ ਨੇ ਜਾਂ ਇਲਜ਼ਾਮ ਲਾਇਆ ਜਾਂਦਾ ਆ, ਤੇ ਉਸਦੇ ਚੱਲਦੇ ਉੱਥੋਂ ਦੇ ਸਾਊਥ ਸੁਡਾਨ ਦੇ ਜਿਹੜੇ ਲੀਡਰ ਨੇ ਇੱਥੇ ਤੇ ਸੋਲੀਸਿਟਰ ਖੌਟ ਮੁਨਾਹ ਨੇ ਕਿਹਾ ਕਿ ਸਾਡੀ ਕਮਿਊਨਿਟੀ ਦੇ ਨਾਲ ਬੇਵਜਾਹ ਵਿਤਕਰਾ ਕੀਤਾ ਜਾਂਦਾ ਆ। ਉਹਨੇ ਬਿਆਨ ਦਿੰਦੇ ਹੋਏ ਕਿਹਾ ਕਿ ਇਹ ਵਿਤਕਰਾ ਨਹੀਂ ਕਰਨਾ ਚਾਹੀਦਾ, ਕਿ ਅਕਸਰ ਹੀ ਦੋਸ਼ ਮਾਰ ਦਿੱਤੇ ਜਾਂਦੇ ਨੇ ਅਫਰੀਕਨ ਮੂਲ ਦੇ ਲੋਕਾਂ ਦੇ ਉੱਤੇ। ਸੋ ਇਹ ਸੀ ਆਸਟ੍ਰੇਲੀਆ ਤੋਂ। ਤੇ ਦੂਜੇ ਪਾਸੇ ਗੱਲ ਕਰਦੇ ਹਾਂ ਜੀ ਕੈਲੀਫੋਰਨੀਆ ਦੀ, ਜਿੱਥੇ ਕਿ ਮੀਂਹ ਦੇ ਕਾਰਨ ਸੈਂਟ ਬਾਰਬਰਾ ਵਿੱਚ ਜਿਹੜਾ ਮਡ ਸਲਾਈਡਸ ਹੋਈਆਂ ਨੇ ਤੇ ਉਹਦੇ ਵਿੱਚ ਸੋ ਫਾਰ 15 ਲੋਕਾਂ ਦੀ ਮੌਤ ਹੋ ਗਈ ਹੈ ਤੇ ਦਰਜਨ ਭਰ ਲੋਕ ਹਜੇ ਹਾਲੇ ਵੀ ਲਾਪਤਾ ਨੇ। ਰੈਸਕਿਊ ਟੀਮਸ ਉਹਨਾਂ ਦੀ ਭਾਲ ਵਿੱਚ ਲੱਗੀ ਹੋਈ ਹੈ। ਉਸ ਤੋਂ ਅੱਗੇ ਟਰੰਪ ਨੇ ਜਿਹੜੇ ਨੌਰਥ ਕੋਰੀਆ ਦੇ ਨਾਲ ਗੱਲਬਾਤ ਦੇ ਹਰ ਪੋਸੀਬਲ ਰਾਹ ਲਈ ਖੁੱਲ੍ਹਣ ਦੇ ਸਵਾਗਤ ਕੀਤਾ ਹੈ ਤੇ ਉਹਨਾਂ ਦਾ ਮੰਨਣਾ ਹੈ ਕਿ ਕੋਈ ਵੀ ਪੋਸੀਬਲ ਰਾਹ ਹੋਏਗਾ ਤੇ ਉਹ ਗੱਲਬਾਤ ਕਰਨ ਲਈ ਤਿਆਰ ਨੇ। ਤੇ ਪਿਛਲੇ ਦਿਨ ਜਿਹੜੀ ਉਹਨਾਂ ਨੌਰਥ ਕੋਰੀਆ ਦੀ ਸਾਊਥ ਕੋਰੀਆ ਦੀ ਗੱਲਬਾਤ ਤੇ ਉਹਨੀ ਟਿੱਪਣੀ ਕਰਦੇ ਕਿਹਾ ਕਿ ਉਹ ਬਹੁਤ ਵਧੀਆ ਗੱਲਬਾਤ ਰਹੀ, ਕਿਉਂਕਿ ਉਹਨਾਂ ਨੇ ਦੱਸਿਆ ਕਿ ਸਾਊਥ ਕੋਰੀਆ ਤੋਂ ਉੱਥੋਂ ਦੇ ਪ੍ਰਾਈਮ ਮਿਨਿਸਟਰ ਮੂਨ ਨੇ ਜੋ ਅਪਡੇਟਸ ਦਿੱਤੀਆਂ ਨੇ ਕਿ ਬਹੁਤ ਸਾਰਥਕ ਗੱਲਬਾਤ ਹੋਣੀ ਪੜੀ ਤੇ ਨੌਰਥ ਕੋਰੀਆ ਇਸ ਸਾਲ ਹੋ ਰਹੀਆਂ ਵਿੰਟਰ ਓਲੰਪਿਕਸ ਦੇ ਵਿੱਚ ਪਾਰਟੀਸਪੇਟ ਕਰੇਗਾ ਤੇ ਆਪਣੀਆਂ ਟੀਮਸ ਚੇਅਰ ਲੀਡਰਸ ਆਪਣੇ ਸਾਊਥ ਕੋਰੀਆ ਭੇਜਣਗੀਆਂ। ਤੇ ਟਰੰਪ ਨੇ ਕਿਹਾ ਕਿ ਬਹੁਤ ਵਧੀਆ, ਦੁਨੀਆਂ ਦੇ ਲਈ ਇਹ ਬਹੁਤ ਵਧੀਆ ਸੰਕੇਤ। ਸੋ ਇਸ ਤੋਂ ਅੱਗੇ ਔਰਤਾਂ ਲਈ, ਮਹਿਲਾਵਾਂ ਲਈ ਸ਼੍ਰੀਲੰਕਾ ਦੇ ਵਿੱਚ ਉਹ ਹੁਣ ਲੀਗਲੀ ਸ਼ਰਾਬ ਖਰੀਦ ਸਕਣਗੀਆਂ। ਵੈਸੇ ਨਸ਼ੇ ਲਈ ਤਾਂ ਮੰਗਾਂ ਕੀਤੀਆਂ ਜਾ ਰਹੀਆਂ ਨੇ ਦੁਨੀਆਂ ਭਰ ਦੇ ਵਿੱਚ, ਅਕਸਰ ਜਾਂ ਆਪਣੇ ਪਿੰਡਾਂ ਵਿੱਚ ਦੇਖਣ ਨੂੰ ਮਿਲਦਾ ਹੁੰਦਾ ਕਿ ਠੇਕਾ ਚੱਕ ਦਿੱਤਾ ਜਾਵੇ ਨਾ, ਕਿ ਸ਼ਰਾਬ ਦੇ ਠੇਕੇ ਬੰਦ ਕਰ ਦਿੱਤੇ ਜਾਣ। ਪਰ ਕਿਤੇ ਨਾ ਕਿਤੇ ਹੁੰਦਾ ਹੈ ਕਿ ਔਰਤਾਂ ਹੱਕ ਮੰਗ ਰਹੀਆਂ ਸੀ ਕਈ ਸਾਲਾਂ ਤੋਂ ਸ਼੍ਰੀਲੰਕਾ ਦੇ ਵਿੱਚ, ਤੇ ਉੱਥੇ ਹੁਣ ਲੀਗਲੀ ਤੌਰ ਦੇ ਉੱਤੇ ਔਰਤਾਂ ਖਰੀਦ ਕਰ ਸਕਣਗੀਆਂ। ਸੋ ਉੱਥੋਂ ਦੇ ਵਿੱਤ ਮੰਤਰੀ ਮੰਗਲਾ ਸਮ ਵੀਰਾ ਨੇ Dunkin'
this new year with biggest travel sale. Starting from 9th of January. Save up to 20,000 on flight tickets. Save up to 5,000 on hotel booking. And get flat 10% instant discount on bus tickets. Get a short shopping vouchers.
Sri Lanka diyan aurta hain legally sharab le sakdi hai. So, ਇਹ ਸੀ ਕੁਛ ਖਬਰਾਂ ਆਸਟ੍ਰੇਲੀਆ ਤੇ ਦੁਨੀਆ ਭਰ ਦੇ ਵਿੱਚੋਂ ਤੇ ਇਸ ਦੇ ਨਾਲ ਹੀ ਇੱਕ ਖਬਰ ਵੈਸੇ ਪੰਜਾਬ ਦੀਆਂ ਖਬਰਾਂ ਭਾਰਤ ਦੀਆਂ ਖਬਰਾਂ ਦੇ ਦੂਜੇ ਹਿੱਸੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਰ ਇੱਕ ਖਬਰ ਮੈਂ ਤੁਹਾਨੂੰ ਨਾਲ ਸਾਂਝੀ ਕਰਨੀ ਜ਼ਰੂਰ ਚਾਹਾਂਗਾ ਕਿ ਤੁਸੀਂ ਆਪਣੇ ਵਿਚਾਰ ਉਸ 'ਤੇ ਦੇ ਸਕੋ ਆਪਣੇ ਮੈਸੇਜ ਦੇ ਜ਼ਰੀਏ ਵਿਚਾਰ ਜ਼ਰੂਰ ਦੇ ਸਕੋ ਜਾਂ ਜਦੋਂ ਕਾਲ ਕਰੋ ਤੇ ਤਾਂ ਸਾਡੇ ਨਾਲ ਆਪਣੇ ਵਿਚਾਰ ਜ਼ਰੂਰ ਸਾਂਝੇ ਕਰ ਸਕੋ ਸੁਪਰੀਮ ਕੋਰਟ ਨੇ 1984 ਦੇ ਕਤਲੇਆਮ ਦੇ 186 ਕੇਸਾਂ ਦੀ ਨਵੇਂ ਸਿਰਿਓਂ ਜਾਂਚ ਦੇ ਆਦੇਸ਼ ਦਿੱਤੇ ਨੇ ਸੋ ਮੈਂ ਤੁਹਾਡੇ ਨਾਲ ਖਬਰ ਸਾਂਝੀ ਕਰਦਾ ਹਾਂ ਸੁਪਰੀਮ ਕੋਰਟ ਨੇ ਅੱਜ 1984 ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਫੌਰੀ ਮਗਰੋਂ ਜਿਹੜੇ ਦਿੱਲੀ ਦੇ ਵਿੱਚ ਭੜਕੇ ਸੀ ਸਿੱਖ ਵਿਰੋਧੀ ਦੰਗਿਆਂ ਨਾਲ ਸੰਬੰਧਿਤ 186 ਕੇਸਾਂ ਦੀ ਜਾਂਚ ਲਈ ਨਵੇਂ ਸਿਰੋਂ 3 ਮੈਂਬਰੀ ਵਿਸ਼ੇਸ਼ ਟੀਮ ਦਾ ਗਠਨ ਕੀਤਾ ਸਿੱਟ ਦੀ ਅਗਵਾਈ ਸਿੱਟ ਨਾਮਕ ਜਿਹੜੀ ਟੀਮ ਦਾ ਨਾਂ ਰੱਖਿਆ ਆ ਤੇ ਉਹਦੇ ਅਗਵਾਈ ਹਾਈ ਕੋਰਟ ਦੇ ਸਾਬਕਾ ਜੱਜ ਵੱਲੋਂ ਕੀਤੀ ਜਾਵੇਗੀ ਤੇ ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੇ ਤਜਵੀਜ਼ ਵਿਸ਼ੇਸ਼ ਜਾਂਚ ਟੀਮ ਵਿੱਚ ਨਿਯੁਕਤੀਆਂ ਲਈ ਕੇਂਦਰ ਸਰਕਾਰ ਨੂੰ ਨਾਮ ਸੁਲਝਾਉਣ ਲਈ ਵੀ ਕਿਹਾ ਹੈ ਇਹਨਾਂ 186 ਕੇਸਾਂ ਦੀ ਜਾਂਚ ਦੱਸਿਆ ਜਾ ਰਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਬੰਦ ਪਈ ਸੀ ਤੇ ਬੈਂਚ ਵਿੱਚ ਸ਼ਾਮਲ ਜਸਟਿਸ ਏ ਐਮ ਖਾਨਵਿਲਰ ਤੇ ਡੀ ਵਾਈ ਚੰਦਰਚੂੜ ਨੇ ਕਿਹਾ ਕਿ ਤਜਵੀਜ਼ ਸਿੱਟ ਦੀ ਅਗਵਾਈ ਹਾਈ ਕੋਰਟ ਦੇ ਸਾਬਕਾ ਜੱਜ ਵੱਲੋਂ ਕੀਤੀ ਜਾਵੇਗੀ ਤੇ ਇਸ ਵਿੱਚ ਇੱਕ ਸੇਵਾ ਮੁਕਤ ਤੇ ਸੇਵਾਵਾਂ ਨਿਭਾ ਚੁੱਕੇ ਇੱਕ ਪੁਲਿਸ ਅਧਿਕਾਰੀ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਜਾਵੇਗਾ ਤੇ ਬੈਂਚ ਨੇ ਇਹ ਗੱਲ ਸਾਫ਼ ਕਰ ਦਿੱਤੀ ਕਿ ਕਮੇਟੀ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਸੇਵਾ ਮੁਕਤ ਪੁਲਿਸ ਅਧਿਕਾਰੀ ਰਿਟਾਇਰਮੈਂਟ ਮੌਕੇ ਘੱਟੋ ਘੱਟ ਡੀ ਆਈ ਜੀ ਰੈਂਕ ਦਾ ਹੋਣਾ ਲਾਜ਼ਮੀ ਆ ਸੋ ਇਸ ਤੋਂ ਪਹਿਲਾਂ ਅੱਜ ਸੁਪਰੀਮ ਕੋਰਟ ਨੇ ਕਿਹਾ ਕਿ ਉਹਨਾਂ ਵੱਲੋਂ ਬਣਾਈ ਗਈ ਨਿਗਰਾਨ ਕਮੇਟੀ ਦੀ ਲੱਭਤ ਮੁਤਾਬਕ ਸਿੱਖ ਵਿਰੋਧੀ ਦੰਗਿਆਂ ਨਾਲ ਸੰਬੰਧਿਤ 241 ਕੇਸਾਂ ਵਿੱਚੋਂ 186 ਕੇਸਾਂ ਨੂੰ ਬਿਨਾਂ ਜਾਂਚ ਹੀ ਬੰਦ ਕਰ ਦਿੱਤਾ ਗਿਆ ਤੇ ਨਿਗਰਾਨ ਬਾਡੀ ਦੀ ਇਹ ਰਿਪੋਰਟ ਸਿਖਰਲੀ ਅਦਾਲਤ ਨੂੰ ਚਮੜੇ ਦੇ ਇੱਕ ਬਕਸੇ ਵਿੱਚ ਸੌਂਪੀ ਗਈ ਹੈ ਸੀ ਜਿਸ ਤੇ ਨੰਬਰਾਂ ਵਾਲਾ ਲੌਕ ਲੱਗਾ ਸੀ ਅੰਤਰਿਮ ਰਿਪੋਰਟ ਸੌਂਪਣ ਵਾਲੀ ਬਾਡੀ ਵਿੱਚ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਜੇ ਐਮ ਪਾਂਚਲ ਨੇ ਜਸਟਿਸ ਕੇ ਐਸ ਪੀ ਰਾਧਾ ਕ੍ਰਿਸ਼ਨ ਨਾਲ ਵੀ ਸ਼ਾਮਲ ਸਨ ਸੋ ਦੋਸਤੋ ਇੱਥੇ ਇੱਕ ਤੁਹਾਨੂੰ ਮੈਂ ਜ਼ਰੂਰ ਗੱਲ ਸਾਂਝੀ ਕਰਨੀ ਚਾਹਾਂਗਾ ਕਿ ਇਹ ਨਵੀਂ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਹੈ 1984 ਦੇ ਕੇਸਾਂ ਦੀ ਨਵੇਂ ਸਿਰੇ ਜਾਂਚ ਲਈ ਪਰ ਇਸ ਤੋਂ ਪਹਿਲਾਂ ਵੀ ਹੁਣ 1984 ਦੇ ਕੇਸਾਂ ਨਾਲ ਸੰਬੰਧਿਤ ਜਿਹੜੀ ਜਾਂਚ ਤਕਰੀਬਨ 10 ਕਮੇਟੀਆਂ ਬਣ ਚੁੱਕੀਆਂ ਨੇ 10 ਕਮੇਟੀਆਂ ਜਾਂਚ ਕਰ ਚੁੱਕੀਆਂ ਨੇ ਸੋ ਤੁਹਾਡੀ ਕੀ ਰਾਏ ਹੈ ਇਸ 'ਤੇ ਤੁਸੀਂ ਕੀ ਸੋਚਦੇ ਹੋ ਤੁਸੀਂ ਸਾਨੂੰ ਫੋਨ ਕਾਲਸ ਦੇ ਉੱਤੇ ਵੀ ਆਪਣੀ ਰਾਏ ਆਪਣੇ ਵਿਚਾਰ ਦੱਸ ਸਕਦੇ ਹੋ ਮੈਸੇਜ ਦੇ ਜ਼ਰੀਏ ਵੀ ਸਾਨੂੰ ਆਪਣੇ ਵਿਚਾਰ ਭੇਜ ਸਕਦੇ ਹੋ ਕਿ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਨਵੀਂ ਜਿਹੜੀ ਕਮੇਟੀ ਦਾ ਗਠਨ ਕੀਤਾ ਗਿਆ ਹੈ 1984 ਤੇ ਆ 2018 ਸੋ ਐਡਾ ਲੰਬਾ ਫਾਸਲੇ ਦੇ ਬਾਅਦ ਇੱਕ ਨਵੀਂ ਕਮੇਟੀ ਸੋ ਤੁਹਾਡੇ ਵਿਚਾਰਾਂ ਦਾ ਸਾਡੇ ਪ੍ਰੋਗਰਾਮ ਦੇ ਵਿੱਚ ਸਵਾਗਤ ਰਹੇਗਾ ਸੋ ਦੋਸਤੋ ਹੁਣ ਸੁਣਦੇ ਹਾਂ ਇੱਕ ਗੀਤ ਸਾਈ ਸੁਲਤਾਨ ਦੀ ਆਵਾਜ਼ ਦੇ ਵਿੱਚ ਸੋ ਸੁਣੋ ਇਹ ਗੀਤ ਮਿਲਦੇ ਹਾਂ ਇਸ ਗੀਤ ਤੋਂ ਬਾਅਦ
ਤੇਰੇ ਰੰਗਾਂ ਨੇ ਮਾਰ ਲਿਆ ਨੈਣਾ ਦਾ ਬੂਹਾ ਖੁੱਲਾ ਵੇਖ ਕੇ ਨੈਣਾ ਦਾ ਬੂਹਾ ਖੁੱਲਾ ਵੇਖ ਕੇ ਬੇਬੇ ਦਿਲ ਦੀ ਨੁੱਕਰ ਗਿਆ ਏ ਤੇਰੇ ਜਿਹਾ ਝੂਠਾ ਕੋਈ ਨਾ ਵੇ ਦਿਲ ਲੈ ਕੇ ਉਹ ਦਿਲ ਲੈ ਕੇ ਉਹ ਦਿਲ ਲੈ ਕੇ ਮੁੱਕਰ ਗਿਆ ਏ ਵੇ ਦਿਲ ਲੈ ਕੇ ਮੁੱਕਰ ਗਿਆ ਪੱਕਾ ਤੋਂ ਪਾਏ
ਦੁਨੀਆਂ ਤੇ ਕੰਨ ਪਰ ਜੀਵੇ ਨਹੀਂ ਦਿਲ ਬਦਲਾਈ ਦਾਵੇ ਨਹੀਂ ਦਿਲ ਬਦਲਾਈ ਦਾ ਕੰਨ ਵਿੱਚ ਗੱਲ ਆਖੀ ਜੋਵੇ ਹੁਣ ਕਹਿ ਕੇ ਮੁਕਰ ਗਿਆ ਏ ਤੇਰੇ ਜਿਹਾ ਤੇਰੇ ਜਿਹਾ ਤੇਰੇ ਜਿਹਾ ਝੂਠਾ ਕੋਈ ਨਾ ਵੇ ਦਿਲ ਲੈ ਕੇ ਉਹ ਦਿਲ ਲੈ ਕੇ ਉਹ ਦਿਲ ਲੈ ਕੇ ਮੁਕਰ ਗਿਆ ਏ ਵੇ ਦਿਲ ਲੈ ਕੇ ਮੁਕਰ ਗਿਆ
ਹਰ ਪ੍ਰੋਗਰਾਮ ਦੀ ਜਾਣਕਾਰੀ ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ। ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
ਡੈਂਡੀਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੋਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀਨੋਂਗ। ਫੋਨ 0425 888 856।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ। ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਜੀ ਦੋਸਤੋ, ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ ਹਰਮਨ ਰੇਡੀਓ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਤੇ ਮੈਂ ਗੁਰਸੇਵਕ ਸਿੰਘ। ਸੋ ਸਮਾਂ ਹੋ ਚੁੱਕਾ ਜੀ ਮੈਲਬਰਨ ਦੇ ਵਿੱਚ 8:25 ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਮੈਂਸ਼ਨ ਕੀਤਾ ਸੀ ਕਿ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਇੱਕ ਲੜੀ ਦੀ ਸ਼ੁਰੂਆਤ ਕਰਾਂਗੇ ਤੇ ਜਿਸ ਦੇ ਵਿੱਚ ਅਸੀਂ ਕਿਤਾਬਾਂ ਤੇ ਗੱਲਬਾਤ ਕਰਿਆ ਕਰਾਂਗੇ ਤੇ ਕਿਤਾਬ ਤੇ ਚਰਚਾ ਕਰਿਆ ਕਰਾਂਗੇ। ਸੋ ਅੱਜ ਭਰ ਪ੍ਰੋਗਰਾਮ ਦੇ ਵਿੱਚ ਅਸੀਂ ਕਿਤਾਬਾਂ ਦੀ ਅਹਿਮੀਅਤ ਤੇ ਗੱਲਬਾਤ ਕਰਾਂਗੇ ਕਿ ਜਿਹੜੀਆਂ ਆਪਣੀਆਂ ਇਤਿਹਾਸਕ ਕਿਤਾਬਾਂ ਨੇ, ਕਿਉਂਕਿ ਆਪਣੇ ਕੋਲ ਬਹੁਤ ਹੀ ਵਧੀਆ ਤੋਂ ਵਧੀਆ ਰਾਈਟਰ ਨੇ, ਬਹੁਤ ਹੀ ਖੂਬਸੂਰਤ ਕਿਤਾਬਾਂ ਨੇ। ਪਰ ਇੱਕ ਤੁਸੀਂ ਕਹਿ ਲਓ ਕਿ ਪਿਛਲੇ ਕਈ ਦਹਾਕਿਆਂ ਤੋਂ ਹੀ ਕਹਿ ਸਕਦੇ ਨੇ ਕਿਤਾਬਾਂ ਬਹੁਤ ਆ ਰਹੀਆਂ ਨੇ ਪਰ ਪਾਠਕ ਬਹੁਤ ਘੱਟਦੇ ਜਾ ਰਹੇ ਨੇ, ਕਿਉਂਕਿ ਬਹੁਤ ਵੱਡੀ ਤਰਾਸਦੀ ਆ। ਸੋ ਅੱਜ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣਗੇ ਕੁਲਜੀਤ ਸਿੰਘ ਕੋਸਾ। ਸੋ ਇਹਨਾਂ ਪਰ ਮੈਂ ਇੰਨਾ ਦੱਸਦਾ ਜਾਵਾਂ ਕਿ ਇਹਨਾਂ ਨੂੰ ਪਿੱਕ ਕਰਨ ਦਾ ਕਾਰਨ ਕੀ ਆ ਕਿ ਕਿਉਂ ਇਹ ਸਾਥ ਦੇਣਗੇ ਪ੍ਰੋਗਰਾਮ ਦੇ ਵਿੱਚ, ਕਿਉਂਕਿ ਸੋਸ਼ਲ ਮੀਡੀਆ ਨਾਲ ਜਿਹੜੇ ਜੁੜੇ ਹੋਏ ਨੇ ਤੇ ਉਹ ਤਾਂ ਭਲੀ ਭਾਂਤ ਜਾਣਦੇ ਨੇ ਕਿਉਂਕਿ ਬਹੁਤ ਹੀ ਸੋਹਣੇ ਢੰਗ ਨਾਲ ਕਿਤਾਬ ਦਾ ਸਮਰੀ ਕਹਿ ਲਓ ਸਿਰਲੇਖ ਬਹੁਤ ਸੋਹਣਾ ਦਿੰਦੇ ਨੇ ਸੋਸ਼ਲ ਮੀਡੀਆ ਤੇ ਵੀ ਤੁਹਾਡੇ ਨਾਲ ਸਾਂਝੇ ਕਰਦੇ ਰਹਿੰਦੇ ਨੇ ਕਿਤਾਬਾਂ ਦੇ। ਤੇ ਪਿਛਲੇ ਸਾਲ ਤੋਂ ਪੰਜਾਬ ਰੀਡਿੰਗ ਗਰੁੱਪ ਵੱਲੋਂ ਵੀ ਆ ਪੂਰੇ ਆਸਟ੍ਰੇਲੀਆ ਦੇ ਵਿੱਚ ਸੇਵਾ ਨਿਭਾ ਰਹੇ ਨੇ ਕਿਤਾਬਾਂ, ਤੇ ਕਹਿ ਲਓ ਕਿ ਜਿੱਦਾਂ ਸਰਕਾਰ ਦਿੰਦੀ ਸੀ ਨਾ ਸਬਸਿਡੀ ਕਿਤਾਬਾਂ ਦੇ ਉੱਤੇ ਜਾਂ ਕਿਸੇ ਵੀ ਚੀਜ਼ ਦੇ ਉੱਤੇ, ਤੇ ਗਰੁੱਪ ਵੱਲੋਂ ਸਬਸਿਡੀ ਵੀ ਕਹਿ ਸਕਦੇ ਹੋ ਕਿ ਬਹੁਤ ਹੀ ਘੱਟ ਰੇਟ ਦੇ ਉੱਤੇ ਤੁਸੀਂ ਕਿਤਾਬਾਂ ਮੰਗਵਾ ਸਕਦੇ ਹੋ ਕੁਲਜੀਤ ਸਿੰਘ ਕੋਸੇ ਤੋਂ। ਸੋ ਜੇ ਹੁਣ ਇੰਨੀ ਸੇਵਾ ਕਰ ਰਹੇ ਨੇ ਕਮਿਊਨਿਟੀ ਦੀ ਕਿਤਾਬਾਂ ਦੀ, ਤੇ ਸਾਡਾ ਵੀ ਫਰਜ਼ ਬਣਦਾ ਕਿ ਤੁਹਾਡੇ ਤੱਕ ਉਹਨਾਂ ਦੀ ਆਵਾਜ਼ ਲੈ ਕੇ ਆਈਏ ਤੇ ਉਹਨਾਂ ਦੇ ਵਿਚਾਰ ਜਾਣੀਏ। ਤੇ ਅੱਜ ਅਸੀਂ ਗੱਲਬਾਤ ਕਰਾਂਗੇ ਕਿਤਾਬਾਂ ਦੀ ਅਹਿਮੀਅਤ ਤੇ ਹੋਰ ਵੀ ਜਿਹੜੇ ਕੁਛ ਟੌਪਿਕ ਨੇ ਉਹਨਾਂ ਤੇ ਵੀ ਅਸੀਂ ਗੱਲਬਾਤ ਕਰਦੇ ਚੱਲਾਂਗੇ ਇਸ ਪ੍ਰੋਗਰਾਮ ਦੇ ਵਿੱਚ। ਸੋ ਉਹਨਾਂ ਨੂੰ ਜੁਆਇਨ ਕਰਾਉਣ ਤੋਂ ਪਹਿਲਾਂ ਦੱਸ ਦੇ ਚੱਲਾਂ ਜੀ ਸਾਡੇ ਨਾਲ ਚਾਹਲ ਜੀ ਤੇ ਜੋਗਿੰਦਰ ਸਿੰਘ ਸੋਹਤਾ ਜੀ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ, ਇਹਨਾਂ ਦਾ ਸਵਾਗਤ ਹੈ। ਇਹਨਾਂ ਦੇ ਸੁਨੇਹੇ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ। ਸੋ ਉਸ ਤੋਂ ਪਹਿਲਾਂ ਕੁਲਜੀਤ ਸਿੰਘ ਖੋਸਾ ਜੀ, ਆਪ ਜੀ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ, ਹਰਮਨ ਰੇਡੀਓ ਸੁਣ ਰਹੇ ਆਸਟ੍ਰੇਲੀਆ ਦੇ ਸਮੂਹ ਵੀਰਾਂ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਗੁਰਦੇਵ ਜੀ, ਤੁਹਾਨੂੰ ਵੀ ਸਾਰਿਆਂ ਨੂੰ
ਜੀ। ਕੁਲਜੀਤ ਸਿੰਘ ਖੋਸਾ, ਜਿੱਦਾਂ ਕਿ ਆਪਾਂ ਕੱਲ ਗੱਲਬਾਤ ਕਰ ਰਹੇ ਸੀ, ਅਕਸਰ ਚਲੋ ਆਪਣੀ ਹੁੰਦੀ ਰਹਿੰਦੀ ਆ ਕਿਤਾਬਾਂ ਦੇ ਵਿਸ਼ੇ ਤੇ ਗੱਲਬਾਤ ਹੁੰਦੀ ਰਹਿੰਦੀ ਆ। ਸੋ ਅੱਜ ਲੋੜ ਤਾਂ ਚਲੋ ਬਹੁਤ ਚਿਰ ਦੀ ਆ ਨਾ, ਲੋੜ ਤਾਂ ਸਦਾ ਹੀ ਰਹਿਣੀ ਹੈ ਕਿ ਕਿਤਾਬਾਂ ਨਾਲ ਜੁੜੇ ਪਾਠਕ ਜੁੜੇ ਰਹਿਣ, ਬੇਸ਼ੱਕ ਕਿਸੇ ਵੀ ਕਮਿਊਨਿਟੀ ਦੇ ਹੋਣ। ਚਲੋ ਅਸੀਂ ਆਪਣੇ ਪੰਜਾਬੀ ਕਮਿਊਨਿਟੀ ਦੀ ਗੱਲ ਕਰਦੇ ਹਾਂ ਕਿ ਬਾਕੀ ਕਮਿਊਨਿਟੀ ਦਾ ਇੰਨਾ ਪਤਾ ਨਹੀਂ, ਕਿਉਂਕਿ ਸ਼ਾਇਦ ਅਸੀਂ ਉਹਨਾਂ 'ਚ ਵਿਚਰਦੇ ਨਹੀਂ ਸਾਂ। ਅਕਸਰ ਸਾਡੀ ਪ੍ਰੋਗਰਾਮ ਦੇ ਵਿੱਚ ਆਹੀ ਗੱਲ ਅਸੀਂ ਕਰਦੇ ਹਾਂ ਕਿ ਜਦੋਂ ਦੂਜੀਆਂ ਕਮਿਊਨਿਟੀਆਂ 'ਚ ਵਿਚਰਾਂਗੇ ਤਾਂ ਪਤਾ ਲੱਗੂ ਕਿ ਉਹਨਾਂ ਦੇ ਕੀ ਨਾ ਦੁੱਖ ਕੀ ਆ, ਕਿ ਜੋ ਅੱਜ ਕੱਲ੍ਹ ਆਪਣੀ ਕਮਿਊਨਿਟੀ ਦੇ ਵਿੱਚ ਹੋ ਗਿਆ ਕਿ ਧੜੇਬਾਜ਼ੀ ਜੀ ਬਣਦੀ ਜਾ ਰਹੀ ਆ, ਕਿ ਇੱਕ ਗੱਲ ਆਉਂਦੀ ਆ, ਇੱਕ ਵਿਚਾਰ ਆਉਂਦਾ ਆ ਤੇ ਉਹ ਵਿਚਾਰ ਦੇ ਉੱਤੇ ਰੌਲਾ ਪੈਣ ਲੱਗ ਜਾਂਦਾ ਤੇ ਧੜੇ ਖੜੇ ਹੋ ਜਾਂਦੇ ਨੇ, ਤੇ ਉਹ ਕਮੀ ਮਹਿਸੂਸ ਹੁੰਦੀ ਆ ਕਿ ਸ਼ਾਇਦ ਯਾਰ ਕੀ ਕਾਰਨ ਆ, ਕਿ ਆਹ ਧੜੇਬਾਜ਼ੀ ਕਿਉਂ ਹੋ ਰਹੀ ਆ, ਲੋਕਾਂ ਦੇ ਵਿਚਾਰ ਕਿੱਥੇ ਗਏ। ਸੋ ਤੁਹਾਨੂੰ ਕੀ ਲੱਗਦਾ ਆ ਕਿ ਕਿਤਾਬਾਂ ਭੂਮਿਕਾ ਨਿਭਾ ਸਕਦੀਆਂ ਇਸ ਵਿੱਚ?
ਬਿਲਕੁਲ ਜੀ, ਬਲਕਿ ਆ ਜਿਹੜੇ ਖੜੇ ਕਰ ਰਹੇ ਆ ਨਾ, ਧੜੇਬੰਦੀ ਖੜੇ ਕਰ ਰਹੇ ਆ, ਜਾਂ ਇੱਕ ਕੋਈ ਬੰਦਾ ਵਿਚਾਰ ਦਿੰਦਾ ਆ ਆਪਦਾ ਤੇ ਉੱਥੇ ਆ ਕੇ ਉਹਦੇ ਦੁਆਲੇ ਜਾਂ ਤਾਂ ਉਸੇ ਤੋਂ ਧੜੇ ਖੜੇ ਹੋ ਜਾਂਦੇ ਜਾਂ ਉਹਦੇ ਤੇ ਲੜਨ ਲੱਗ ਪੈਂਦੇ, ਇਹ ਵੀ ਕਿਤਾਬਾਂ ਦਾ ਯੋਗਦਾਨ ਹੀ ਆ। ਮੈਂ ਤੁਹਾਨੂੰ ਕਹਿ ਰਿਹਾ ਇੱਕ ਇਹ ਵੀ ਕਿਤਾਬਾਂ ਦਾ ਯੋਗਦਾਨ ਹੀ, ਕਿਉਂਕਿ ਚੀਨ ਦੇ ਹੋਏ ਨੇ ਮਾਰਕਸਵਾਦੀ ਪਾਰਟੀ ਦੇ ਮਾਜਰੇ ਤੋਂ, ਉਹ ਕਹਿੰਦੇ ਨੇ ਕਿ ਜ਼ਿਆਦਾ ਕਿਤਾਬਾਂ ਪੜ੍ਹੀਆਂ ਵੀ ਬੰਦੇ ਦਾ ਦਿਮਾਗ ਖਰਾਬ ਕਰ ਦਿੰਦੇ ਨੇ ਜ਼ਿਆਦਾ। ਆਪਾਂ ਥੋੜਾ ਜਿਹਾ ਹੁਣ ਉਸ ਗੱਲ ਬਾਰੇ ਸੋਚਦੇ ਹਾਂ ਵੀ ਜ਼ਿਆਦਾ ਕਿਤਾਬਾਂ ਪੜ੍ਹੀਆਂ ਕਿੱਦਾਂ ਦਿਮਾਗ ਖਰਾਬ ਕਰ ਦਿੰਦੀਆਂ ਨੇ। ਇੱਕ ਜਦੋਂ ਅਸੀਂ ਕਿਤਾਬ ਪੜ੍ਹਨੀ ਸ਼ੁਰੂ ਕਰਦੇ ਹਾਂ, ਆਪਾਂ ਮੰਨ ਲਓ ਆਪਾਂ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਇੱਕ ਕਿਤਾਬ ਸ਼ੁਰੂ ਕੀਤੀ ਆ, ਪੜ੍ਹਨੀ, ਕਿਸੇ ਰਾਈਟਰ ਨੂੰ ਪੜ੍ਹਨਾ ਸ਼ੁਰੂ ਕੀਤਾ ਹੈ, ਕਿਸੇ ਸਾਡੇ ਇਤਿਹਾਸ ਕਰਨ ਜਦੋਂ ਅਸੀਂ ਉਹਨੂੰ ਪੜ੍ਹ ਰਹੇ ਹਾਂ, ਉਸ ਨੂੰ ਪੜ੍ਹ ਕੇ ਹਜੇ ਆਪਾਂ ਹਟੇ ਹਾਂ, ਫਿਰ ਦੂਸਰੀ ਕਿਤਾਬ ਸ਼ੁਰੂ ਕਰਦੇ ਹਾਂ। ਹੁਣ ਇੱਥੇ ਦੋ ਗੱਲਾਂ, ਜਦੋਂ ਆਪਾਂ ਕਿਤਾਬ ਪੜ੍ਹ ਰਹੇ ਹਾਂ, ਦੋ ਗੱਲਾਂ ਦਾ ਜ਼ਰੂਰੀ ਧਿਆਨ ਰੱਖਣਾ ਪੈਂਦਾ। ਇੱਕ, ਜ਼ਰੂਰੀ ਨਹੀਂ ਕਿ ਜਿਹੜਾ ਦੂਸਰਾ ਰਾਈਟਰ ਹੈ ਉਹਦੇ ਜੋ ਵਿਚਾਰ ਹੈ, ਤੁਸੀਂ ਜੋ ਪਹਿਲੇ ਇਤਿਹਾਸਕਾਰ ਨੂੰ ਪੜ੍ਹਿਆ ਉਹਦੇ ਨਾਲ ਮਿਲਦੇ ਹੋਣ, ਉਹਨਾਂ ਦੀਆਂ ਦਲੀਲਾਂ ਇੱਕ ਹੋਣ ਜਾਂ ਉਹਨਾਂ ਦੀਆਂ ਰਾਵਾਂ ਇੱਕ ਹੋਣ, ਕਿਉਂਕਿ ਇੱਕ ਹੋ ਸਕਦਾ ਮਸਲਾ ਕੋਈ ਇੱਕ ਹੋਵੇ ਤੇ ਉਹਨਾਂ ਨੇ ਵੱਖੋ ਵੱਖਰੀਆਂ ਦਲੀਲਾਂ ਹੋ ਜਾਣ। ਤੇ ਜਦੋਂ ਅਸੀਂ ਜ਼ਿਆਦਾ ਇਤਿਹਾਸਕਾਰਾਂ ਨੂੰ ਪੜ੍ਹਦੇ ਹਾਂ ਤੇ ਇਹ ਚੀਜ਼ਾਂ ਨੂੰ ਵਿੱਚੋਂ ਕਈ ਵਾਰੀ ਭੁੱਲਦੇ ਹਾਂ ਕਿ ਉਹਨਾਂ ਦੀਆਂ ਦਲੀਲਾਂ ਵੱਖਰੀਆਂ ਨੇ ਜਾਂ ਕਿਵੇਂ ਵੀ ਹੈ। ਇਹ ਇੱਕ ਉਹ ਕਹਿੰਦੇ ਆ ਨਾ ਵੀ ਭੁੱਬਲ ਭੂਸੇ ਵਾਲੀ ਸਥਿਤੀ ਪੈਦਾ ਹੁੰਦੀ ਹੈ, ਤੇ ਬੰਦੇ ਨੂੰ ਇੱਕ ਇਹ ਵੀ ਨੀ ਪਤਾ ਲੱਗਦਾ ਵੀ ਮੈਂ ਕਿਹਦੀ ਮੰਨਾਂ ਤੇ ਕਿਹਦੀ ਨਾ ਮੰਨਾਂ। ਇਹ ਵੀ ਇੱਕ ਵੱਡੀ ਅਹਿਮੀਅਤ ਹੈ। ਇੱਕ ਤਾਂ ਜੀ ਹਲੀਮੀ ਜਿਹੜੀ ਆ ਉਹ ਖਤਮ ਹੋ ਗਈ ਸਾਡੇ ਲੋਕਾਂ ਦੇ ਵਿੱਚ, ਠੀਕ ਹੈ ਨਾ, ਵੀ ਸੁਣਦੇ ਤਾਂ ਹੈ ਨੀ ਇੱਕ ਦੂਜੇ ਨੂੰ। ਜਾਂ ਤੁਸੀਂ ਫੇਸਬੁੱਕ ਤੇ ਦੇਖ ਹੀ ਲਓਗੇ ਕਿ ਵਿਦਵਾਨ ਵੱਧ ਗਏ ਸਰੋਤੇ ਹੈ ਨੀ ਗੇ, ਜਾਂ ਸਿੱਧਾ ਆਪਾਂ ਇੱਕ ਇਹ ਗੱਲ ਕਹਿ ਸਕਦੇ ਹਾਂ ਕਿ ਹਰ ਕੋਈ ਲਿਖਣ ਦੀ ਕੋਸ਼ਿਸ਼ ਕਰਦਾ ਕਿ ਕੁਛ ਨਾ ਕੁਛ ਮੈਂ ਲਿਖ ਲਵਾਂ ਸੋਸ਼ਲ ਮੀਡੀਆ ਪਲੇਟਫਾਰਮ ਤੇ। ਤੇ ਮੇਨ ਇੱਕ ਇਹਦੀ ਇਹ ਵੀ ਵਜ੍ਹਾ ਹੈ ਕਿ ਵਿਦਵਾਨ ਆ ਜਿਹੜੇ ਉਹ ਵੱਧ ਚੱਲੇ ਨੇ, ਜਿਹੜੇ ਪਾਠਕ ਆ ਉਹ ਘਟਦੇ ਜਾ ਰਹੇ ਨੇ ਜੀ।
ਜਦ ਕਹਿ ਲੋ ਕਿ ਆਪਣੇ ਪਾਠਕਾਂ ਦਾ, ਜਿਹੜੇ ਆਪਣੇ ਪੰਜਾਬੀ ਪਾਠਕ ਆ ਤੇ ਉਹਨਾਂ ਦਾ ਮਿਆਰੀ ਕਿਤਾਬਾਂ ਨਾਲ ਨਾਤਾ ਟੁੱਟਦਾ ਜਾ ਰਿਹਾ ਨਾ, ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਵੀ ਇੱਕ ਕਾਰਨ ਆ ਕਿ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਆਪਣੇ ਹੁਣ ਇਸ ਸਾਲ ਦੇ ਪ੍ਰੋਗਰਾਮਾਂ ਦੇ ਵਿੱਚ ਕਿ ਜਿਹੜੇ ਅਸੀਂ ਪ੍ਰੋਗਰਾਮ ਕਰੀਏ ਕਿ ਅਸੀਂ ਮਿਆਰੀ ਕਿਤਾਬਾਂ ਤੇ ਉਹ ਵੀ ਆਪਣੀ ਮਿਆਰੀ ਕਿਤਾਬਾਂ ਆਪਣੇ ਸਰੋਤਿਆਂ ਤੱਕ ਲਿਜਾ ਸਕੀਏ, ਸਾਂਝੀਆਂ ਕਰੀਏ ਉਹਨਾਂ ਉਹਨਾਂ ਕਿਤਾਬ ਕੀ ਕਹਿ ਰਹੀ ਆ, ਕਿਹੜੇ ਰਾਈਟਰ ਦੀ ਆ ਵਧੀਆ ਰਾਈਟਰ ਤੇ ਮਿਆਰੀ ਕਿਤਾਬਾਂ ਆਪਣੇ ਸਰੋਤਿਆਂ ਤੱਕ ਪਹੁੰਚਾ ਸਕੀਏ। ਸੋ ਕੁਲਜੀਤ ਸਿੰਘ ਤੁਸੀਂ ਬਹੁਤ ਕਿਤਾਬਾਂ ਪੜ੍ਹਦੇ ਹੋ, ਉਹਨਾਂ ਤੋਂ ਜਿਹੜੇ ਤੁਹਾਨੂੰ ਜਾਣਦੇ ਆ ਜਾਂ ਆਪਣੇ ਸਰਕਲ ਦੇ ਲੋਕ ਜਾਣਦੇ ਹੋ ਕਿ ਅਕਸਰ ਤੁਹਾਡਾ ਕਿਤਾਬਾਂ ਨਾਲ ਜ਼ਿਆਦਾ ਵਾਹ ਆ, ਪਿਆਰ ਆ ਕਿਤਾਬਾਂ ਦੇ ਨਾਲ। ਸੋ ਤੁਹਾਨੂੰ ਕੀ ਲੱਗਦਾ ਕਿ ਅਸੀਂ ਟੁੱਟ ਗਏ ਹੋ ਕਿਤਾਬਾਂ ਤੋਂ? ਅਸੀਂ ਅਕਸਰ ਕਹਿੰਦੇ ਹਾਂ ਲੋਕਾਂ, ਅੱਜ ਕੱਲ੍ਹ ਟ੍ਰੈਂਡ ਤਾਂ ਜ਼ਰੂਰ ਚੱਲਿਆ ਕਿ ਪੜ੍ਹਨਾ ਚਾਹੀਦਾ, ਪੜ੍ਹਨਾ ਚਾਹੀਦਾ, ਪਰ ਕਿਹੋ ਜਿਹਾ ਨਾਤਾ ਬਣ ਜਾਂਦਾ ਕਿਤਾਬਾਂ ਨਾਲ ਜੇ ਬੰਦਾ ਪੜ੍ਹਦਾ, ਕਿਹੋ ਜਿਹਾ ਮਹਿਸੂਸ ਹੁੰਦਾ ਹੈ ਤੁਹਾਨੂੰ?
ਨਹੀਂ ਬਿਲਕੁਲ, ਕਿ ਜੇ ਤਾਂ ਬੰਦੇ ਦੇ ਦਿਲ ਚ ਹੈ ਜੀ ਕਿ ਉਸਨੇ ਵਾਕਿਆ ਕੁਝ ਜਾਣਨਾ, ਪਹਿਲਾਂ ਤਾਂ ਇਹ ਹੋਣਾ ਚਾਹੀਦਾ ਕਿ ਉਹ ਪੜ੍ਹਨਾ ਕਿਸ ਚੀਜ਼ ਬਾਰੇ ਚਾਹੁੰਦਾ, ਇਤਿਹਾਸ ਬਾਰੇ, ਸਾਹਿਤ ਬਾਰੇ, ਹੋਰ ਬਹੁਤ ਚੀਜ਼ਾਂ ਹੁੰਦੀਆਂ ਨੇ, ਜਾਂ ਦੁਨੀਆਂ ਦੀ ਹਿਸਟਰੀ ਬਾਰੇ ਜਾਣਨਾ ਚਾਹੁੰਦਾ ਹੈ, ਵੱਖੋ ਵੱਖਰੀ ਹੁੰਦੀ ਹੈ ਚੀਜ਼। ਤਾਂ ਜਿਸ ਤਰ੍ਹਾਂ ਕਿ ਇੱਕ ਇਤਿਹਾਸ ਬਾਰੇ ਇਹ ਵੀ ਗੱਲ ਆ ਕਿ ਜੇ ਕੋਈ ਇਤਿਹਾਸ ਦੀ ਕਿਤਾਬ ਪੜ੍ਹਨੀ ਸ਼ੁਰੂ ਕਰਦਾ ਵੀ ਹੈ ਬੰਦਾ, ਜੇ ਮੰਨ ਲਓ ਇਤਿਹਾਸ ਤੇ ਅਸੀਂ ਸ਼ੁਰੂ ਕਰ ਰਹੇ ਹਾਂ ਪੜ੍ਹਨਾ, ਤਾਂ ਮੈਂ ਕਹਿੰਦਾ ਕਿ ਵੱਧ ਤੋਂ ਵੱਧ ਜੇ ਬੰਦੇ ਨੇ ਪਹਿਲੀ ਵਾਰ ਸ਼ੁਰੂਆਤ ਕੀਤੀ ਆ ਇਤਿਹਾਸ ਦੀ, ਜੇ ਪੜ੍ਹ ਰਿਹਾ ਹੈ ਤੇ ਵੱਧ ਤੋਂ ਵੱਧ ਇੱਕ ਜਾਂ ਦੋ ਕਿਤਾਬਾਂ ਪੜ੍ਹੇਗਾ ਤਾਂ ਉਸ ਤੋਂ ਜ਼ਿਆਦਾ ਨਹੀਂ, ਕਿਉਂਕਿ ਇਤਿਹਾਸ ਨੂੰ ਪੜ੍ਹਨਾ ਹੀ ਸਭ ਤੋਂ ਔਖਾ ਹੁੰਦਾ, ਠੀਕ ਹੈ, ਕਿ ਉਸ ਨੂੰ ਦਿਮਾਗ ਨਾਲ ਲਾ ਲਾ ਕੇ ਚੱਲਣਾ। ਇੱਕ ਤੁਸੀਂ ਗੁਰਸੇਵਕ ਸਿੰਘ ਚਹਿਲ ਵੀਰ ਨੇ ਫੇਸਬੁੱਕ ਤੇ ਉਹ ਵੀ ਕਿਤਾਬਾਂ ਦਾ ਇਸੇ ਤਰ੍ਹਾਂ ਰਿਵਿਊ ਦਿੰਦੇ ਨੇ, ਤਾਂ ਮੈਂ ਉਹਨਾਂ ਨਾਲ ਇੱਕ ਦਿਨ ਗੱਲ ਕਰ ਰਿਹਾ ਸੀਗਾ, ਉਹਨਾਂ ਨੂੰ ਪੁੱਛਿਆ ਵੀਰ ਜੀ ਕਿ ਕਿਸੇ ਮੈਂ ਕਿਤਾਬ ਬਾਰੇ ਉਹਨਾਂ ਦੀ ਰਾਏ ਪੁੱਛੀ ਕੋਈ ਇਤਿਹਾਸਿਕ ਕਿਤਾਬ ਸੀ, ਤਾਂ ਉਹਨਾਂ ਦਾ ਮੈਨੂੰ ਇੱਕ ਜਵਾਬ ਸੀ ਅੱਗੋਂ ਕਿ ਕਹਿੰਦਾ ਯਾਰ ਮੈਂ ਇਤਿਹਾਸ ਨਹੀਂ ਪੜ੍ਹਦਾ ਹੈਗਾ ਤੇ ਨਾ ਹੀ ਮੈਥੋਂ ਪੜ੍ਹਿਆ ਜਾਂਦਾ, ਉਹਨਾਂ ਰੁਕ ਰੁਕ ਕੇ ਪੜ੍ਹਨਾ ਪੈਂਦਾ, ਟਾਈਮ ਬਹੁਤ ਲੱਗਦਾ ਇਸ ਚੀਜ਼ ਨੂੰ। ਤਾਂ ਉਹਦੀ ਵੀ ਵਜ੍ਹਾ ਇਹ ਹੈ, ਤੁਹਾਨੂੰ ਦੱਸ ਦਿੰਦੇ ਹਾਂ ਕਿ ਜੇ ਕੋਈ ਇਤਿਹਾਸ ਬਾਰੇ ਪੜ੍ਹਨਾ ਚਾਹੁੰਦਾ ਸਭ ਤੋਂ ਪਹਿਲਾਂ ਇਤਿਹਾਸਿਕ ਕਿਤਾਬ ਬਾਰੇ, ਤਾਂ ਉਹ ਇੱਕੋ ਹੀ ਮੇਰੀ ਰਾਏ ਆ ਕਿ ਉਹ ਸਾਖੀਆਂ ਤੋਂ ਸ਼ੁਰੂ ਕਰੇ, ਜਾਂ ਪਿਆਰਾ ਸਿੰਘ ਪਦਮ ਨੇ ਐਡਿਟ ਕੀਤੀਆਂ ਨੇ ਸਰੂਪ ਸਿੰਘ ਕੋਸ਼ਿਸ਼ ਜੀ ਦੀਆਂ ਸਾਖੀਆਂ, ਜੋ ਸਾਰੇ ਸਾਡੇ ਤਕਰੀਬਨ ਵਿਦਵਾਨਾਂ ਦਾ ਮੰਨਣਾ ਹੈ ਕਿ 1890 ਦੇ ਕਰੀਬ ਲਿਖੀਆਂ ਗਈਆਂ ਨੇ ਉਹ ਸਾਖੀਆਂ। ਦੂਸਰੇ ਤੇ ਇੱਕ ਜਨਮ, ਹਾਂਜੀ, ਦੂਸਰੇ ਤੇ ਇੱਕ ਜਨਮ ਸਾਖੀ ਪਰੰਪਰਾ ਜੋ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਕਿਰਪਾਲ ਸਿੰਘ ਨੇ ਲਿਖੀਆਂ ਨੇ। ਭਾਈ ਮਿਹਰਬਾਨ ਵਾਲੀ ਜਨਮ ਸਾਖੀ ਹੋ ਗਈ, ਭਾਈ ਬਾਲੇ ਵਾਲੀ ਜਨਮ ਸਾਖੀ ਹੋ ਗਈ, ਹੋਰ ਜਨਮ ਸਾਖੀਆਂ ਨੇ, ਜਨਮ ਸਾਖੀਆਂ ਤੋਂ ਸ਼ੁਰੂਆਤ ਕਰੋ ਹਮੇਸ਼ਾ, ਜਨਮ ਸਾਖੀਆਂ ਨੂੰ ਪੜ੍ਹੋ ਪਹਿਲਾਂ, ਤੇ ਉਸ ਤੋਂ ਪਹਿਲਾਂ ਚਲੋ ਜਨਮ ਸਾਖੀਆਂ ਚ ਵੀ ਸਾਰਾ ਇਤਿਹਾਸ ਆ ਜਾਂਦਾ, ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਕਈ ਸਾਖੀਆਂ ਪਹਿਲੇ ਪਾਤਸ਼ਾਹ ਦੀਆਂ ਹੀ ਨੇ। ਸੋ ਇੱਕ ਫੇਰ ਉਸ ਤੋਂ ਬਾਅਦ ਜੋ ਸਾਡੇ ਅੱਜ ਦੇ ਜਾਂ ਸਾਡੇ ਥੋੜੇ ਸਮੇਂ ਪਿੱਛੇ ਚਲੇ ਜਾਈਏ, ਉਹ ਇਤਿਹਾਸਕਾਰਾਂ ਨੇ ਜੋ ਇਤਿਹਾਸ ਲਿਖਿਆ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਇਤਿਹਾਸ ਤੱਕ, ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਇਤਿਹਾਸ ਤੱਕ, ਫਿਰ ਜੋ ਆਪਾਂ ਲਾ ਲੋ ਜੀ 18ਵੀਂ ਸਦੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਜੇ ਕਹਾਂਗੇ ਮਹਾਰਾਜਾ ਰਣਜੀਤ ਸਿੰਘ ਜੀ ਤੱਕ, ਤੇ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਲੈ ਕੇ 1947 ਤੱਕ, ਇਹ ਇਤਿਹਾਸ ਜ਼ਰੂਰੀ ਹੈ ਜੀ ਸਰ। ਫਿਰ 1947 ਤੋਂ ਸਿੱਧਾ ਹੁਣ ਤੱਕ ਦਾ ਇਤਿਹਾਸ ਹੈ ਜਿਹੜਾ, ਇਹ ਆਪਾਂ ਜੇ ਕਹਿੰਦੇ ਚਾਰ ਭਾਗਾਂ ਚ ਵੰਡ ਕੇ ਵੀ ਪੜ੍ਹ ਸਕਦੇ ਹਾਂ। ਹਾਂਜੀ
ਠੀਕ ਹੈ ਜੀ। ਪਰ ਹੁਣ ਕਈਆਂ ਦਾ ਇੰਟਰਸਟ ਨਹੀਂ ਹੁੰਦਾ ਇਤਿਹਾਸ ਦੇ ਨਾਲ, ਸਾਡਾ ਆ ਕਿ ਸਾਡਾ ਅਕਸਰ ਆਹੀ ਮਕਸਦ ਰਹਿੰਦਾ ਕਿ ਕਿਸੇ ਨੂੰ ਵੀ ਫੋਰਸ ਨਹੀਂ ਕਰਨਾ ਕਿ ਤੁਸੀਂ ਸਿੱਖ ਇਤਿਹਾਸ ਪੜ੍ਹੋ, ਇਹੀ ਕਿਤਾਬ ਪੜ੍ਹੋ ਕਿ ਅਸੀਂ ਆਹ ਪੜ੍ਹ ਰਹੇ ਹਾਂ, ਅਸੀਂ ਬੇਸ਼ੱਕ ਆਪਣੇ ਚਲੋ ਸਿੱਖ ਇਤਿਹਾਸ ਨਾਲ ਰਿਲੇਟਡ ਕਿਤਾਬਾਂ ਦੀ ਸਾਂਝ ਪਾਵਾਂਗੇ ਅਗੇਰੇ ਪ੍ਰੋਗਰਾਮਾਂ ਦੇ ਵਿੱਚ, ਅਗਲੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ, ਹਨਾ। ਪਰ ਤੁਹਾਨੂੰ ਕੀ ਲੱਗਦਾ ਕਿ ਬੰਦੇ ਦਾ ਇੰਟਰਸਟ ਕਿੱਦਾਂ, ਜਿਹੜਾ ਨਵਾਂ ਬੰਦਾ ਨਵਾਂ ਪਾਠਕ ਆ, ਹਨਾ, ਜਿਹਨੂੰ ਜਿਹੜਾ ਚਾਹੁੰਦਾ ਹੈ ਕਿ ਮੈਂ ਪੜ੍ਹਾਂ ਯਾਰ ਕੁਛ ਨਾ ਕੁਛ, ਅੱਜ ਸਾਰੇ ਪੜ੍ਹ ਰਹੇ ਆ, ਹਨਾ, ਕਿਉਂਕਿ ਲੋਕਾਂ ਨੂੰ ਇੰਨਾ ਤਾਂ ਪਤਾ ਲੱਗ ਗਿਆ ਆ ਕਿ ਜਿਹੜੇ ਚੱਕਰ ਦੇ ਵਿੱਚ ਸੋਸ਼ਲ ਮੀਡੀਆ ਦੇ ਚੱਕਰ ਦੇ ਫਸੇ ਹੋਏ ਆ, ਇਹਦੇ ਵਿੱਚ ਸਾਨੂੰ ਕੁਛ ਗਿਆਨ ਨਹੀਂ ਮਿਲਦਾ, ਹਨਾ, ਤੇ ਪਿਛਲੇ ਕਈ ਸਾਲ ਹੋ ਗਏ ਆਪਾਂ ਵੇਸਟ ਕਰ ਰਹੇ ਹਾਂ, ਅਸੀਂ ਵੀ ਉਹਨਾਂ ਚ ਇੱਕ ਕਿ ਅਸੀਂ ਸੋਸ਼ਲ ਮੀਡੀਆ ਚ ਸਾਨੂੰ ਗਿਆਨ ਨਹੀਂ ਮਿਲਦਾ ਜੀ। ਗਿਆਨ ਪ੍ਰਾਪਤ ਕਰਨਾ ਆ ਤਾਂ ਸਾਨੂੰ ਕਿਤਾਬਾਂ ਨਾਲ ਜੁੜਨਾ ਹੀ ਪੈਣਾ, ਤੇ ਤਕਰੀਬਨ ਬਹੁਤੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ। ਤੇ ਹੁਣ ਨਵਾਂ ਪਾਠਕ ਆ ਜਿਹਨੂੰ ਪਤਾ ਨਹੀਂ ਆ, ਉਹ ਕਿੱਦਾਂ ਤੁਹਾਨੂੰ ਕੀ ਲੱਗਦਾ ਕਿੱਦਾਂ ਪਿੱਕ ਕਰੇਗੀ ਯਾਰ, ਕਿਹੜਾ ਚੀਜ਼ ਇੰਟਰਸਟ ਕਿੱਦਾਂ ਹੋਵੇ?
ਹਾਂਜੀ ਹਾਂਜੀ, ਮੈਂ ਤੁਹਾਨੂੰ ਗੱਲ ਦੱਸ ਦਿੰਦਾ ਕਿ ਜਦੋਂ ਮੈਂ ਪੜ੍ਹਨ ਨਾਲ ਲਾਇਆ ਸੀਗਾ ਖੁਦ, ਤੇ ਮੈਂ ਤੁਹਾਨੂੰ ਦੱਸਦਾ, ਮੈਂ 2015 ਚ ਜਦੋਂ ਇੱਥੇ ਆਇਆ ਆਸਟ੍ਰੇਲੀਆ ਚ, ਤੇ ਆਪਣੇ ਐਡੀਲੇਡ ਤੋਂ ਨੇ ਜਿਹੜੇ ਵੀਰ ਮਿੰਟੂ ਬਰਾੜ ਹੋਣੀ, ਮਿੰਟੂ ਬਰਾੜ ਜੀ ਨਾਲ ਗੱਲ ਕੀਤੀ, ਮੈਂ ਕਿਹਾ ਮੈਂ ਕੁਛ ਪੜ੍ਹਨਾ ਚਾਹੁੰਦਾ ਤੇ ਤੁਸੀਂ ਵੀ ਮੈਨੂੰ ਦੱਸ ਸਕਦੇ ਹੋ ਕਿ ਮੈਂ ਕੀ ਪੜ੍ਹਾਂ, ਹਨਾ। ਵੀ ਉਹਨਾਂ ਨੂੰ ਮੈਂ ਇਹ ਵੀ ਗੱਲ ਦੱਸੀ ਕਿ ਮੈਂ ਇਤਿਹਾਸ ਨੂੰ ਪੜ੍ਹਨਾ ਚਾਹੁੰਦਾ, ਪਰ ਤੁਸੀਂ ਮੈਨੂੰ ਫਿਰ ਵੀ ਜੇ ਕਿਸੇ ਵਧੀਆ ਲੇਖਕ ਦੇ ਬਾਰੇ ਦੱਸ ਸਕਦੇ ਹੋ। ਉਹਨਾਂ ਨੇ ਮੈਨੂੰ ਇੱਕੋ ਨਾਮ ਦਿੱਤਾ ਸੀਗਾ ਉਦੋਂ ਕਿ ਤੂੰ ਸਭ ਤੋਂ ਪਹਿਲਾਂ ਸ਼ੁਰੂ ਡਾਕਟਰ ਹਰਪਾਲ ਸਿੰਘ ਪੰਨੂ ਜੀ ਨੂੰ ਕਰ ਪੜ੍ਹਨਾ, ਤੇ ਮੈਂ ਇਹੋ ਜਿਹਾ ਮੈਂ ਉਹਨਾਂ ਨੂੰ ਪੜ੍ਹਨਾ ਸ਼ੁਰੂ ਕੀਤਾ ਕਿ ਮੈਂ ਲਗਾਤਾਰ ਪੜ੍ਹਿਆ। ਹੁਣ ਹਰਪਾਲ ਸਿੰਘ ਪੰਨੂ ਜੀ ਦਾ ਕੀ ਆ, ਉਹਨਾਂ ਨੇ ਦੁਨੀਆਂ ਦੇ ਸਹਿ ਦੁਨੀਆਂ ਦੀਆਂ ਸ਼ਖਸੀਅਤਾਂ ਬਾਰੇ ਵੀ ਲਿਖਿਆ, ਇਤਿਹਾਸ ਬਾਰੇ, ਤੇ ਜਾਂ ਇਹੋ ਜਿਹੀਆਂ ਸ਼ਖਸੀਅਤਾਂ ਉਹਨਾਂ ਨੇ ਸਾਡੇ ਸਾਹਮਣੇ ਲੈ ਕੇ ਸਾਡੇ ਰੂਬੋ ਰੂਪ ਕਰਾਇਆ ਉਹਨਾਂ ਨੇ, ਕਿ ਜਿਹਨਾਂ ਨੂੰ ਅਸੀਂ ਪਹਿਲਾਂ ਕਦੇ ਨੀ ਜਾਣਦੇ, ਤੇ ਇੱਕ ਉਹਨਾਂ ਦੀ ਭਾਸ਼ਾ ਬੜੀ ਸਰਲ ਸੀ। ਹੁਣ ਇਸ ਤਰ੍ਹਾਂ ਹੀ ਤੁਸੀਂ ਕਹਿ ਦੇਖੋ ਕਿ ਪਹਿਲਾਂ ਪਾਠਕ ਤੇ ਹੀ ਨਿਰਭਰ ਕਰਦਾ ਕਿ ਉਹ ਪੜ੍ਹਨਾ ਕੀ ਚਾਹੁੰਦਾ ਹੈ, ਤੇ ਜੇ ਉਹ ਵਾਕਿਆ ਜੇ ਉਹਨੂੰ ਨਹੀਂ ਕੁਛ ਪਤਾ, ਹਾਂ ਉਹ ਪੜ੍ਹਨਾ ਚਾਹੁੰਦਾ ਹੈ, ਕਿਸੇ ਉਹਨੂੰ ਕੁਛ ਵੀ ਮਿਲ ਜੇ ਚਾਹੇ, ਤਾਂ ਮੈਂ ਕਹੂੰਗਾ ਕਿ ਉਹਨੂੰ ਡਾਕਟਰ ਹਰਪਾਲ ਸਿੰਘ ਪੰਨੂ ਜੀ ਦੀਆਂ ਕਿਤਾਬਾਂ ਦੇ ਦਿਓ ਇੱਕ ਵਾਰੀ। ਅਗਰ ਉਹ ਇੱਕ ਵੀ ਕਿਤਾਬ ਡਾਕਟਰ ਹਰਪਾਲ ਸਿੰਘ ਪੰਨੂ ਜੀ ਦੀ ਪੜ੍ਹਦਾ, ਮੈਂ ਕਹਿੰਦਾ ਕਿ ਉਹ ਕਿਤਾਬਾਂ ਨਾਲ ਜੁੜੂਗਾ ਹੀ ਜੁੜੂਗਾ, ਬੰਦਾ ਟੁੱਟਦਾ ਨੀ, ਉਹਦਾ ਪਿਆਰ ਵਧੇਗਾ ਜੀ, ਇਹ ਡਾਕਟਰ ਹਰਪਾਲ ਸਿੰਘ ਪੰਨੂ ਜੀ ਦੀ।
ਡਾਕਟਰ ਹਰਪਾਲ ਸਿੰਘ ਪੰਨੂ ਜੀ ਠੀਕ ਹੈ, ਪਰ ਇੰਨਾ ਜ਼ਰੂਰ ਹੈ ਕਿ ਕਿਉਰੀਓਸਿਟੀ ਹੋਣੀ ਚਾਹੀਦੀ ਨਾ ਅੰਦਰ, ਪਰ ਜਿਗਿਆਸਾ ਹੋਣੀ ਚਾਹੀਦੀ ਕਿ ਮੈਂ ਪੜ੍ਹਨਾ ਆ, ਕਿ ਪੜ੍ਹਨ ਦੀ ਜੇਕਰ ਲਾਲ ਚਾਹਤ ਹੋਊਗੀ ਫਿਰ ਹੀ ਤੁਸੀਂ ਪਹੁੰਚ ਸਕਦੇ ਹੋ। ਤੇ ਨਾਲ ਹਾਂਜੀ
ਹਾਂਜੀ, ਦੇਖੋ ਜਗਿਆਸਾ ਵੀ ਦੋ ਤਰ੍ਹਾਂ ਦੀ ਹੁੰਦੀ ਹੈ ਨਾ, ਇੱਕ ਤਾਂ ਕੁੱਝ ਸਿੱਖਣ ਦੀ ਹੁੰਦੀ ਹੈ ਤੇ ਇੱਕ ਪੜ੍ਹ ਕੇ ਵਿਦਵਾਨ ਬਣਦੀ ਹੁੰਦੀ ਹੈ। ਕਈ ਇਹੋ ਜਿਹੇ ਵੀ ਹੈਗੇ ਨੇ ਜਿਹੜੇ ਦੋ ਕਿਤਾਬਾਂ ਪੜ੍ਹ ਕੇ ਵਿਦਵਾਨ ਵੀ ਬਣਦੇ ਆ,
ਫਿਰ ਨਾ ਗੱਲ ਹੋ ਜਾਂਦੀ ਆ। ਹਾਂਜੀ ਜੇਕਰ ਦੇਖੀਏ ਕਿ ਕਿਤਾਬਾਂ ਤੋਂ ਪੜ੍ਹਨ ਤੇ ਉਹ ਤਾਂ ਸਾਡੇ ਚ ਸਹਿ ਜਾਣਾ ਹੁੰਦਾ ਨਾ, ਕਿ ਸਾਨੂੰ ਹੁੰਦਾ ਕਿ ਕਿਤਾਬਾਂ ਜਿਹੜੇ ਰਾਈਟਰ ਹੁੰਦੇ ਆ ਜਿਹੜੀ ਕਿਤਾਬਾਂ ਲਿਖੀਆਂ ਹੁੰਦੀਆਂ ਉਹਨਾਂ ਚ ਕਿੰਨਾ ਪੇਸ਼ੈਂਸ ਹੁੰਦਾ ਆ, ਕਿਉਂਕਿ ਉਹ ਬੈਠ ਕੇ ਵਿਚਾਰ ਕਰਦੇ ਆ। ਜੇਕਰ ਕਿਸੇ ਗੱਲ ਤੇ ਵਿਵਾਦ ਵੀ ਆ, ਰੱਖ ਮੰਨ ਲਓ ਕਿ ਜ਼ਰੂਰੀ ਨਹੀਂ ਹੈ ਕਿ ਅਸੀਂ ਕਿੰਨੇ ਚਿਰ ਤੋਂ ਇੱਕ ਦੂਜੇ ਨੂੰ ਜਾਣਦੇ ਹਾਂ ਕਿ ਅਸੀਂ ਹਰ ਗੱਲ ਤੇ ਸਹਿਮਤ ਹੋਈਏ, ਪਰ ਇਹਦਾ ਮਤਲਬ ਆਹ ਨਹੀਂ ਕਿ ਅਸੀਂ ਕਦੇ ਲੜੇ ਵੀ ਆ, ਹਨਾ। ਤੇ ਬੰਦਾ ਵਿਚਾਰ ਕਰਦਾ ਤੇ ਉਹ ਚੀਜ਼ ਵੀ ਕਿਤਾਬਾਂ ਤੋਂ ਸਿੱਖਦੇ ਆ, ਪਰ ਜਦੋਂ ਵਿਦਵਾਨ ਲੜਦੇ ਆ, ਜਿਹੜੇ ਸੋ ਕਾਲਡ ਵਿਦਵਾਨ ਕਹੂੰਗਾ ਮੈਂ, ਵਿਦਵਾਨ ਤਾਂ ਕਿਉਂਕਿ ਅਸਲੀ ਵਿਦਵਾਨ ਨਹੀਂ ਕਦੇ ਲੜਦੇ, ਪਰ ਜਿਹੜੇ ਸੋ ਕਾਲ ਵਿਦਵਾਨ ਕਹਾਉਂਦੇ ਆਪਣੇ ਆਪ ਨੂੰ ਕਿਤਾਬਾਂ ਵਾਲੇ, ਜਦੋਂ ਉਹ ਆਪਸ ਚ ਲੜਦੇ, ਮਤਲਬ ਕਿ ਉਹ ਨਹੀਂ ਪੜ੍ਹਿਆ ਨੀ, ਉਹ ਨੀ ਅਸਲ ਚ ਸਿੱਖਿਆ ਨੀ। ਉਹ ਇੱਕ ਆਪਾਂ ਵਿਸਾਖੀ ਦੀ ਗੱਲ ਹੈ ਕਿ ਜਿਹੜੀ ਆਪਾਂ ਮਹਾਭਾਰਤ ਉਹ ਪਾਂਡਵ ਭਰਾਵਾਂ ਚ ਸੁਣਦੇ ਹੁੰਦੇ ਸੀ ਨਾ, ਕਿ ਕ੍ਰੋਧ ਮਤ ਕਰੋ ਸਕੂਲ ਚ ਪੜ੍ਹਾਉਂਦੇ ਹੁੰਦੇ ਸੀਗੇ, ਮਾਫ ਕਰਨਾ ਮੈਨੂੰ ਨਾ ਭੁੱਲ ਗਿਆ, ਜਿਹੜੇ ਪੰਜਾਂ ਪਾਂਡਵਾਂ ਚੋਂ ਇੱਕ ਨੂੰ ਕਹਿੰਦੇ ਸੀਗੇ, ਦੁਰਯੋਧਨ ਨੂੰ ਸ਼ਾਇਦ ਕਹਿ ਰਹੇ ਸੀਗੇ, ਕਹਿੰਦੇ ਕੀ ਲਿਖਿਆ ਆ, ਕਹਿੰਦਾ ਕ੍ਰੋਧ ਮਤ ਕਰੋ, ਕਹਿੰਦੇ ਅੱਗੇ ਪੜ੍ਹ, ਤੇ ਉਹ ਕ੍ਰੋਧ ਮਤ ਕਰੋ ਹੀ ਕਹੀ ਗਿਆ ਤੇ ਉਹਦਾ ਟੀਚਰ ਆਪ ਹੀ ਗੁੱਸੇ ਹੋ ਗਏ, ਪੇਰੈਂਟਸ ਵੀ ਉਹਦੇ ਜਿਹੜੇ ਸੀਗੇ ਹਨਾ ਗੁੱਸੇ ਹੋ ਗਏ ਤੇ ਉਹ ਉਨੇ ਤੇ ਅੜਿਆ ਰਿਹਾ ਕ੍ਰੋਧ ਮਤ ਕਰੋ। ਤਾਂ ਮੁੜ ਕੇ ਫਿਰ ਜਦੋਂ ਉਹਦੇ ਗੁਰੂ ਨੂੰ ਗਿਆਨ ਹੋ ਗਿਆ, ਜਿਹੜਾ ਉਹਦਾ ਟੀਚਰ ਸੀ ਉਹਨੂੰ ਗਿਆਨ ਹੋ ਗਿਆ, ਯਾਰ ਕਹਿੰਦਾ ਤਾਂ ਉਲਟਾ ਹੋ ਗਿਆ ਕੰਮ, ਮੈਂ ਪੜ੍ਹਾਇਆ ਸੀ ਤੇ ਮੈਂ ਖੁਦ ਗੁੱਸਾ ਕਰੀ ਖੜਾ ਆ, ਸੋ ਪਰ ਆਹ ਸਿੱਖ ਗਿਆ ਕ੍ਰੋਧ ਮਤ ਕਰੋ। ਸੋ ਜਦੋਂ ਫਿਰ ਉਹ ਲੜਦੇ ਆ ਫਿਰ ਉੱਥੋਂ ਸਾਬਤ ਕਰ ਦਿੰਦੇ ਆ ਕਿ ਜੋ ਪੜ੍ਹਿਆ ਲਿਖਿਆ ਤੁਹਾਡਾ ਬਈ ਹੁਣ ਸਤਿ ਸ੍ਰੀ ਅਕਾਲ ਆ ਕਿ ਤੁਸੀਂ ਮਿੱਟੀ ਪਾਤੀ ਸਾਰੇ ਦੇ ਉੱਤੇ ਹਨਾ। ਸੋ ਉਹ ਚੀਜ਼ਾਂ ਸਿੱਖਣੀਆਂ ਚਾਹੀਦੀਆਂ ਕਿ ਜਦੋਂ ਹੁਣ ਲੜਦੇ ਆ ਆਪਸ ਦੇ ਵਿੱਚ ਬਹਿਸ ਵਸਾਈ ਕਰਦੇ ਆ ਕਿ ਪਾਠਕਾਂ ਦੇ ਉੱਤੇ, ਕਿਉਂਕਿ ਇਹਨਾਂ ਮੈਨੂੰ ਲੱਗਦਾ ਬਈ ਕਿ ਆਹ ਜਿਹੜੇ ਰਾਈਟਰ ਆ ਆਪਣੇ ਕੌਮ ਦੇ ਅਜਿਹਾ ਸੋਹਣਾ ਕੰਮ ਕਰ ਰਹੇ ਨੇ, ਆਪਣਾ ਸਮਾਂ ਦਿੰਦੇ ਨੇ ਕਿ ਮੈਂ ਮੈਂ ਤਾਂ ਕਹਿ ਰਿਹਾ ਕਿ ਲਾਸਟ ਟਾਈਮ ਜੇ ਤੁਸੀਂ ਮੈਨੂੰ ਕਹਿੰਦੇ ਕਿਤਾਬਾਂ ਦੇ ਨਾਮ ਲਿਖ ਕੇ ਭੇਜੀ ਹਨਾ, ਸੋ ਉਹ ਨਾਮ ਲਿਖਣ ਚ ਮੈਨੂੰ 3-4 ਘੰਟੇ ਲੱਗ ਗਏ, ਕਿਤਾਬਾਂ ਦੇ ਨਾਮ ਲਿਖਣ ਚ ਕਿੰਨੀਆਂ ਕਿਤਾਬਾਂ ਆ ਕੀ ਨਾਮ ਆ ਯਾਰ, ਜਿਹਨੀ ਕਿਤਾਬਾਂ ਲਿਖੀਆਂ ਉਹ ਤਾਂ ਕਿੰਨਾ ਆਪਣਾ ਸਮਾਂ ਦੇ ਰਹੇ, ਆਪਣੀ ਜ਼ਿੰਦਗੀ ਦੇ ਰਹੇ ਆ, ਤੇ ਉਸ ਦੇ ਬਾਵਜੂਦ ਵੀ ਅਗਰ ਲੜਨਗੇ ਫਿਰ ਤਾਂ ਬਹੁਤ ਮਾੜੀ ਗੱਲ ਆ।
ਜੀ ਬਿਲਕੁਲ, ਵੈਸੇ ਮੈਂ ਤੁਹਾਨੂੰ ਇਹ ਦੱਸਾਂ ਹੁਣ ਜਿਨ੍ਹਾਂ ਨੇ ਕੁਛ ਵਾਕਈ ਸਾਡੇ ਲਿਖਿਆ ਇਤਿਹਾਸ ਦੇ ਬਾਰੇ ਚ, ਜਿਵੇਂ ਡਾਕਟਰ ਜਸਵੰਤ ਸਿੰਘ ਨਿੱਕੀ ਜੀ ਹੋ ਗਏ ਨੇ ਜਿਨ੍ਹਾਂ ਨੇ ਅਰਦਾਸ ਤੇ ਗੁਰਮਤਿ ਵਿਗਿਆਨ ਦੀ ਕਿਤਾਬ ਨਾਮ ਦੀ ਵੀ ਕਿਤਾਬ ਲਿਖੀ ਹੈ, ਡਾਕਟਰ ਹਰਪਾਲ ਸਿੰਘ ਪੰਨੂ ਜੀ ਹੋ ਗਏ ਨੇ, ਸੋ ਤੁਸੀਂ ਇਹਨਾਂ ਨੂੰ ਦੇਖੋਗੇ, ਜਾਂ ਅਜਮੇਰ ਸਿੰਘ ਨੇ ਜਿਹੜਾ 19ਵੀਂ ਸਦੀ ਦਾ ਇਤਿਹਾਸ ਲਿਖਿਆ ਹੈ, ਡਾਕਟਰ ਸੁਖਜਾਲ ਸਿੰਘ ਜੀ, ਹੋਰ ਸਾਡੇ ਕਾਫੀ ਵਿਦਵਾਨ ਨੇ, ਕੋਈ ਵੀ ਵਿਦਵਾਨ ਤੁਹਾਨੂੰ ਫੇਸਬੁੱਕ ਤੇ ਨਹੀਂ ਮਿਲੂਗਾ, ਸੋਸ਼ਲ ਮੀਡੀਆ ਤੇ, ਜਿਹਨਾਂ ਨੇ ਇਤਿਹਾਸ ਲਿਖਿਆ ਹੋਇਆ ਸਾਰਾ ਉਹਨਾਂ ਨੇ ਆਪਦਾ ਲਿਖ ਕੇ ਛੱਡਤਾ। ਹੁਣ ਜਿਹੜੇ ਲੜਨ ਵਾਲੇ ਆ ਉਹਨਾਂ ਨੂੰ ਪੜ੍ਹ ਕੇ ਹੁਣ ਆਪਾਂ ਕਹਿ ਸਕਦੇ ਉਹਨਾਂ ਨੂੰ ਸੋ ਕਾਲਡ ਕਹਿ ਸਕਦੇ। ਹੁਣ ਤੁਸੀਂ ਦੇਖ ਲਓ ਜੀ ਕਿ ਡਾਕਟਰ ਸੁਖਪ੍ਰੀਤ ਸਿੰਘ ਉਦੋਗੇ ਜੀ ਨੇ, ਉਹਨਾਂ ਨੇ ਕਿੰਨਾ ਵਧੀਆ ਕੰਮ ਕੀਤਾ ਸਾਰਾ ਹੀ, ਤੇ ਕਦੇ ਉਹਨਾਂ ਨੇ ਜੋ ਜਰਨੈਲ ਜੋਰਾਵਰ ਸਿੰਘ ਨੂੰ ਤਿੱਬਤ ਦੀਆਂ ਪਹਾੜੀਆਂ ਚ ਜੋ ਗਵਾਚ ਹੀ ਗਿਆ ਸੀ ਉਹਨੂੰ ਲੱਭ ਕੇ ਲੈ ਕੇ ਆਏ ਆ ਕੌਮ ਦੇ ਸਾਹਮਣੇ
ਜੀ,
ਹੋਰ ਉਹਨਾਂ ਨੇ ਕਈ ਖੋਜ ਦੇ ਕੰਮ ਕੀਤੇ ਆ, ਤੁਸੀਂ ਆਪ ਹੀ ਦੇਖ ਲਓ ਕਿ ਕੀ ਹੋਇਆ ਵੀ। ਇੱਕ ਤਾਂ ਹੁਣ ਵੀ ਵਿਦਵਾਨਾਂ ਦੇ ਸਾਡੇ ਟੈਗ ਜੇਬਾਂ ਚ ਪਾਏ ਹੋਏ ਆ ਵੀ ਤੂੰ ਆਰ ਐਸ ਐਸ ਵਾਲਾ ਤੂੰ ਆਰ ਐਸ ਐਸ ਵਾਲਾ, ਹਾਂਜੀ ਇਹਨੂੰ ਵਿਦਵਾਨੀ ਕਹਿ ਦਿੰਦੇ ਅੱਜ ਕੱਲ ਦੀ,
ਹਾਂਜੀ ਆਪਣੇ ਸਰੋਤੇ ਜੁੜੇ ਆ, ਦੱਸਦੇ ਚੱਲਾਂ ਕਿ ਚਾਹਲ ਸਾਹਿਬ ਜੀ ਜੁੜੇ ਆ ਪ੍ਰੋਗਰਾਮ ਦੇ ਵਿੱਚ, ਤੇ ਉਹਨੀ ਖਬਰ ਸਾਂਝੀ ਕੀਤੀ ਆ ਜੋ ਮੈਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਸਾਂਝੀ ਕਰਦਾ। ਤੇ ਜੋਗਿੰਦਰ ਸਿੰਘ ਸੋਹੀ ਸਿਡਨੀ ਤੋਂ ਜਗਰਾਓਂ ਵਾਲੇ ਆਪਣਾ ਜੁੜੇ ਤੇ ਪਹਿਲਾਂ ਤੋਂ ਗੁਡ ਮਾਰਨਿੰਗ ਦਾ ਬਹੁਤ ਹੀ ਸੋਹਣਾ ਉਹਨੇ ਮੈਸੇਜ ਭੇਜਿਆ ਆ, ਕਹਿੰਦੇ ਵੀ ਬਹੁਤ ਸੋਹਣਾ ਦਿਨ ਹੋਵੇ ਤੁਹਾਡਾ, ਤੇ ਫੁੱਲਾਂ ਵਾਲਾ ਫੋਟੋ ਆ, ਤੇ ਪ੍ਰੋਗਰਾਮ ਇੰਜੋਏ ਕਰ ਰਹੇ ਆ, ਤੇ ਸਤਿ ਸ੍ਰੀ ਅਕਾਲ ਦੀ ਸਾਂਝ ਪਾਈ ਆ ਸਹੀ ਸਰੋਤਿਆਂ ਦੇ ਨਾਲ ਤੇ ਸਾਰੀ ਟੀਮ ਦੇ ਨਾਲ, ਤੇ ਬਹੁਤ ਬਹੁਤ ਧੰਨਵਾਦ ਜਗਿੰਦਰ ਸਿੰਘ ਜੀ ਪ੍ਰੋਗਰਾਮ ਵਿੱਚ ਸਾਂਝ ਪ੍ਰਾਪਤ ਕਰੀ, ਤੇ ਸਾਡੇ ਨਾਲ ਜਸ ਮੜ ਜੀ ਖੋਸਾ ਸਾਹਿਬ ਆ ਪ੍ਰੋਗਰਾਮ ਦੇ, ਤੇ ਉਹਨੇ ਜੀ ਸਵਾਲ ਪੁੱਛਿਆ ਆ ਉਹ ਸਵਾਲ ਵੀ ਆਪਾਂ ਸਾਂਝ ਕਰਦੇ ਆ, ਤੇ ਉਸ ਤੋਂ ਪਹਿਲਾਂ ਇੱਕ ਬ੍ਰੇਕ ਲੈ ਲਈਏ ਤੇ ਆਪਾਂ ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ।
ਖੁਸ਼ੀ ਅਤੇ ਬਹੁਤੀਆਂ ਉਦਾਸੀਆਂ ਦੇ ਗੀਤ ਉਹ ਬਾਲੀਵੁੱਡ ਦੇ ਸ਼ਬਾਬ ਵਰਗੀ ਬਾਲੀਵੁੱਡ ਦੇ ਸ਼ਬਾਬ ਵਰਗੀ ਤੇ ਮੈਂ ਔਲਖ ਦੇ ਨਾਟਕਾਂ ਦਾ ਭਾਈ ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਸ਼ ਦੀਆਂ ਗੱਲਾਂ ਦਾ ਸ਼ੁਦਾਈ ਉਹ ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਸ਼ ਦੀਆਂ ਗੱਲਾਂ ਦਾ ਸ਼ੁਦਾਈ ਕਵਿਤਾ ਦੁਖਾਂਤ ਵੀ ਹੁੰਦੀ ਉਹਨੂੰ ਜਾਪਦਾ ਕਿ ਕਵਿਤਾ ਰੁਮਾਂਸ ਹੀ ਇਹ ਹੁੰਦੀ ਮੈਨੂੰ ਪਤਾ ਹੈ ਕਿ ਕਵਿਤਾ ਦੁਖਾਂਤ ਵੀ ਹੁੰਦੀ ਉਹ ਵੱਧਦੇ ਵਿਆਜ ਵਰਗੀ ਉਹ ਵੱਧਦੇ ਵਿਆਜ ਵਰਗੀ ਤੇ ਮੈਂ ਜੰਮਦਾ ਹੀ ਮੁੱਢੋਂ ਕਰਜ਼ਾਈ ਸ਼ਿਵ ਦੀ ਕਿਤਾਬ ਵਰਗੀ ਮੈਂ ਪਾਸ਼ ਦੀਆਂ ਗੱਲਾਂ ਦਾ ਸ਼ੁਦਾਈ ਉਹ ਲੋਨ ਦੇ ਗੁਲਾਬ ਵੱਧ ਗਈ ਉਹ ਲੋਨ ਦੇ ਗੁਲਾਬ ਵੱਧ ਗਈ ਤੇ ਮੈਂ ਗੀਰਿਆ ਚ ਉਗਰੀ ਚੜਾਈ ਲਾਲੇ ਦੇ ਹਿਸਾਬ ਵਰਗੀ ਕੁਝ ਲਾਲੇ ਦੇ ਹਿਸਾਬ ਵਰਗੀ ਜਿਹੜੀ ਬਾਕੀ ਬੱਚੀ ਮੇਰੇ ਹਿੱਸੇ ਆਈ ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਸ਼ ਦੀਆਂ ਗੱਲਾਂ ਦਾ ਸ਼ੁਦਾਈ ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਸ਼ ਦੀਆਂ ਗੱਲਾਂ ਦਾ ਸ਼ੁਦਾਈ ਉਹ ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਸ਼ ਦੀਆਂ ਗੱਲਾਂ ਦਾ ਸ਼ੁਦਾਈ
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਹਰਮਨ ਰੇਡੀਓ ਦੀ ਲਹਿਰਾਂ ਪ੍ਰੋਗਰਾਮ ਦੇ ਵਿੱਚ ਤੇ ਸਮਾਂ ਹੋ ਗਿਆ ਜੀ 8:48 ਮੈਲਬਰਨ ਦੇ ਵਿੱਚ ਸੋ ਸਾਡੀ ਗੱਲਬਾਤ ਚੱਲ ਰਹੀ ਆ ਅੱਜ ਕਿਤਾਬ ਸੋ ਸਾਡੀ ਗੱਲਬਾਤ ਚੱਲ ਰਹੀ ਆ ਅੱਜ ਕਿਤਾਬਾਂ ਦੀ ਮਹੱਤਤਾ ਦੇ ਉੱਤੇ ਕਿਤਾਬਾਂ ਦੀ ਜੋ ਇੰਪੋਰਟੈਂਸ ਆ ਸਾਡੀ ਲਾਈਫ ਦੇ ਵਿੱਚ ਕਿ ਕਿਤਾਬਾਂ ਬਾਰੇ ਗੱਲਬਾਤ ਚੱਲ ਰਹੀ ਆ ਸੋ ਪਰ ਇੰਨਾ ਮੈਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੂੰਗਾ ਕਿ ਹਰ ਕਿਸੇ ਦਾ ਵੱਖੋ ਵੱਖ ਇੰਟਰਸਟ ਹੁੰਦਾ ਪੜ੍ਹਨ ਦਾ ਬੇਸ਼ੱਕ ਅੱਜ ਸਾਡੀ ਗੱਲਬਾਤ ਦੇ ਵਿੱਚ ਜ਼ਿਆਦਾ ਇਤਿਹਾਸ ਦੀ ਗੱਲ ਹੋ ਰਹੀ ਹੈ ਨਾ ਇਤਿਹਾਸਕ ਕਿਤਾਬਾਂ ਦੀ ਗੱਲ ਹੋ ਰਹੀ ਹੈ ਕਿ ਸ਼ਾਇਦ ਸਾਡਾ ਇੰਟਰਸਟ ਇਤਿਹਾਸ ਵੱਲ ਨੂੰ ਆ ਪਰ ਤੁਸੀਂ ਆਪਣੇ ਮੈਸੇਜ ਦੇ ਜ਼ਰੀਏ ਸਾਨੂੰ ਕਿਸੇ ਵੀ ਵਿਸ਼ੇ ਦੀ ਕਿਤਾਬ ਤੇ ਗੱਲਬਾਤ ਸਾਡੇ ਨਾਲ ਕਰ ਸਕਦੇ ਹੋ ਅਸੀਂ ਜ਼ਰੂਰ ਸਰੋਤਿਆਂ ਨਾਲ ਸਾਂਝੇ ਕਰਾਂਗੇ ਕੋਈ ਕਵਿਤਾਵਾਂ ਪੜ੍ਹਨ ਦਾ ਸ਼ੌਕੀਨ ਹੁੰਦਾ ਹੈ ਕੋਈ ਕਹਾਣੀਆਂ ਪੜ੍ਹਨ ਦਾ ਸ਼ੌਕੀਨ ਹੁੰਦਾ ਹੈ ਕੋਈ ਸਾਹਿਤ ਪੜ੍ਹਨ ਦਾ ਸ਼ੌਕੀਨ ਹੁੰਦਾ ਹੈ ਸੋ ਅਸੀਂ ਹਰ ਤਰ੍ਹਾਂ ਦੀ ਕਿਤਾਬ ਤੁਹਾਡੇ ਰੂਬਰੂ ਕਰਾਂਗੇ ਅਗਲੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਤੇ ਮੇਰੇ ਨਾਲ ਬਣੇ ਹੋਏ ਨੇ ਕੁਲਜੀਤ ਸਿੰਘ ਖੋਸਾ ਜੀ ਤੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸੁਨੇਹਾ ਦੇ ਮਾਧਿਅਮ ਨਾਲ ਅਮਰੀਕ ਸਿੰਘ ਜੀ ਜੁੜੇ ਨੇ ਪ੍ਰੋਗਰਾਮ ਦੇ ਵਿੱਚ ਉਹ ਵੀ ਇੰਜੋਏ ਕਰ ਰਹੇ ਨੇ ਤੇ ਅਮਰੀਕ ਸਿੰਘ ਜੀ ਬਹੁਤ ਬਹੁਤ ਸਵਾਗਤ ਆ ਪ੍ਰੋਗਰਾਮ ਦੇ ਵਿੱਚ ਤੇ ਧੰਨਵਾਦ ਤੁਹਾਡਾ ਸੁਨੇਹਾ ਭੇਜਣ ਦੇ ਲਈ ਸੋ ਕੁਲਜੀਤ ਵੀਰ ਜੀ ਆਪਣੇ ਨਾਲ ਮੈਂ ਤੁਹਾਨੂੰ ਦੱਸਿਆ ਸੀ ਜਸ ਘੁੰਮਣ ਜੀ ਪ੍ਰੋਗਰਾਮ ਦੇ ਵਿੱਚ ਜੁੜੇ ਸਨ ਤੇ ਉਹਨੀ ਜੋ ਸੁਨੇਹਾ ਭੇਜਿਆ ਸਵਾਲ ਕੀਤਾ ਇੱਕ ਤੇ ਪਹਿਲਾਂ ਤਾਂ ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਸਤਿ ਸ੍ਰੀ ਅਕਾਲ ਜਸ ਘੁੰਮਣ ਜੀ ਤੇ ਉਹ ਕਹਿ ਰਹੇ ਨੇ ਕਹਿੰਦੇ ਹਾਂਜੀ ਜੋ ਲਿਖਿਆ ਹੈ ਉਹ ਕਹਿੰਦੇ ਨੇ ਕਹਿੰਦੇ ਇਤਿਹਾਸ ਕੌਣ ਲਿਖਦਾ ਆ ਤੇ ਕੌਣ ਲਿਖਾਉਂਦਾ ਆ ਠੀਕ ਹੈ ਜੀ ਤੇ ਸਾਨੂੰ ਕਿੱਦਾਂ ਪਤਾ ਲੱਗੇ ਕਿ ਇਤਿਹਾਸ ਸਹੀ ਆ ਜਾਂ ਗਲਤ ਬਹੁਤ ਅਹਿਮ ਸਵਾਲ ਆ ਸੋ ਤੁਸੀਂ ਕੀ ਕਹਿਣਾ ਚਾਹੋਗੇ
ਜੀ ਬਿਲਕੁਲ ਦੇਖੋ ਜੀ ਇਤਿਹਾਸ ਕੌਣ ਲਿਖਦਾ ਹੈ ਪਹਿਲਾਂ ਤਾਂ ਆਪਾਂ ਕਿ ਜਿਸ ਤਰ੍ਹਾਂ ਇੱਕ ਵੱਖੋ ਵੱਖਰੀ ਰੁਚੀ ਹੁੰਦੀ ਹੈ ਬੰਦੇ ਦੇ ਵਿੱਚ ਸ਼ੁਰੂ ਤੋਂ ਇੱਕ ਇਹ ਨਹੀਂ ਕਿ ਉਹ ਕੁਦਰਤ ਵੱਲੋਂ ਹੀ ਮਿਲੀ ਹੁੰਦੀ ਆ ਬੰਦੇ ਨੂੰ ਜੋ ਇੱਕ ਲਿਖਣ ਦੀ ਹੁੰਦੀ ਹੈ ਕਲਾ ਤੇ ਹੁਣ ਉਹ ਬੰਦੇ ਦਾ ਆਪਾਂ ਇੰਟਰਸਟ ਹੁੰਦਾ ਜਾਂ ਇੱਕ ਰੁਚੀ ਕਹਿ ਲਈਏ ਇੱਕ ਪਿਆਰ ਵੀ ਹੁੰਦਾ ਉਸ ਚੀਜ਼ ਨਾਲ ਜਿਸ ਤਰ੍ਹਾਂ ਜਿਨ੍ਹਾਂ ਨੇ ਇਤਿਹਾਸ ਲਿਖਿਆ ਉਹਨਾਂ ਦਾ ਇਤਿਹਾਸ ਨਾਲ ਆਪਾਂ ਪਿਆਰ ਵੀ ਕਹਿ ਸਕਦੇ ਹਾਂ ਉਹ ਸ਼ੁਰੂ ਤੋਂ ਖੋਜਦੇ ਨੇ ਤੇ ਲਿਖਦੇ ਨੇ ਜੇ ਕਈ ਇਤਿਹਾਸ ਕੌਣ ਲਿਖਾਉਂਦਾ ਹੈ ਤਾਂ ਉਹ ਲਿਖਾਉਣ ਵਾਲਾ ਪਰਮਾਤਮਾ ਹੀ ਹੈ ਬੰਦੇ ਤੋਂ ਤੇ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਜੀ ਕਿ ਕਿਵੇਂ ਪਤਾ ਲੱਗੇ ਸੱਚ ਹੈ ਕਿ ਕੀ ਹੈ ਤਾਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਸ ਤਰ੍ਹਾਂ ਨਾ ਹੁਣ ਕਿਸੇ ਮੁਜਰਮ ਨੂੰ ਫੜ ਲਿਆ ਜਾਂਦਾ ਤੇ ਸਾਹਮਣੇ ਜੱਜ ਬੈਠਾ ਤੇ ਜਿਹੜਾ ਵਕੀਲ ਆ ਹੁਣ ਦੋ ਧਿਰਾਂ ਦੇ ਵਕੀਲ ਆ ਹੁਣ ਉਹਨੂੰ ਆਪਣੀਆਂ ਦਲੀਲਾਂ ਨਾਲ ਜਾਂ ਉਹਨੂੰ ਇੱਕ ਬਚਾਉਣ ਦੀ ਕੋਸ਼ਿਸ਼ ਕਰਦਾ ਤੇ ਇੱਕ ਉਹਦੇ ਜਿਹੜੇ ਗਨਾਹ ਹੈ ਉਹ ਦੱਸਦਾ ਠੀਕ ਹੈ ਨਾ ਜੀ ਉਸੇ ਤਰ੍ਹਾਂ ਹੁਣ ਉਹ ਜਿਹੜੇ ਉਹਦੇ ਗਨਾਹ ਦੱਸਦੇ ਨੇ ਜਾਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਉਹ ਦਲੀਲਾਂ ਨਾਲ ਹੀ ਕਰਦੇ ਨੇ ਠੀਕ ਹੈ ਜੀ ਹੁਣ ਆਪਾਂ ਜੇ ਦੇਖ ਲਈਏ ਇੱਥੇ ਜੱਜ ਦੀ ਥਾਂ ਤੇ ਆਪਾਂ ਪਾਠਕ ਰੱਖ ਲੈਂਦੇ ਹਾਂ ਕਿ ਪਾਠਕ ਨੇ ਉਹਨਾਂ ਨੇ ਜੋ ਸਾਡੇ ਇਤਿਹਾਸਕਾਰਾਂ ਨੇ ਲਿਖਿਆ ਉਹ ਬਾਅਦ ਦਲੀਲਾਂ ਦੇ ਨਾਲ ਇਤਿਹਾਸ ਲਿਖਿਆ ਉਹ ਸਾਡੇ ਸਾਹਮਣੇ ਰੱਖਤਾ ਹੁਣ ਉਹ ਤੁਸੀਂ ਦਲੀਲਾਂ ਤੁਸੀਂ ਦੇਖਣੀਆਂ ਨੇ ਤੁਸੀਂ ਜੱਜ ਵਾਂਗੂ ਫੈਸਲਾ ਕਰਨਾ ਹੈ ਕਿ ਉਹਦੀਆਂ ਦਲੀਲ ਪੜ੍ਹ ਕੇ ਹੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਗੱਲ ਕਿੱਥੋਂ ਕਰ ਰਿਹਾ ਹੈ ਕਿ ਇਹ ਸਹੀ ਹੈ ਜਾਂ ਗਲਤ ਹੈ ਹਾਂਜੀ ਇਹਦਾ ਫੈਸਲਾ ਕਰਨਾ ਜਦੋਂ ਤੁਸੀਂ ਹੌਲੀ ਹੌਲੀ ਪੜ੍ਹਨ ਲੱਗੋਗੇ ਤੁਹਾਨੂੰ ਆਪਣੇ ਆਪ ਪਤਾ ਲੱਗੇਗਾ ਕਿ ਕੀ ਸੱਚ ਹੈ ਤੇ ਕੀ ਝੂਠ ਹੈ ਜੀ
ਜੀ ਤੇ ਇੱਥੇ ਆ ਵੀ ਐਡ ਕਰ ਸਕਦੇ ਜਿੱਦਾਂ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ ਕਿ ਕਿਤਾਬਾਂ ਦੇ ਨਾਲ ਜਿਹੜੇ ਸਮਕਾਲੀ ਰਾਈਟਰ ਹੁੰਦੇ ਆ ਜਿਹੜੇ ਇਤਿਹਾਸ ਦੀ ਅਸੀਂ ਗੱਲ ਕਰ ਰਹੇ ਹਾਂ ਤੇ ਉਸ ਸਮੇਂ ਦੇ ਜਿਹੜੇ ਇਤਿਹਾਸ ਸਮੇਂ ਦੇ ਸਮਕਾਲੀ ਰਾਈਟਰ ਹੁੰਦੇ ਆ ਜਿਹੜੇ ਅਜੋਕੇ ਰਾਈਟਰ ਉਹਨਾਂ ਦੇ ਹਵਾਲਾ ਦੇ ਕੇ ਲਿਖਦੇ ਆ ਹਾਂਜੀ ਕਿਤਾਬਾਂ ਦੇ ਵਿੱਚ ਹਵਾਲੇ ਦਿੱਤੇ ਹੁੰਦੇ ਆ ਤੇ ਉਸ ਤੋਂ
ਹਵਾਲੇ ਵੀ ਦਿੱਤੇ ਹੁੰਦੇ ਨੇ ਬਾਕੀ ਸਪੈਸ਼ਲ ਪਿੱਛੇ ਇੱਕ ਫੁਟਕਲ ਨੋਟ ਬਣਾ ਕੇ ਉਹਨਾਂ ਸਾਰੀਆਂ ਕਿਤਾਬਾਂ ਦਾ ਜ਼ਿਕਰ ਵੀ ਕੀਤਾ ਜਾਂਦਾ ਤੇ ਖਾਸ ਤੌਰ ਤੇ ਜੇ ਸਾਡੇ ਇਤਿਹਾਸਕਾਰਾਂ ਨੇ ਤਾਂ ਹੁਣ ਬਹੁਤ ਵਧੀਆ ਜਿਹੜੇ ਫਾਰਸੀ ਦੇ ਪੁਰਾਣੇ ਇਤਿਹਾਸਕਾਰ ਹੋਏ ਨੇ ਉਹਨਾਂ ਨੂੰ ਵੀ ਬਾਹਰ ਇੱਕ ਬਾਹਰ ਕੱਢ ਕੇ ਲਿਆਂਦਾ ਉਹਨਾਂ ਦੇ ਵੀ ਹਵਾਲੇ ਬਹੁਤ ਲਏ ਨੇ ਜੋ ਪੁਰਾਣੇ ਨੇ ਤਕਰੀਬਨ ਤਿੰਨ ਤਿੰਨ ਚਾਰ ਚਾਰ ਸੌ ਸਾਲ ਪੁਰਾਣੇ ਨੇ ਹਾਂਜੀ ਉਹਨਾਂ ਦੇ ਆਧਾਰ ਤੇ ਵੀ ਲਿਖਿਆ ਗਿਆ ਪਰ ਫਿਰ ਵੀ ਫੈਸਲਾ ਅਸੀਂ ਆਪਣੇ ਮਨ ਨਾਲ ਕਰਨਾ ਹੁੰਦਾ ਕਿ ਉਹ ਵੀ ਹਵਾਲੇ ਨੂੰ ਦੇਖ ਕੇ ਤਾਂ ਉਹਦੀ ਉਸ ਹਵਾਲੇ ਤੇ ਦਿੱਤੀ ਦਲੀਲ ਨੂੰ ਦੇਖ ਕੇ ਕਿੰਨਾ ਕੁ ਸਹੀ ਹੈ ਜਾਂ ਕਿੰਨਾ ਕੁ ਗਲਤ ਹੈ
ਜੀ ਤੇ ਇੱਥੇ ਕੁਛ ਵੀਰ ਇੱਕ ਗੱਲ ਜ਼ਰੂਰ ਹੁੰਦੀ ਹੈ ਕਿ ਅਸੀਂ ਇਤਿਹਾਸ ਤੇ ਕੀ ਹੋਇਆ ਉਹਨੂੰ ਸਾਂਭ ਕੇ ਰੱਖਣਾ ਤਾਂ ਬਹੁਤ ਜ਼ਰੂਰੀ ਹੈ ਨਾ ਕਿ ਕਾਰਨ ਮੈਨੂੰ ਲੱਗਦਾ ਕਿ ਅਸੀਂ ਇਸ ਚੀਜ਼ ਤੇ ਲੜੀ ਜਾਂਦੇ ਤੂੰ ਆਹ ਲਿਖਤਾ ਤੂੰ ਆਹ ਲਿਖਤਾ ਪਰ ਕਾਰਨ ਤਾਂ ਇਹੀ ਹੁੰਦਾ ਕਿ ਅਸੀਂ ਇਤਿਹਾਸ ਤੋਂ ਸਿੱਖਣਾ ਹੈ ਕਿ ਜੇਕਰ ਸਾਡੇ ਨਾਲ ਕੋਈ ਵਰਤਾਰਾ ਵਾਪਰਿਆ ਆ ਪੁਰਾਣੇ ਸਮੇਂ ਦੇ ਵਿੱਚ ਕਿ ਅਸੀਂ ਉਹ ਉੱਤੋਂ ਦੇਖੀਏ ਕਿ ਸਾਡੀਆਂ ਕਮੀਆਂ ਕੀ ਰਹਿ ਗਈਆਂ ਹਨਾ ਜੇਕਰ ਅਸੀਂ ਕੋਈ ਵਧੀਆ ਕੰਮ ਕੀਤਾ ਆ ਕੋਈ ਪ੍ਰੋਗਰੈਸ ਕੀਤੀ ਸੀ ਪੁਰਾਣੇ ਸਮੇਂ ਦੇ ਵਿੱਚ ਤੇ ਅਸੀਂ ਕਿਸ ਕਾਰਨਾਂ ਕਰਕੇ ਪ੍ਰੋਗਰੈਸ ਕੀਤੀ ਸੀ ਅਸੀਂ ਉਹ ਸਿੱਖਣਾ ਹੁੰਦਾ ਆ ਤੇ ਮੈਨੂੰ ਲੱਗਦਾ ਕਿ ਅਸੀਂ ਇਸ ਚੀਜ਼ ਚ ਜ਼ਿਆਦਾ ਫਸ ਗਏ ਹਾਂ ਕਿ ਸਹੀ ਗਲਤ ਪਰ ਉੱਤੋਂ ਨਾ ਤਾਂ ਸਿੱਖ ਰਹੇ ਹਾਂ ਕਿ ਤਾਂ ਜੋ ਕਿ ਬਚਿਆ ਜਾ ਸਕੇ ਕਿ ਅੱਗੇ ਵਾਸਤੇ ਸਾਡੀ ਕਮਿਊਨਿਟੀ ਨਾਲ ਸਾਡੀ ਕੌਮ ਨਾਲ ਕਿਉਂਕਿ ਦੁਨੀਆਂ ਕੌਮਾਂ 'ਚ ਵੰਡੀ ਹੋਈ ਆ ਆਹ ਗਲਤ ਮੰਨਣੀ ਪੈਣੀ ਆ ਕਿਉਂਕਿ ਆਪਾਂ ਕਹਿ ਦਿੰਦੇ ਹਾਂ ਕਿ ਅਸੀਂ ਨਾ ਜੀ ਦੁਨੀਆਂ ਇੱਕ ਕਿਉਂ ਨਹੀਂ ਆ ਇੱਦਾਂ ਕਿਉਂ ਨਹੀਂ ਆ ਕੁਛ ਕੁ ਸਵਾਲ ਤੁਹਾਨੂੰ ਪਤਾ ਕਿ ਹੁੰਦੇ ਨਾ ਦਿਮਾਗ ਉਹ ਵੀ ਆਪਣੇ ਹਰ ਕਿਤੇ ਹੁੰਦੇ ਨਾ ਉਹ ਦਿਮਾਗ ਵਾਲੇ ਬੰਦੇ ਵੀ ਕਿ ਆ ਕਿਉਂ ਆ ਹਨਾ ਏਦਾਂ ਕਿਉਂ ਵੰਡਣ ਦੀਆਂ ਗੱਲਾਂ ਹੋ ਰਹੀਆਂ ਸੋ ਮੈਨੂੰ ਲੱਗਦਾ ਕਿ ਕਲਾਸ ਰੂਮ ਮੈਂ ਇੱਥੇ ਐਗਜ਼ਾਮਪਲ ਦਿੰਦਾ ਹੁੰਦਾ ਕਿ ਕਲਾਸ ਰੂਮ ਦੇ ਵਿੱਚ ਵੀ ਤਾਂ ਆਪਾਂ ਨੂੰ ਵੰਡਿਆ ਹੁੰਦਾ ਸੀਗਾ ਉਹ ਡਿਵੀਜ਼ਨਸ ਬਣਾਈਆਂ ਹੁੰਦੀਆਂ ਸੀਗੀਆਂ ਕਿ ਕਲਾਸ ਦੇ ਵਿੱਚ ਮੇਨਟੇਨ ਰੱਖਿਆ ਜਾਵੇ ਗਰੁੱਪ ਬਣਾ ਦਿੱਤੇ ਜਾਂਦੇ ਹੁੰਦੇ ਸੀਗੇ ਕਿ ਵਧੀਆ ਰਹੇ ਕਲਾਸ ਰੂਮ ਨਾ ਕਿ ਤੁਹਾਡੀ ਕੰਪੀਟੀਸ਼ਨ ਹੁੰਦਾ ਰਹੇ ਵੀ ਜੇ ਹੁਣ ਕੌਮਾਂ ਵੰਡੀਆਂ ਹੋਈਆਂ ਨੇ ਜੇਕਰ ਕੌਮ ਦੀ ਪ੍ਰੋਗਰੈਸ ਕਰਾਉਣੀ ਹੈ ਤੇ ਅਸੀਂ ਇਤਿਹਾਸ ਤੋਂ ਸਿੱਖੀਏ ਕਿ ਅਸੀਂ ਪਿਛਲੇ ਸਮਿਆਂ ਦੇ ਵਿੱਚ 50 ਸਾਲ ਰਾਜ ਕੀਤਾ ਕਿਉਂ ਕੀਤਾ ਸਾਡੀ ਕਾਬਲੀਅਤ ਕੀ ਸੀ ਤੇ ਜੇਕਰ ਸਾਡੇ ਤੇ ਤਰਾਸਦੀਆਂ ਹੋਈਆਂ ਕਿ ਅਸੀਂ ਆਹ ਕੁਛ ਝੱਲਿਆ ਕਿਉਂ ਝੱਲਿਆ ਸਾਡੇ 'ਚ ਕੀ ਕਮੀਆਂ ਰਹਿ ਗਈਆਂ ਸੀ ਅਸੀਂ ਉਹ ਮੈਨੂੰ ਲੱਗਦਾ ਕੁਛ ਤੁਹਾਨੂੰ ਲੱਗਦਾ ਕਿ ਅਸੀਂ ਕਿਤਨਾ ਕਿਤੇ ਛੱਡਦੇ ਜਾ ਰਹੇ ਹਾਂ ਭੁੱਲਦੇ ਜਾ ਰਹੇ ਹਾਂ ਉਹ ਚੀਜ਼ਾਂ ਨੂੰ ਸਿੱਖ ਨਹੀਂ ਰਹੇ ਇਤਿਹਾਸ ਤੋਂ
ਬਿਲਕੁਲ ਜੀ ਵੇਖੋ ਹਾਂਜੀ ਵੇਖੋ ਇਤਿਹਾਸ ਆ ਜਿਹੜਾ ਉਹ ਸਿੱਖਣ ਤੇ ਸਾਂਭਣ ਦਾ ਵਿਸ਼ਾ ਹੁੰਦਾ ਹੈ ਇੱਕ ਉਹਨੂੰ ਅਸੀਂ ਸਿੱਖਣਾ ਤੇ ਸਾਂਭਣਾ ਹੈ ਬਲਕਿ ਹੁਣ ਜਿਸ ਤਰ੍ਹਾਂ ਦੱਸਿਆ ਕਿ ਅਸੀਂ ਆਪਸੀ ਲੜਾਈ 'ਚ ਪੈ ਗਏ ਹਾਂ ਜਾਂ ਅੱਜ ਕੱਲ੍ਹ ਤੁਸੀਂ ਦੇਖ ਲਓ ਕਿ ਕੋਈ ਵੀਰ ਕਹਿ ਦਿੰਦਾ ਕਿ ਯਾਰ ਉਹ ਮਸ਼ੀਨਰੀ ਆ ਉਹਨੂੰ ਨੀ ਪੜ੍ਹਨਾ ਉਹ ਟੈਕਨੋਲੋਜੀ ਆ ਉਹ ਕਿਸੇ ਸੰਪਰਦਾ ਨਾਲ ਸੰਬੰਧਿਤ ਹੈ ਇਤਿਹਾਸਕਾਰ ਅਤੇ ਨਹੀਂ ਪੜ੍ਹ ਸਕਦੇ। ਪਹਿਲੀ ਗੱਲ ਜੀ, ਜਦੋਂ ਅਸੀਂ ਇਤਿਹਾਸ ਨੂੰ ਪੜ੍ਹਨਾ ਤੇ ਇਹ ਗੱਲ ਦਿਲ ਚੋਂ ਕੱਢਦੇ ਹੋ ਕਿ ਕੌਣ ਕਿਹਦੇ ਨਾਲ ਸੰਬੰਧ ਰੱਖਦਾ, ਕੋਈ ਮਸ਼ੀਨਰੀ ਆ ਜਾਂ ਟਕਸਾਲੀ ਆ, ਹਰ ਚੀਜ਼ ਪੜ੍ਹੋ ਇਤਿਹਾਸ ਨਾਲ ਸੰਬੰਧਿਤ, ਵਿਰੋਧ ਵਿੱਚ ਵੀ ਪੜ੍ਹੋ, ਪੜ੍ਹੋ ਜੇ ਕੁਛ ਲਿਖਿਆ ਹੈ ਤਾਂ ਵਿਰੋਧ ਦੇ ਵਿੱਚ, ਹਾਂਜੀ ਕੁਛ ਹੱਕ ਚ ਉਹ ਵੀ ਪੜ੍ਹਨਾ ਪੜ੍ਹਨਾ। ਹਾਂਜੀ ਚੀਜ਼ਾਂ ਸਾਨੂੰ ਜਾਣੀ ਕੱਢਣੀਆਂ ਪੈਣੀਆਂ ਦਿਲ ਚੋਂ ਜੇ ਅਸੀਂ ਇਤਿਹਾਸ ਪੜ੍ਹਨਾ ਹੈ ਨਾ, ਤੇ ਵੀ ਸਭ ਨੂੰ ਇੱਕ ਸਾਈਡ ਤੇ ਹੀ ਰੱਖ ਕੇ ਪੜ੍ਹਨਾ, ਇਹ ਨਹੀਂ ਕਿ ਆ ਦਿਲ ਚ ਜਦੋਂ ਤੁਸੀਂ ਪੜ੍ਹਨ ਲੱਗੇ ਕਿਸੇ ਦੀ ਇੱਕ ਤਾਂ ਜ਼ਰੂਰੀ ਆ, ਕਿਉਂਕਿ ਕਈਆਂ ਤੇ ਵਾਦ ਵਿਵਾਦ ਵੀ ਚੱਲਦੇ ਹੁੰਦੇ ਨੇ, ਕਈ ਵਾਰੀ ਸਾਡੇ ਨਾ ਮਨ ਚ ਇੱਕ ਬੰਦੇ ਦੀ ਗਲਤ ਤਸਵੀਰ ਬਣ ਜਾਂਦੀ ਹੈ, ਜਾਂ ਕਿਸੇ ਮੰਨ ਲਓ ਇਤਿਹਾਸਕਾਰ ਦੀ ਗਲਤ ਤਸਵੀਰ ਸਾਡੇ ਦਿਲ ਚ ਬਣ ਗਈ ਤਾਂ ਸਾਡਾ ਇਹ ਆ, ਜਾਂ ਕਿਸੇ ਲੇਖਕ ਦੀ ਲਾ ਲਓ, ਸਾਡਾ ਉਹਨੂੰ ਪੜ੍ਹਨ ਨੂੰ ਮਨ ਹੀ ਨਹੀਂ ਕਰਦਾ, ਠੀਕ ਹੈ ਨਾ। ਪਹਿਲੀ ਗੱਲ ਜੀ, ਕਿਸੇ ਦੀ ਵੀ ਕਮੀਆਂ ਹਰ ਇੱਕ ਬੰਦੇ ਚ ਹੁੰਦੀਆਂ ਨੇ, ਕਿਉਂਕਿ ਇਤਿਹਾਸਕਾਰ ਸੀ ਜਿਹੜੇ, ਉਹ ਵੀ ਬੰਦੇ ਸੀਗੇ, ਇਨਸਾਨ ਹੀ ਸੀ, ਗਲਤੀਆਂ ਹੋ ਜਾਂਦੀਆਂ ਨੇ, ਪਰ ਇਹ ਕਿਸੇ ਵੀ ਲੇਖਕ ਦੇ ਬਾਰੇ ਜਾਂ ਇਤਿਹਾਸਕਾਰ ਦੇ ਬਾਰੇ ਇਹ ਗਲਤ ਤਸਵੀਰ ਨਾ ਬਣਾਓ ਦਿਲ ਦੇ ਵਿੱਚ, ਜੇ ਉਹਨੂੰ ਪੜ੍ਹਨਾ ਹੈ ਤਾਂ, ਠੀਕ ਹੈ, ਫੇਰ ਹੀ ਪੜ੍ਹ ਹੋਊਗਾ ਸਾਰਾ।
ਹਾਂਜੀ, ਦੇਖੋ ਸਾਹਿਬ, ਆਪਾਂ ਹੁਣ ਅਗਲੇ ਪ੍ਰੋਗਰਾਮਾਂ ਦੇ ਵਿੱਚ ਤੇ ਇੱਕ ਕਿਤਾਬ ਨੂੰ ਲੈ ਕੇ ਉਸ ਕਿਤਾਬ ਦੇ ਰਿਵਿਊ ਕਰਿਆ ਕਰਾਂਗੇ, ਕਿਤਾਬ ਤੇ ਪਹਿਲਾ ਹਫ਼ਤਾ ਆਪਾਂ ਲੈ ਕੇ ਆਪ ਪੜ੍ਹਿਆ ਕਰਾਂਗੇ, ਤੇ ਜਿੱਥੇ ਸਰੋਤਿਆਂ ਨੇ ਵੀ ਇਸ ਚੀਜ਼ ਦਾ ਫਾਇਦਾ ਲੈਣਾ, ਤੇ ਮੈਨੂੰ ਆਪ ਨੂੰ ਜ਼ਿਆਦਾ ਐਕਸਾਈਟਮੈਂਟ ਆ ਕਿ ਘੱਟੋ ਘੱਟ ਹੁਣ ਇੱਕ ਟਾਈਮ ਬੌਂਡ ਹੋ ਜਾਣਾ, ਕਿ ਅੱਗੇ ਥੋੜੀ ਜਿਹੀ ਕਰ ਲਈ ਦੀ ਸੀਗੀ ਕਿ ਕੋਈ ਗੱਲ ਨੀ ਥੋੜਾ ਪੜ੍ਹ ਲਿਆ ਤੇ ਬਾਕੀ ਰਹਿ ਜਾਂਦਾ ਸੀ, ਤੇ ਹੁਣ ਹਫ਼ਤੇ ਦੇ ਵਿੱਚ ਇਹ ਕਿਤਾਬ ਟਾਈਮ ਬੌਂਡ ਹੋ ਜਾਣਾ ਕਿ ਹਫ਼ਤੇ ਵਿੱਚ ਕਿਤਾਬ ਪੜ੍ਹਨੀ ਆ ਤੇ ਸਮਝਣੀ ਆ ਕਿਤਾਬ ਜਿੰਨੀ ਕੁ ਆਪਣੀ ਸੂਝ ਬੂਝ ਹੈ। ਸੋ ਅਸੀਂ ਹਰ ਹਫ਼ਤੇ ਕਿਤਾਬ ਤੇ ਗੱਲਬਾਤ ਕਰਿਆ ਕਰਾਂਗੇ, ਰਿਵਿਊ ਕਰਿਆ ਕਰਾਂਗੇ, ਜਿੰਨੀ ਕੁ ਸਾਡੀ ਸੋਝੀ ਆ, ਆਪਣੀ ਸੋਝੀ ਦੇ ਮੁਤਾਬਿਕ ਜਿੰਨੀ ਕੁ ਸਾਡੀ ਹਨਾ ਜੀ। ਤੇ ਪਰ ਹੁਣ ਆਪਾਂ ਥੋੜੀ ਹਾਂਜੀ
ਹਾਂਜੀ ਬਿਲਕੁਲ ਜੀ, ਤੇ ਫਿਲਹਾਲ ਮੈਂ ਇੱਕ ਗੱਲ ਇਹ ਕਹੂੰਗਾ ਕਿ ਜੇ ਕੋਈ ਵੀਰ ਪੜ੍ਹਨਾ ਚਾਹੁੰਦਾ, ਪਹਿਲਾਂ ਤਾਂ ਤੁਹਾਡੇ ਅੰਦਰ ਉਹ ਰੁਚੀ ਹੋਣੀ ਚਾਹੀਦੀ ਆ ਕਿ ਪੜ੍ਹਨਾ ਹੈ, ਦੂਸਰਾ ਤੁਸੀਂ ਕੀ ਪੜ੍ਹਨਾ ਹੈ, ਤੇ ਜੇ ਤੁਸੀਂ ਇਤਿਹਾਸ ਨੂੰ ਪੜ੍ਹਨਾ ਤਾਂ ਸਾਖੀਆਂ ਤੋਂ ਸ਼ੁਰੂ ਕਰੋ, ਤੇ ਜੇ ਤੁਹਾਨੂੰ ਨਹੀਂ ਪਤਾ ਜਾਂ ਤੁਸੀਂ ਸਾਹਿਤ ਬਾਰੇ ਵੀ ਪੜ੍ਹਨਾ ਹੈ ਜਾਂ ਤੁਹਾਨੂੰ ਇਹ ਨੀ ਪਤਾ ਪਰ ਤੁਸੀਂ ਪੜ੍ਹਨਾ ਚਾਹੁੰਦੇ ਹੋ ਵੀ ਕਿੱਥੋਂ ਸ਼ੁਰੂਆਤ ਕਰੀਏ, ਤਾਂ ਉਹ ਲੇਖਕ ਦਾ ਨਾਮ ਮੈਂ ਦਊਂਗਾ ਕਿ ਡਾਕਟਰ ਹਰਪਾਲ ਸਿੰਘ ਪੰਨੂ ਤੋਂ ਸ਼ੁਰੂਆਤ ਕਰ ਦਿਓ ਉਹਨਾਂ ਨੂੰ ਪੜ੍ਹਨ ਤੋਂ।
ਠੀਕ ਹੈ ਜੀ, ਤੇ ਖੁਸ਼ ਸਾਹਿਬ ਆਪਾਂ ਯਾਨੀ ਕਿ ਜਾਣ ਤੋਂ ਪਹਿਲਾਂ ਜਿਹੜੇ ਹੁਣ ਲਾਸਟ ਅਕਸਰ ਉੱਤਿਆਂ ਨਾਲ ਸਾਂਝ ਪਾਈ ਸੀਗੀ ਪੰਜਾਬ ਰੀਡਿੰਗ ਗਰੁੱਪ ਜੋ ਬ੍ਰਿਸਬੇਨ ਦੇ ਵਿੱਚ ਪੰਜਾਬ ਰੀਡਿੰਗ ਗਰੁੱਪ ਆਫ ਆਸਟ੍ਰੇਲੀਆ ਨਾ ਜੋ ਬਣਾਇਆ ਸੀ ਲਾਸਟ ਈਅਰ, ਸੋ ਉਹਦਾ ਥੋੜਾ ਦੱਸੋ ਕਿ ਪਿਛਲੇ ਸਾਲ ਜਿਹੜੇ ਸਟਾਲ ਵਗੈਰਾ ਲਗਾਏ ਤੇ ਉੱਥੋਂ ਕਿਹੋ ਜਿਹਾ ਹੰਗਾਰਾ ਮਿਲਿਆ ਪਾਠਕਾਂ ਦਾ, ਕਿਤਾਬਾਂ ਕਿਹੋ ਜਿਹੀਆਂ ਲੈ ਕੇ ਗਏ, ਤੇ ਇਨ ਫਿਊਚਰ ਹੁਣ ਕਿੱਥੇ ਕਿੱਥੇ ਸਟਾਲ ਵਗੈਰਾ ਲਗਾ ਰਹੇ ਹੋ
ਜੀ? ਬਿਲਕੁਲ, ਕਿ ਪਹਿਲੀ ਵਾਰ ਜਦੋਂ ਅਸੀਂ ਸਟਾਲ ਦੀ ਸ਼ੁਰੂਆਤ ਕੀਤੀ ਸੀ ਬ੍ਰਿਸਬੇਨ ਇੱਕ ਮੇਲੇ ਤੋਂ ਕੀਤੀ ਸੀਗੀ, ਤਾਂ ਉੱਥੇ ਜਿੱਥੋਂ ਕਿ 200 ਤੋਂ ਤਕਰੀਬਨ 300 ਦੇ ਵਿੱਚ ਕਿਤਾਬ ਹੈ ਉਹ ਪਾਠਕਾਂ ਵੱਲੋਂ ਖਰੀਦੀ ਗਈ ਉੱਥੋਂ ਸਟਾਲ ਤੋਂ। ਸੋ ਜਦੋਂ ਫਿਰ ਦੂਜੀਆਂ ਦੋ ਸਟਾਲਾਂ ਲਾਈਆਂ ਨੇ, ਮੈਂ ਇਹ ਸੋਚਦਾ ਸੀਗਾ ਕਿ ਯਾਰ ਬ੍ਰਿਸਬੇਨ ਚ ਤਾਂ ਇੰਨੇ ਪਾਠਕ ਹੋਣੇ ਨੀ ਸੀ, ਹੁਣ ਜਿਹੜਾ ਲੈ ਗਿਆ ਖਰੀਦ ਕੇ ਸੋ ਲੈ ਗਿਆ, ਹੁਣ ਕਿਹਨੇ ਖਰੀਦਣੀਆਂ ਨੇ। ਸੋ ਦੂਜੀ ਵਾਰੀ ਜਦੋਂ ਸਟਾਲ ਲਾਈ ਉਦੋਂ ਵੀ ਇੰਨੀਆਂ ਕਿਤਾਬਾਂ ਗਈਆਂ ਉੱਥੋਂ 300 ਦੇ ਵਿੱਚ, ਫਿਰ ਤੀਜੀ ਵਾਰ ਜਦੋਂ ਲਾਈ ਉਦੋਂ ਫਿਰ ਇਹੀ ਰੁਚੀ ਰਹੀ ਕਿ 200 ਤੋਂ 300 ਦੇ ਵਿੱਚ ਕਿਤਾਬ ਫਿਰ ਲੋਕਾਂ ਵੱਲੋਂ ਖਰੀਦੀ ਗਈ। ਯਾਨੀ ਇੱਕ ਰੁਚੀ ਹੈ ਲੋਕਾਂ ਦੇ ਵਿੱਚ, ਖਾਸ ਕਰਕੇ ਜੋ ਸਾਡੇ ਵੀਰ ਆ ਬਾਹਰ ਆ ਪੰਜਾਬ ਵਾਲਿਆਂ ਦਾ ਤਾਂ ਮੈਂ ਕੁਛ ਕਹਿ ਨਹੀਂ ਸਕਦਾ, ਪਰ ਮੈਂ ਬਾਹਰਲੇ ਵੀਰਾਂ ਤੇ ਮੈਂ ਖਾਸ ਕਰਕੇ ਦੇਖ ਰਿਹਾ ਕਿ ਇੰਨਾ ਚ ਰੁਚੀ ਹੈ ਪੜ੍ਹਨ ਬਾਰੇ। ਸੋ ਬਾਕੀ ਅੱਗੇ ਜਿਹੜੀ ਅਸੀਂ ਹੁਣ ਇੱਕ ਤਾਂ 21 ਤਰੀਕ ਨੂੰ ਗੋਲਡ ਕੋਸਟ ਵਿਖੇ ਜੋ ਸਾਡੀ ਕਮਿਊਨਿਟੀ ਦਾ ਪ੍ਰੋਗਰਾਮ ਹੁੰਦਾ ਹੈ, ਉੱਥੇ ਗੋਲਡ ਕੋਸਟ ਕਮਿਊਨਿਟੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਲੈ ਕਮਿਊਨਿਟੀ ਹਾਲ ਚ ਤੇ ਮਹੀਨਾਵਾਰੀ ਸਮਾਗਮ ਕਰਦੇ ਨੇ, ਸੋ ਉਹਨਾਂ ਸੋ ਉੱਥੇ ਲਾ ਰਹੇ ਹਾਂ ਜੀ ਅਸੀਂ ਸਟਾਲ ਕਿਤਾਬਾਂ ਦੀ।
ਠੀਕ ਹੈ ਜੀ,
ਅੱਗੇ ਵੀ ਆ ਜਿੱਥੇ ਜਿੱਥੇ ਸਾਨੂੰ ਮੌਕਾ ਮਿਲੂਗਾ ਉੱਥੇ ਉੱਥੇ ਲਾਉਂਦੇ ਰਹਾਂਗੇ।
ਤਾਂ ਜ਼ਰੂਰ, ਤੇ ਬਹੁਤ ਵਧੀਆ, ਪ੍ਰਾਊਡ ਆ ਸਾਨੂੰ ਤੁਹਾਡੇ ਤੇ ਕਿ ਤੁਸੀਂ ਮਿਹਨਤ ਕਰਦੇ ਹੋ, ਪਹਿਲਾਂ ਸਮਾਂ ਕੱਢਦੇ ਹੋ, ਤੇ ਸਮੇਂ ਦੇ ਨਾਲ ਨਾਲ ਮੈਂ ਸਰੋਤਾਂ ਨੂੰ ਦੱਸਦਾ ਜਾਵਾਂ ਕਿ ਜਿਹੜੇ ਕਿਤਾਬਾਂ ਦੀ ਸਿਰਫ ਅਸੀਂ ਕੋਸਟ ਹੀ ਕਵਰ ਕਰਦੇ ਹਾਂ, ਤੇ ਕਿਤਾਬਾਂ ਜਸਟ ਲਾਈਕ $10 ਈਚ ਅਸੀਂ ਰੱਖਿਆ ਹੁੰਦਾ ਆ, ਤੇ $10 ਦੀ ਹੁੰਦੀ ਆ, ਤੇ ਵੱਧ ਤੋਂ ਵੱਧ ਜਿਹੜੀ ਕਿਤਾਬ ਜੇਕਰ ਬੜੀ ਵੀ ਆ ਮਹਿੰਗੀ ਵੀ ਆ 15 ਜਾਂ 20 ਮੈਕਸੀਮਮ 20 ਤੇ ਜਾ ਕੇ ਗੱਲ ਮੁੱਕ ਜਾਂਦੀ ਹੈ ਮੈਕਸੀਮਮ, ਤੇ ਬਹੁਤ ਰੇਅਰ ਕਿਤਾਬਾਂ ਹੁੰਦੀਆਂ ਜਿਹੜੀ 15 ਜਾਂ 20 ਦੀ ਆਉਣ ਜਿਹਦਾ $10 ਕੋਸਟ ਰੱਖੀ ਆ। ਤੇ ਖੁਸ਼ੀ ਦੀ ਗੱਲ ਇਹ ਵੀ ਹੈ ਨਾ ਸਿਰਫ ਸਟਾਲਾਂ ਤੋਂ ਤੇ ਹੁਸਨਵੀਰ ਤੁਹਾਨੂੰ ਦਿੱਤਾ ਹੋਣਾ ਤਕਰੀਬਨ ਆਪਣੇ ਹੱਥੀ ਪੋਸਟ ਕੀਤੀ ਆ, ਤੇ 250 ਦੇ ਕਰੀਬ ਕਿਤਾਬ ਮਹਿਤੀ ਪੋਸਟ ਕੀਤੀਆਂ ਆਸਟ੍ਰੇਲੀਆ ਦੇ ਵਿੱਚ ਜਿਹੜੀ ਮੰਗਵਾਈਆਂ
ਬਿਲਕੁਲ ਤਕਰੀਬਨ ਇੰਨੀਆਂ ਕਿ ਮੈਂ ਕਿਤਾਬਾਂ ਪੋਸਟ ਕਰ ਚੁੱਕਿਆ ਜਾਂ ਇਸ ਤੋਂ ਜ਼ਿਆਦਾ ਹੋ ਗਈਆਂ ਹੋਣਗੀਆਂ। ਹਜੇ ਵੀ ਲੋਕਾਂ ਦੇ ਅੱਡ ਆਉਂਦੇ ਰਹਿੰਦੇ ਨੇ ਕਿ ਵੀਰ ਜੀ ਸਾਨੂੰ ਆਹ ਕਿਤਾਬ ਚਾਹੀਦੀ ਹੈ, ਸਾਨੂੰ ਆਹ ਕਿਤਾਬ ਮੰਗਵਾ ਕੇ ਦਿਓ, ਤੇ ਮੰਗਵਾਉਣੀ ਪੈਂਦੀ ਹੈ। ਸੋ ਦੂਸਰੀ ਬੇਨਤੀ ਕਿ ਆਸਟ੍ਰੇਲੀਆ 'ਚ ਵੱਸਦਾ ਕੋਈ ਵੀ ਵੀਰ ਭੈਣ, ਜੇ ਕਿਸੇ ਨੂੰ ਕੋਈ ਵੀ ਕਿਤਾਬ ਚਾਹੀਦੀ ਹੈ ਕਾਸੇ ਚੀਜ਼ ਕਿਸੇ ਚੀਜ਼ ਨਾਲ ਵੀ ਰਿਲੇਟਡ ਹੋਵੇ, ਤੁਸੀਂ ਸਾਨੂੰ ਉਹਦਾ ਆਰਡਰ ਕਰ ਸਕਦੇ ਹੋ। ਸਾਨੂੰ ਸਾਡਾ ਪੇਜ ਬਣਿਆ ਹੋਇਆ ਫੇਸਬੁੱਕ 'ਤੇ ਪੰਜਾਬ ਰੀਡਿੰਗ ਗਰੁੱਪ, ਅਤੇ ਉਹਦਾ ਤੁਸੀਂ ਜੇ ਪੰਜਾਬੀ 'ਚ ਲਿਖ ਕੇ ਪੰਜਾਬ ਅਤੇ ਰੀਡਿੰਗ ਗਰੁੱਪ ਆਸਟ੍ਰੇਲੀਆ 'ਚ ਲਿਖ ਕੇ ਸਰਚ ਕਰੋਗੇ ਤਾਂ ਉਹ ਪੇਜ ਸਾਹਮਣੇ ਆ ਜਾਏਗਾ। ਉੱਥੇ ਮੈਸੇਜ ਕਰ ਸਕਦੇ ਹੋ ਸਾਨੂੰ ਕਿ ਤੁਹਾਨੂੰ ਜੋ ਵੀ ਕਿਤਾਬ ਚਾਹੀਦੀ ਉਹ ਅਸੀਂ ਹਰ ਹਾਲਤ 'ਚ ਤੁਹਾਡੇ ਤੱਕ ਪਹੁੰਚਾਵਾਂਗੇ, ਅਤੇ ਸਾਡੀ ਇਹ ਜ਼ਿੰਮੇਵਾਰੀ ਵੀ ਹੈ ਜੀ।
ਕਿਤਾਬਾਂ ਬੋਲਣ ਲਾਵਾਂਗੇ, ਕਿਤਾਬਾਂ ਕੀ ਕਹਿ ਰਹੀਆਂ ਨੇ ਰਿਵਿਊ ਦੇ ਤੌਰ ਤੇ। ਸੋ ਬਹੁਤ ਬਹੁਤ ਧੰਨਵਾਦ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਈ
ਜੀ। ਹਾਂਜੀ, ਧੰਨਵਾਦ ਸਾਰੇ ਜਿਨ੍ਹਾਂ ਨੇ ਜੋ ਵੀ ਵੀਰ ਭੈਣ ਪ੍ਰੋਗਰਾਮ ਸੁਣ ਰਹੇ ਨੇ, ਸਭ ਦਾ ਧੰਨਵਾਦ ਬਹੁਤ ਬਹੁਤ, ਤੇ ਧੰਨਵਾਦ ਗੁਰਸੇਵਕ ਜੀ। ਸੋ ਦੂਸਰੇ ਵੀਰ ਜੀ ਦਾ ਮੈਂ ਨਾਮ ਨੀ ਜਾਣਦਾ ਜੋ ਨਾਲ ਐਡ ਨੇ,
ਸਰਬਜੀਤ ਸਿੰਘ ਜੀ ਪਟਿਆਲੇ ਵਾਲੇ,
ਉਹਨਾਂ ਦਾ ਵੀ ਹਾਂਜੀ, ਤੇ ਉਹਨਾਂ ਦਾ ਵੀ
ਉਹਨਾਂ ਦਾ ਨਾਮ ਚੇਤਾ ਕਰ ਦੋ, ਨਹੀਂ ਆਵਾਜ਼ ਨਹੀਂ ਸਰੋਤਿਆਂ ਤੱਕ ਪਹੁੰਚਣੀ।
ਹਾਂਜੀ ਜੀ, ਸਰਬਜੀਤ ਸਿੰਘ ਠੀਕ ਆ ਜੀ, ਨਹੀਂ ਜ਼ਿਆਦਾ ਨਹੀਂ ਭੁੱਲ ਰਹੀ ਜੀ।
ਹਾਂਜੀ, ਸੋ ਸਰੋਤਿਆਂ ਵੀ ਸਾਨੂੰ ਕੁਲਜੀਤ ਸਿੰਘ ਖੋਸਾ, ਹਾਂਜੀ ਜੀ ਧੰਨਵਾਦ, ਤੇ ਇਹ ਸਨ ਕੁਲਜੀਤ ਸਿੰਘ ਖੋਸਾ ਜੀ ਬ੍ਰਿਸਬਨ ਤੋਂ। ਸੋ ਬਹੁਤ ਸੋਹਣੀ ਸੇਵਾ ਨਿਭਾ ਰਹੇ ਨੇ, ਤੇ ਜਿਹੜੀ ਗੱਲ ਕਿਤਾਬਾਂ ਦੀ ਅਸੀਂ ਕਰ ਰਹੇ ਸੀਗੇ, ਇੰਟਰਸਟ ਹੁੰਦਾ ਨਾ, ਵੈਸੇ ਤੁਹਾਨੂੰ ਦੱਸਾਂ ਕਿ ਜੇਕਰ ਜ਼ਿੰਦਗੀ ਕੱਟਣੀ ਹੈ ਨਾ, ਬਿਨਾਂ ਕੁਛ ਕਿਤੇ ਵੀ ਕੱਟੀ ਜਾ ਸਕਦੀ ਹੈ, ਕਿ ਤੁਸੀਂ ਕੋਈ ਹੋਬੀ ਕੋਈ ਇੰਟਰਸਟ ਨਾ ਵੀ ਪੈਦਾ ਕਰੋਗੇ ਨਾ, ਨਹੀਂ ਖੇਡਣਾ ਜਾਂ ਕੁਛ ਨਹੀਂ ਕਰਨਾ, ਜ਼ਿੰਦਗੀ ਨਿਕਲ ਜਾਏਗੀ ਨੋ ਮੈਟਰ, ਕੱਢੇ ਰਹੇ ਨੇ ਹੈ ਨਾ। ਪਰ ਜੇਕਰ ਹੈ ਕਿ ਸਾਡੇ ਤੋਂ ਪਹਿਲਾਂ ਜਿਹੜੇ ਅਸੀਂ ਸੋਸਾਇਟੀ ਦੇ ਵਿੱਚ ਸਮਾਜ ਦੇ ਵਿੱਚ ਰਹਿ ਰਹੇ ਹਾਂ, ਦੁਨੀਆਂ ਦੇ ਵਿੱਚ ਰਹਿ ਰਹੇ ਹਾਂ, ਤੇ ਅਸੀਂ ਲਾਹਾ ਵੀ ਲੈਂਦੇ ਹਾਂ ਕਿ ਵਿਗਿਆਨੀਆਂ ਨੇ ਕਿਸੇ ਨੇ ਕਾਢ ਕੱਢਤੀ, ਇੰਜੀਨੀਅਰ ਨੇ ਕੁਛ ਬਣਾਤਾ, ਠੀਕ ਹੈ ਜੀ, ਕੋਈ ਸਮਾਜ ਸੇਵੀ ਲੱਗਾ ਹੋਇਆ ਆ, ਤੇ ਸਭ ਹਰ ਕੋਈ ਕੋਈ ਨਾ ਕੋਈ ਰੋਲ ਅਦਾ ਕਰ ਰਿਹਾ ਆ, ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਕੁਛ ਨਾ ਕੁਛ ਉਹਨਾਂ ਬਾਰੇ ਜੋ ਸਾਡੇ ਤੋਂ ਪਹਿਲਾਂ ਕਰਗੇ ਆ, ਤੇ ਉਹਨਾਂ ਬਾਰੇ ਚੇਤਾ ਰੱਖੀਏ। ਤੇ ਚੇਤਾ ਰੱਖਣ ਦਾ ਕਾਰਨ ਮੈਂ ਤੁਹਾਨੂੰ ਦੱਸਿਆ ਕਿ ਚੇਤਾ ਰੱਖਣ ਦਾ ਕਾਰਨ ਕੀ ਹੁੰਦਾ, ਕਿ ਅਸੀਂ ਫਿਊਚਰ ਦੇ ਵਿੱਚ ਜੇਕਰ ਕੋਈ ਕਮੀਆਂ ਰਹਿ ਗਈਆਂ ਸੀ, ਤੋ ਕਮੀਆਂ ਸਾਡੇ 'ਚ ਨਾ ਰਹਿਣ ਜਾਂ ਇਨ ਫਿਊਚਰ ਵਾਲਿਆਂ 'ਚ ਨਾ ਰਹਿਣ, ਤੇ ਜੇਕਰ ਉਹਨੇ ਕੁਛ ਵਧੀਆ ਕੀਤਾ ਸੀਗਾ ਤੇ ਉਹ ਵੀ ਸਿੱਖ ਸਕੀਏ ਕਿ ਕਿਉਂ ਵਧੀਆ ਕੀਤਾ ਸੀਗਾ, ਕਿ ਉਹ ਇਤਿਹਾਸ ਨੂੰ ਤਾਂ ਮੈਨੂੰ ਲੱਗਦਾ ਕਿ ਤਾਂ ਹੀ ਜ਼ਿਆਦਾ ਕਾਰਨ ਹੁੰਦਾ ਕਿ ਇਤਿਹਾਸ ਦੇ ਨਾਲ ਕਿਤਾਬਾਂ ਨਾਲ ਜੁੜਨ ਦਾ। ਤੇ ਨਾ ਜ਼ਰੂਰੀ ਆ ਕਿ ਹਰ ਤਰ੍ਹਾਂ ਦੀ ਕਿਤਾਬ ਪੜ੍ਹੋ, ਅਸੀਂ ਇਹ ਨਹੀਂ ਕਹਿੰਦੇ, ਅਸੀਂ ਜ਼ਰੂਰ ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਦੇ ਹਾਂ ਜਾਂ ਸਾਡੀ ਰੁਚੀ ਇਤਿਹਾਸ ਵੱਲ ਨੂੰ ਆ, ਤੁਸੀਂ ਕਵਿਤਾਵਾਂ ਪੜ੍ਹ ਸਕਦੇ ਹੋ, ਕਹਾਣੀਆਂ ਪੜ੍ਹ ਸਕਦੇ ਹੋ, ਸਾਹਿਤ ਪੜ੍ਹ ਸਕਦੇ ਹੋ, ਸਾਇੰਸ ਦੀਆਂ ਕਿਤਾਬਾਂ ਪੜ੍ਹ ਸਕਦੇ ਹੋ, ਤੇ ਜਿਸ ਪਾਸੇ ਵੀ ਰੁਚੀ ਹੈ ਤੁਸੀਂ ਪੜ੍ਹੋ ਜ਼ਰੂਰ, ਕਿ ਪੜ੍ਹਨ ਨਾਲ ਹੀ ਗਤੀ ਹੋਣੀ ਆ, ਸਮੇਂ ਨੂੰ ਬਰਬਾਦ ਨਾ ਕਰੀਏ ਪੜ੍ਹ ਕੇ, ਕਿ ਉਨਾ ਸੋਹਣਾ ਸਮਾਜ ਹੋਊਗਾ ਕਿ ਅਸੀਂ ਲੜਾਂਗੇ। ਹਾਂ, ਪਰ ਐਂ ਨਾ ਕੰਮ ਹੋਵੇ ਜਿਹੜੀ ਦੱਸੀ ਹੈ ਕਿ ਲੜੀਏ ਇੱਕ ਦੂਜੇ ਨਾਲ, ਫਿਰ ਕਿ ਉਹ ਸਟਾਰਟਿੰਗ ਦਾ ਇੱਕ ਲੈਵਲ ਹੁੰਦਾ ਹੈ, ਤੇ ਮੈਂ ਐਗਜ਼ਾਮਪਲ ਦਿੰਦਾ ਕਿ ਜਦੋਂ ਬੰਦਾ ਕਸਰਤ ਕਰਨ ਲੱਗਦਾ ਹੈ ਜਾਂ ਅੱਜ ਦੇ ਸਮੇਂ 'ਚ ਲਾ ਲਓ ਕਿ ਜਿਮ ਵਗੈਰਾ ਜਾਣ ਲੱਗਦਾ ਹੈ, ਤਾਂ ਅਕਸਰ ਚੀਜ਼ ਦੇਖ, ਅਸੀਂ ਵੀ ਹੁੰਦੇ ਸੀ ਜੋ ਪਹਿਲਾਂ ਅਸੀਂ ਸਟਾਰਟ ਕੀਤਾ ਸੀ ਬਹੁਤ ਚਿਰ ਪਹਿਲਾਂ, ਤੇ ਬੰਦੇ ਨੂੰ ਲੱਗਦਾ ਰਹਿੰਦਾ ਕਿ ਮੈਂ ਬਹੁਤ ਤਕੜਾ ਹੋ ਗਿਆ ਨਾ, ਤੇ ਬੰਦੇ ਦੀ ਤੌਰ 'ਚ ਫਰਕ ਪੈ ਜਾਂਦਾ, ਤੇ ਉਹ ਸਟਾਰਟਿੰਗ 'ਚ ਜਿਹੜੇ ਆ ਲੜ ਰਹੇ ਆ ਉਹਨਾਂ ਦੀ ਤੌਰ 'ਚ ਫਰਕ ਪਿਆ ਹੋਇਆ ਹੈ ਨਾ, ਨਵੇਂ ਨਵੇਂ ਪੜ੍ਹ ਕੇ ਜਿਹੜੇ ਲੜਦੇ ਆ, ਤੇ ਉਹਨਾਂ ਦਾ ਨਹੀਂ ਧਿਆਨ ਦੇਣਾ ਤੇ ਨਾ ਹੀ ਉਸ 'ਚ ਉਲਝਣਾ ਕਿ ਕੀ ਵਿਵਾਦ ਨੇ, ਉਹਨਾਂ 'ਚ ਉਲਝਣ ਦੀ ਲੋੜ ਨਹੀਂ। ਜੇਕਰ ਅਸੀਂ ਸੋਸ਼ਲ ਮੀਡੀਆ 'ਤੇ ਗੱਲ ਕਰੀਏ ਤਾਂ ਅੱਜ ਕੱਲ੍ਹ ਦੁੱਖ ਲੱਗਦਾ ਹੈ ਕਿ ਵਿਦਵਾਨ ਲੜ ਰਹੇ ਨੇ ਆਪਣੇ, ਸੋ ਉਹਨਾਂ ਵਿਵਾਦਾਂ 'ਚ ਨਹੀਂ ਪੈਣਾ, ਸੋ ਦੂਰ ਰਹਿ ਕੇ ਚੱਲਣਾ। ਸੋ ਦੋਸਤੋ, ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਤੁਹਾਡੇ ਜਿਹੜੇ ਆ ਸੁਨੇਹੇ ਆਏ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ, ਤੇ ਹੋਰ ਖਬਰਾਂ ਤੇ ਪੰਜਾਬ ਦੀਆਂ ਤੇ ਝਾਤ ਮਾਰਾਂਗੇ, ਤੇ ਤੁਸੀਂ ਸੁਣਦੇ ਰਹੋ ਇਸੇ ਤਰ੍ਹਾਂ ਹਰਮਨ ਰੇਡੀਓ ਪ੍ਰੋਗਰਾਮ ਲਹਿਰਾ।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ, ਕਰੋ ਈਮੇਲ ਰਿਕੁਐਸਟ @harmanradio.com ਤੇ, ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ, ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612 859 2811। ਜਾਂ ਕਰੋ ਜੁਆਇਨ ਸਕਾਈਪ ਤੇ। ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਅਮਨਦੀਪ ਸਿੰਘ ਸਿੱਧੂ, ਡਾਇਰੈਕਟਰ ਹਰਮਨ ਰੇਡੀਓ। ਦੁਨੀਆ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜ਼ੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ। ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ। ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ। ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ। ਤੁਹਾਨੂੰ ਰੇਡੀਓ ਦੇ ਨਾਲ ਅਖਬਾਰ, ਪੋਡਕਾਸਟ, ਵਧੀਆ ਵੀਡੀਓ, ਲੇਖ, ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ। ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ। ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ। ਧੰਨਵਾਦ।
ਚਾਰ ਕਿਤਾਬਾਂ ਪੜ੍ਹੀਆਂ ਨੇ ਜੇ ਤੂੰ ਮਿੱਤਰਾ, ਚਾਰ ਕਿਤਾਬਾਂ ਪੜ੍ਹੀਆਂ ਨੇ, ਓਏ ਗੱਲਾਂ ਤੈਨੂੰ ਪੁੱਛਣ ਵਾਲੀਆਂ ਬੜੀਆਂ ਨੇ। ਸਦਾ ਸੱਚ ਨੂੰ, ਸਦਾ ਸੱਚ ਨੂੰ ਫਾਂਸੀ ਕਾਹਤੋਂ ਲੱਗਦੀ ਏ, ਕਿਉਂ ਨਿਰਦੋਸ਼ਾਂ ਦੇ ਹੱਥੀਂ ਹੱਥ ਕੜੀਆਂ ਨੇ। ਜੇ ਤੂੰ ਮਿੱਤਰਾ, ਤੂੰ ਮਿੱਤਰਾ, ਚਾਰ ਕਿਤਾਬਾਂ ਪੜ੍ਹੀਆਂ ਨੇ, ਗੱਲਾਂ ਤੈਨੂੰ ਪੁੱਛਣ ਵਾਲੀਆਂ ਬੜੀਆਂ ਨੇ। ਉਮਰ ਕਿਤਾਬਾਂ ਦੇ ਵਿੱਚ ਚਰਖਾ ਚਰਖਾ ਪੜ੍ਹਦੇ ਰਹੇ, ਸਾਰੀ ਉਮਰ ਕਿਤਾਬਾਂ ਦੇ ਵਿੱਚ ਚਰਖਾ ਚਰਖਾ ਪੜ੍ਹਦੇ ਰਹੇ, ਹੁਣ ਪੜਿਆ ਇਤਿਹਾਸ ਤੇ ਸਾਡੇ ਲੇਖਾਂ ਵਿੱਚ ਚਰਖੜੀਆਂ ਨੇ, ਹੁਣ ਪੜਿਆ ਇਤਿਹਾਸ ਤੇ ਸਾਡੇ ਲੇਖਾਂ ਵਿੱਚ ਚਰਖੜੀਆਂ ਨੇ। ਓਏ ਜੇ ਤੂੰ ਮਿੱਤਰਾ, ਤੂੰ ਮਿੱਤਰਾ, ਚਾਰ ਕਿਤਾਬਾਂ ਪੜ੍ਹੀਆਂ ਨੇ, ਗੱਲਾਂ ਤੈਨੂੰ ਪੁੱਛਣ ਵਾਲੀਆਂ ਬੜੀਆਂ ਨੇ। ਨੇ ਹੰਕਾਰ ਲਈ ਤੇ ਕਿੰਨੀਆਂ ਨੇ ਸਤਿਕਾਰ ਲਈ, ਕਿੰਨੀਆਂ ਨੇ ਹੰਕਾਰ ਲਈ ਤੇ ਕਿੰਨੀਆਂ ਨੇ ਸਤਿਕਾਰ ਲਈ। ਇਹ ਬੰਦੇ ਨੇ ਦੁਨੀਆ ਉੱਤੇ ਬੜੀਆਂ ਜੰਗਾਂ ਲੜੀਆਂ ਨੇ, ਇਹ ਬੰਦੇ ਨੇ ਦੁਨੀਆ ਉੱਤੇ ਬੜੀਆਂ ਜੰਗਾਂ ਲੜੀਆਂ ਨੇ। ਓਏ ਜੇ ਤੂੰ ਮਿੱਤਰਾ, ਤੂੰ ਮਿੱਤਰਾ, ਚਾਰ ਕਿਤਾਬਾਂ ਪੜ੍ਹੀਆਂ ਨੇ, ਗੱਲਾਂ ਤੈਨੂੰ ਪੁੱਛਣ ਵਾਲੀਆਂ ਬੜੀਆਂ ਨੇ। ਦੁਪਹਿਰੇ ਚੱਖੜ ਚੁੱਲ੍ਹੇ ਕਿਉਂ ਗੜਿਆਂ ਦੀ ਮਾਰ ਪਈ, ਸਿਖਰ ਦੁਪਹਿਰੇ ਚੱਖੜ ਚੁੱਲ੍ਹੇ ਕਿਉਂ ਗੜਿਆਂ ਦੀ ਮਾਰ ਪਈ, ਖੇਤਾਂ ਦੇ ਵਿੱਚ ਪੱਕਣ ਕਿਨਾਰੇ ਹਾਲੇ ਫਸਲਾਂ ਖੜੀਆਂ ਨੇ, ਖੇਤਾਂ ਦੇ ਵਿੱਚ ਪੱਕਣ ਕਿਨਾਰੇ ਹਾਲੇ ਫਸਲਾਂ ਖੜੀਆਂ ਨੇ। ਓਏ ਜੇ ਤੂੰ ਮਿੱਤਰਾ,
ਤੂੰ ਮਿੱਤਰਾ ਚਾਰ ਕਿਤਾਬਾਂ ਪੜੀਆਂ ਨੇ ਗੱਲਾਂ ਤੈਨੂੰ ਪੁੱਛਣ ਵਾਲੀਆਂ ਬੜੀਆਂ ਨੇ ਸਤਯੁਗ ਦਾ ਤੇ ਵੇਲਾ ਏ ਕਲਯੁਗ ਦਾ ਉਹ ਵੇਲਾ ਸੀ ਸਤਯੁਗ ਦਾ ਤੇ ਇਹ ਵੇਲਾ ਏ ਕਲਯੁਗ ਦਾ ਸਦਾ ਦਰੋਪਦੀਆਂ ਦੁਰਯੋਧਨ ਨੇ ਵਾਲਾਂ ਤੋਂ ਫੜੀਆਂ ਨੇ ਸਦਾ ਦਰੋਪਦੀਆਂ ਦੁਰਯੋਧਨ ਨੇ ਵਾਲਾਂ ਤੋਂ ਫੜੀਆਂ ਨੇ ਓਏ ਜੇ ਤੂੰ ਮਿੱਤਰਾ ਤੂੰ ਮਿੱਤਰਾ ਚਾਰ ਕਿਤਾਬਾਂ ਪੜੀਆਂ ਨੇ ਗੱਲਾਂ ਤੈਨੂੰ ਪੁੱਛਣ ਵਾਲੀਆਂ ਬੜੀਆਂ ਨੇ ਬੰਦੇ ਦੀਆਂ ਰਾਜ ਕਾਕੜੇ ਆਪੋ ਆਪਣੀਆਂ ਸੋਚਾਂ ਨੇ ਹਰ ਬੰਦੇ ਦੀਆਂ ਰਾਜ ਕਾਕੜੇ ਆਪੋ ਆਪਣੀਆਂ ਸੋਚਾਂ ਨੇ ਸਾਡੇ ਘਰ ਨੂੰ ਅੱਗਾਂ ਲੱਗੀਆਂ ਉਹ ਕਹਿੰਦੇ ਫੁੱਲ ਚੜੀਆਂ ਨੇ ਸਾਡੇ ਘਰ ਨੂੰ ਅੱਗਾਂ ਲੱਗੀਆਂ ਉਹ ਕਹਿੰਦੇ ਫੁੱਲ ਚੜੀਆਂ ਨੇ ਓਏ ਜੇ ਤੂੰ ਮਿੱਤਰਾ ਤੂੰ ਮਿੱਤਰਾ ਚਾਰ ਕਿਤਾਬਾਂ ਪੜੀਆਂ ਨੇ ਗੱਲਾਂ ਤੈਨੂੰ ਪੁੱਛਣ ਵਾਲੀਆਂ ਬੜੀਆਂ ਨੇ ਸਦਾ ਸੱਚ ਨੂੰ ਫਾਂਸੀ ਕਾਹਤੋਂ ਲੱਗਦੀ ਏ ਕਿਉਂ ਨਿਰਦੋਸ਼ਾਂ ਦੇ ਹੱਥੀਂ ਹੱਥ ਘੜੀਆਂ ਨੇ ਜੇ ਤੂੰ ਮਿੱਤਰਾ ਚਾਰ ਕਿਤਾਬਾਂ ਪੜੀਆਂ ਨੇ ਤੈਨੂੰ ਪੁੱਛਣ ਵਾਲੀਆਂ ਬੜੀਆਂ ਨੇ
ਜੀ ਦੋਸਤੋ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਸਮਾਂ ਹੋ ਚੁੱਕਾ ਜੀ 9:12 ਤੇ ਤੁਸੀਂ ਹੁਣ ਸੁਣ ਰਹੇ ਸੀ ਰਾਜ ਕਾਕੜਾ ਦੀ ਖੂਬਸੂਰਤ ਆਵਾਜ਼ ਦੇ ਵਿੱਚ ਚਾਰ ਕਿਤਾਬਾਂ ਗੀਤ ਬਹੁਤ ਸੋਹਣਾ ਗੀਤ ਸੋ ਇਸ ਤੋਂ ਅੱਗੇ ਸਾਡੇ ਨਾਲ ਜੋ ਸਰੋਤੇ ਜੁੜੇ ਨੇ ਉਹਨਾਂ ਦੇ ਹੁਣ ਸਾਂਝੇ ਕਰਦੇ ਚਲੀਏ ਤੇ ਆਪਣੇ ਨਾਲ ਚਾਹਲ ਸਾਹਿਬ ਜੀ ਨੇ ਖਬਰਾਂ ਸਾਂਝੀਆਂ ਕੀਤੀਆਂ ਹੋਈਆਂ ਨੇ ਤੇ ਉਹ ਮੈਂ ਬਹੁਤ ਜਲਦ ਸਾਂਝੀਆਂ ਕਰਦਾ ਸੋ ਆਪਣੇ ਗੁਰਵਿੰਦਰ ਸਿੰਘ ਜੀ ਰਿਵਰਲੈਂਡ ਆਸਟ੍ਰੇਲੀਆ ਤੋਂ ਵੀ ਜੁਆਇਨ ਕੀਤਾ ਆ ਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰੇ ਹੀ ਸਰੋਤਿਆਂ ਨੂੰ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਨੇ ਤੇ ਬਹੁਤ ਬਹੁਤ ਧੰਨਵਾਦ ਗੁਰਵਿੰਦਰ ਸਿੰਘ ਜੀ ਤੇ ਆਪਣੇ ਜਸ ਘੁੰਮਣ ਭਾਜੀ ਨੇ ਪਹਿਲਾਂ ਵੀ ਕੁਸ਼ਚਨ ਪੁੱਛਿਆ ਸੀ ਤੇ ਨਾਲ ਉਹਨੀ ਹੋਰ ਕੁਸ਼ਚਨ ਜਿਹੜਾ ਚਲੋ ਹੁਣ ਕੋਸਾ ਵੀਰ ਤਾਂ ਨਾਲ ਨਹੀਂ ਨੇ ਸੋ ਉਹਨੀ ਪੁੱਛਿਆ ਨੇ ਕਹਿੰਦੇ ਨਾਮ ਦੇ ਨਾਲ ਧਰਮ ਜਾਂ ਜਾਤ ਦੀ ਪਹਿਚਾਣ ਲਾਉਣਾ ਇਜ਼ ਇਟ ਡਿਵਾਈਡ ਪੀਪਲ ਤੇ ਕਿਹਾ ਡਿਵਾਈਡ ਕਰਦਾ ਪੀਪਲ ਨੂੰ ਤੇ ਨਫ਼ਰਤ ਵਧਾਉਂਦਾ ਆ ਨਾਮ ਦੇ ਨਾਲ ਜਿਹੜਾ ਅਸੀਂ ਧਰਮ ਜਾਂ ਜਾਤ ਲਾਉਂਦੇ ਆ ਜਿਹੜੀ ਹੁਣ ਹੁਣ ਜਿੰਨੀ ਕੁ ਮੈਂ ਸੋਝੀ ਰੱਖਦਾ ਜੋ ਕਿ ਮੈਂ ਸੋਚਦਾ ਇਸ ਵਿਸ਼ੇ ਦੇ ਉੱਤੇ ਕਿਉਂਕਿ ਅਕਸਰ ਆਪਣੇ ਖਾਸ ਕਰਕੇ ਆਪਣੇ ਜਿਹੜੇ ਹੈਗੇ ਆ ਆਪਾਂ ਪੰਜਾਬ ਦੇ ਲੋਕ ਆ ਤੇ ਉਹਨਾਂ ਨੂੰ ਬਹੁਤ ਸਫ਼ਰ ਕਰਨਾ ਪੈਂਦਾ ਆ ਜਾਤਾਂ ਕਰਕੇ ਵੈਸੇ ਜਾਤਾਂ ਤਾਂ ਬਣੀਆਂ ਸੀਗੀਆਂ ਕੰਮ ਦੇ ਆਧਾਰ ਤੇ ਨਾ ਕਿ ਆਹ ਕੰਮ ਕਰ ਰਿਹਾ ਕੰਮ ਦੇ ਆਧਾਰ ਤੇ ਬੁਲਾਇਆ ਜਾਂਦਾ ਸੀਗਾ ਜੇਕਰ ਸਪੋਜ਼ ਕਰੋ ਅੱਜ ਦੀ ਤਰੀਕ ਦੇ ਵਿੱਚ ਮੈਂ ਲੋਹੇ ਦਾ ਕੰਮ ਕਰਨ ਲੱਗ ਜਾ ਤਾਂ ਮੈਨੂੰ ਲੁਹਾਰ ਕਹਿ ਕੇ ਬੁਲਾਇਆ ਹਨਾ ਜਾਣਾ ਚਾਹੀਦਾ ਜੇ ਮੈਂ ਕਲੀਨਿੰਗ ਕਰਦਾ ਆ ਤੇ ਮੈਨੂੰ ਜਮਾਦਾਰ ਕਹਿਣਾ ਚਾਹੀਦਾ ਪਰ ਮੈਨੂੰ ਹਜੇ ਤੱਕ ਜ਼ਿਮੀਦਾਰ ਕਹਿਣਗੇ ਤਾਂ ਉਹ ਤਾਂ ਕੁਛ ਬਣਿਆ ਨਹੀਂ ਨਾ ਕੋਈ ਸੰਬੰਧ ਨਹੀਂ ਬਣਦਾ ਕੁਛ ਵੀ ਕਿ ਬੰਦਾ ਘਰ ਜਮਾਦਾਰ ਹੀ ਰਿਹਾ ਤੇ ਉਹਨੂੰ ਜ਼ਿਮੀਦਾਰ ਕਹਿ ਕੇ ਬੁਲਾਈਏ ਸੋ ਆਧਾਰ ਤੇ ਹੋਣੀਆਂ ਚਾਹੀਦੀਆਂ ਕੰਮ ਦੇ ਆਧਾਰ ਤੇ ਹੀ ਬਣੀਆਂ ਸੀ ਪਰ ਆਪਾਂ ਰੱਖ ਲਈਆਂ ਦੂਜੇ ਪਾਸੇ ਕਿ ਆਪਾਂ ਉਹਨਾਂ ਦਾ ਮਾਣ ਵਧਾ ਲਿਆ ਜਾਤਾਂ ਦਾ ਕਿ ਅਸੀਂ ਉੱਚੇ ਹਾਂ ਨੀਵੇਂ ਹਾਂ ਪਰ ਆਹ ਗੱਲ ਮੈਨੂੰ ਤੂੰ ਵੀ ਹੋਣ ਦੱਸਾਂ ਮੈਨੂੰ ਅੱਜ ਤੱਕ ਕਲਾਸਿਸ ਕਹਿ ਦਿੰਦੇ ਕਿ ਆਪਾਂ ਅਪਰ ਮਿਡਲ ਕਲਾਸ ਅਪਰ ਹਾਈ ਕਲਾਸ ਉਹ ਮੈਨੂੰ ਅੱਜ ਤੱਕ ਕਲਾਸਾਂ ਸਮਝ ਨਹੀਂ ਲੱਗੀਆਂ ਕਿ ਕੀ ਹਿਸਾਬ ਤਾਂ ਹੁੰਦਾ ਇਹਨਾਂ ਦਾ ਕਿਉਂਕਿ ਭਰੋਸਾ ਤਾਂ ਹੁੰਦਾ ਨਹੀਂ ਨਾ ਪੈਸਿਆਂ ਦਾ ਪੈਸਿਆਂ ਦੇ ਆਧਾਰ ਤੇ ਆਹ ਕਰ ਲੈਂਦੇ ਅਪਰ ਹਾਈ ਜਾਂ ਲੋਅਰ ਹਾਈ ਲੋਅਰ ਕਲਾਸਾਂ ਤੇ ਪੈਸਿਆਂ ਦਾ ਤਾਂ ਕੋਈ ਭਰੋਸਾ ਨਹੀਂ ਹੁੰਦਾ, ਅੱਜ ਤੁਹਾਡੇ ਕੋਲ ਕਿੰਨੇ ਆ, ਕੱਲ ਨੂੰ ਖਤਮ ਹੋ ਜਾਂਦੇ, ਫਿਰ ਕਿੱਦਾਂ ਤੁਸੀਂ ਰੋਜ਼ ਕਲਾਸਾਂ ਚੇਂਜ ਕਰਦੇ ਰਹੋਗੇ? ਸੋ ਆਹ ਜਾਤਾਂ ਪਾਤਾਂ ਦਾ ਤਾਂ ਰੌਲਾ ਕੰਮ ਦੇ ਆਧਾਰ ਤੇ ਹੋਣਾ ਚਾਹੀਦਾ, ਜੇਕਰ ਤੁਸੀਂ ਕਹਿ ਕੇ ਬੁਲਾ ਵੀ ਸਕਦੇ ਹੋ ਨਾ ਕਿ ਤੁਸੀਂ ਲੁਹਾਰ ਆ ਵੀ ਤੂੰ ਤਰਖਾਣ ਦਾ ਕੰਮ ਕਰ ਰਿਹਾ, ਤੇ ਦੂਜੇ ਪਾਸੇ ਜਿਹੜੀ ਹੁਣ ਧਰਮ ਦੀ ਗੱਲ ਕਰਦੇ ਹਾਂ ਕਿ ਧਰਮ ਨੂੰ ਨਾਮ ਦੇ ਨਾਲ ਜੋੜਨਾ, ਧਰਮ ਆਪਣੇ ਆਪ ਚ ਇੱਕ ਬਹੁਤ ਵਿਸ਼ਾ ਹੈ ਸ਼ਬਦ ਤੇ ਜੀ। ਪਹਿਲਾਂ ਤਾਂ ਮੈਨੂੰ ਲੱਗਦਾ ਕਿ ਨਾ ਕਿ ਕਮੀ ਸਾਡੇ ਚ ਕੀ ਰਹਿ ਗਈ, ਵਿਵਾਦ ਹੋਣ ਦਾ ਕਾਰਨ ਹੀ ਆਹ ਹੈ ਕਿ ਤੁਸੀਂ ਧਰਮ ਨੂੰ ਨਾਲ ਜੋੜ ਰਹੇ ਹੋ, ਕਿ ਧਰਮ ਸ਼ਬਦ ਤੇ ਹੀ ਪਹਿਲਾਂ ਤਾਂ ਮੈਨੂੰ ਲੱਗਦਾ ਇੱਕ ਪ੍ਰੋਗਰਾਮ ਹੋਣਾ ਚਾਹੀਦਾ ਕਿ ਧਰਮ ਸ਼ਬਦ ਦੇ ਕੀ ਅਰਥ ਨੇ। ਅਸੀਂ ਕਿਉਂਕਿ ਅੱਜ ਕੱਲ੍ਹ ਮੈਨੂੰ ਲੱਗਦਾ ਕਿ ਧਰਮ ਹੀ ਲੋਕਾਂ ਨੂੰ ਜ਼ਿਆਦਾ ਸਫ਼ਰ ਕਰਨਾ ਪੈ ਰਿਹਾ ਆ, ਕਿਉਂਕਿ ਹਰੇਕ ਕਹਿੰਦਾ ਯਾਰ ਤੂੰ ਧਰਮ ਨੂੰ ਫੋਲੋ ਕਰਦਾ ਤੂੰ ਇਨਸਾਨ ਬਣ ਪਹਿਲਾਂ, ਕਿ ਮੈਨੂੰ ਲੱਗਦਾ ਕਿਉਂਕਿ ਕਾਰਨ ਕੀ ਆ ਕਿ ਜਿਹੜੇ ਅੱਜ ਕੱਲ ਮੋਸਟਲੀ ਜ਼ਿਆਦਾਤਰ ਜਿਹੜੇ ਪ੍ਰਚਾਰਕ ਨੇ ਉਹ ਧਰਮ ਦਾ ਪ੍ਰਚਾਰ ਤਾਂ ਕਰ ਰਹੇ ਨੇ ਪਰ ਧਰਮ ਸ਼ਬਦ ਨਹੀਂ ਸਮਝਾਉਂਦੇ ਪਹਿਲਾਂ, ਹੈ ਨਾ। ਸੋ ਮੈਨੂੰ ਲੱਗਦਾ ਪਹਿਲਾਂ ਧਰਮ ਸ਼ਬਦ ਦੀ ਜੇਕਰ ਅਸੀਂ ਵਿਆਖਿਆ ਪ੍ਰੋਪਰ ਤਰੀਕੇ ਨਾਲ ਕਰ ਸਕੀਏ ਤਾਂ ਕੋਸ਼ਿਸ਼ ਕਰਾਂਗੇ। ਮੈਨੂੰ ਲੱਗਦਾ ਅਮਨਦੀਪ ਭਾਅ ਜੀ ਨੂੰ ਹੀ ਕਹੂੰਗਾ ਕਿ ਉਹ ਬੈਟਰ ਤਰੀਕੇ ਨਾਲ ਧਰਮ ਸ਼ਬਦ ਦੀ ਪਰਿਭਾਸ਼ਾ ਦੇ ਸਕਦੇ ਆ, ਤੇ ਉਹਨਾਂ ਨੂੰ ਮੈਂ ਅੱਜ ਕਾਲ ਕਰਕੇ ਕਹੂੰਗਾ ਕਿ ਆਪਣੇ ਕੀ ਕਹਿਣ ਦੇ ਪ੍ਰੋਗਰਾਮ ਦੇ ਵਿੱਚ ਧਰਮ ਸ਼ਬਦ ਦੀ ਪਰਿਭਾਸ਼ਾ ਦੇਣ, ਤੇ ਨਾ ਬਹੁਤੇ ਜਿੰਨੇ ਵੀ ਆਪਣੇ ਸਰੋਤੇ ਆ ਜੇਕਰ ਆਹ ਗੱਲ ਸਮਝ ਲੈਣ ਕਿ ਧਰਮ ਸ਼ਬਦ ਦੀ, ਤਾਂ ਇਸ ਗੱਲ ਤੇ ਵਿਵਾਦ ਨਹੀਂ ਕਰਨਗੇ ਕਿ ਸਾਨੂੰ ਧਰਮ ਤੇ ਮਾਣ ਕਿਉਂ ਆ, ਧਰਮ ਸ਼ਬਦ ਦੇ ਅਰਥ ਕੀ ਆ। ਸੋ ਘੱਟੋ ਘੱਟ ਆਪਣੇ ਸਰਕਲ ਦੀ, ਜਿਹੜਾ ਆਪਣਾ ਹਰਮਨ ਰੇਡੀਓ ਦਾ ਸਰਕਲ ਆ, ਆਪਣੀ ਜ਼ਿੰਦਗੀ ਥੋੜ੍ਹੀ ਸੁਖਾਲੀ ਹੋਜੂਗੀ, ਇਸ ਵਿਸ਼ੇ 'ਤੇ ਅਸੀਂ ਉਲਝਾਂਗੇ ਨਹੀਂ। ਸੋ ਬਹੁਤ ਬਹੁਤ ਧੰਨਵਾਦ ਜਸ ਘੁੰਮਣ ਭਾਅ ਜੀ, ਤੁਸੀਂ ਕੁਸ਼ਚਨ ਭੇਜੇ ਅਤੇ ਆਹ ਕੁਸ਼ਚਨ ਦੇ ਲਈ ਵੀ, ਕਿਉਂਕਿ ਇਹ ਸਾਨੂੰ ਜਿਗਿਆਸਾ ਸਾਡੇ ਅੰਦਰ ਵੀ ਜਾਗਦੀ ਹੈ ਕਿ ਅਸੀਂ ਇਸ ਚੀਜ਼ਾਂ ਬਾਰੇ ਜਾਣੀਏ ਅਤੇ ਜਿਹੜੀਆਂ ਚੀਜ਼ਾਂ ਦਾ ਨਹੀਂ ਪਤਾ ਹੁੰਦਾ। ਸੋ ਇਸ ਤੋਂ ਅੱਗੇ ਸਾਡੇ ਨਾਲ ਗੁਰਿੰਦਰ ਸਿੰਘ ਜੀ, ਗੁਰਿੰਦਰ ਸਿੰਘ ਜੀ ਨੇ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਈ ਆ, ਗੁਰਿੰਦਰ ਸਿੰਘ ਫੈਨਸ ਮੈਲਬਰਨ ਤੋਂ ਨੇ, ਤੇ ਉਹ ਕੁਛ ਕੁ ਫੋਟੋਆਂ ਸਾਂਝੀਆਂ ਕਰ ਰਹੇ ਨੇ ਤੇ ਨਾਲ ਫਤਿਹ ਦੀ ਸਾਂਝ ਪਾ ਰਹੇ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਅੱਜ ਬਾਬਾ ਦੀਪ ਸਿੰਘ ਜੀ ਸੇਵਾ ਦਲ ਗੜ੍ਹਦੀ ਵਾਲਾ ਤੇ ਗੁਰੂ ਆਸਰਾ ਸੇਵਾ ਘਰ ਦੇ ਮੈਂਬਰ ਦਾ ਦੇਹਾਂਤ ਹੋ ਗਿਆ, ਅਤੇ ਜਿਸ ਦਾ ਨਾਮ ਸੋਮਨਾਥ, ਪਿੰਡ ਸ਼ੇਰਪੁਰ ਜੋ ਕਿ ਦਸੂਹਾ ਦੇ ਨੇੜੇ ਹੈ, ਜੋ ਕਿ 7 ਤਰੀਕ ਨੂੰ ਸ਼ਾਮ 1 ਪਲਾਟ ਦੇ ਵਿੱਚ ਲਵਾਰਿਸ ਹਾਲਤ ਵਿੱਚ ਮਿਲਿਆ ਸੀ, ਤੇ ਜਿਸ ਦੀ ਹਾਲਤ ਬਹੁਤ ਹੀ ਮਾੜੀ ਚੱਲ ਰਹੀ ਸੀ, ਅਤੇ ਹੁਸ਼ਿਆਰਪੁਰ ਵਿੱਚ ਹਲਵਾਈ ਦਾ ਕੰਮ ਕਰਦਾ ਸੀ ਤੇ ਉਸ ਨੂੰ ਕੋਈ ਇਸ ਪਿੰਡ ਵਿੱਚ ਛੱਡ ਗਿਆ ਸੀ, ਅਤੇ ਉਸਦੇ ਪਰਿਵਾਰ ਵਿੱਚ ਤਾਇਆ ਤਾਈ ਤੋਂ ਉਸਦਾ ਲੜਕਾ ਸਨ, ਤੇ ਉਹਨਾਂ ਨੇ ਕਿਹਾ ਕਿ ਉਹ ਆਪਣੀ ਮਜ਼ਦੂਰੀ ਕਰਦੇ ਹਨ ਤੇ ਉਹਨਾਂ ਨੂੰ ਸੰਭਾਲ ਨਹੀਂ ਸਕਦੇ, ਤੇ ਇਹਨਾਂ ਬਾਰੇ ਇੱਕ ਭੈਣ ਜੀ ਨੇ ਇਹਨਾਂ ਬਾਰੇ ਇਤਲਾਹ ਦਿੱਤੀ ਅਤੇ ਇਹਨਾਂ ਨੂੰ ਜਥੇਬੰਦੀ ਵਿੱਚ ਲਿਆਂਦਾ ਗਿਆ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਅਤੇ ਜਿੱਥੇ ਡਾਕਟਰ ਸਾਹਿਬ ਨੇ ਜਵਾਬ ਦੇ ਦਿੱਤਾ ਕਿਉਂਕਿ ਇਹਨਾਂ ਨੇ ਬਹੁਤ ਜ਼ਿਆਦਾ ਇਨਫੈਕਸ਼ਨ ਹੋ ਚੁੱਕੀ ਸੀ, ਅਤੇ ਅੱਜ ਤੜਕਸਾਰ 4 ਵਜੇ ਆਪਣੇ ਸਵਾਸ ਤੇ ਆ ਕੇ ਅਤੇ ਸਾਰੇ ਜਥੇਬੰਦੀ ਅਰਦਾਸ ਕਰਦੇ ਕਿ ਗੁਰੂ ਸਾਹਿਬ ਉਹਨਾਂ ਨੂੰ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਸੋ ਸਾਡੇ ਵੱਲੋਂ ਵੀ ਅਸੀਂ ਇਹੀ ਅਰਦਾਸ ਹੈ ਕਿ ਅਕਾਲ ਪੁਰਖ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਸੋ ਅਤੇ ਤੁਹਾਡੀ ਟੀਮ ਜਿਹੜੀ ਬਾਬਾ ਦੀਪ ਸਿੰਘ ਜੀ ਸੇਵਾ ਦਲ ਆ, ਸੋ ਗੁੱਡ ਔਨ ਯੂ ਗਾਇਸ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਅਤੇ ਲੋੜਵੰਦਾਂ ਦੀ ਹੈਲਪ ਕਰਨ, ਇਹੀ ਇਨਸਾਨੀਅਤ ਹੁੰਦੀ ਹੈ ਕਿ ਹੋਰ ਕਰਨਾ ਵੀ ਕੀ ਹੁੰਦਾ ਨਾ, ਕਿ ਅਸੀਂ ਆਪਣੇ ਲਈ ਤਾਂ ਹਰ ਕੋਈ ਕਰ ਰਿਹਾ। ਸੋ ਅਸੀਂ ਅੱਗੇ ਇੱਕ ਐਗਜ਼ਾਮਪਲ ਦੇ ਦਿੰਦੇ ਸੀਗੇ ਕਿ ਜਾਨਵਰ ਵੀ ਤਾਂ ਆਪਣੇ ਲਈ ਕਰਕੇ ਖਾਂਦੇ ਆ, ਪਰ ਹੁਣ ਜਿਹੜੀ ਵੀਡੀਓਜ਼ ਆਉਂਦੀਆਂ ਆ ਤਾਂ ਉਹ 'ਚ ਪਤਾ ਲੱਗਦਾ ਜਾਨਵਰ ਵੀ ਇੱਕ ਦੂਜੇ ਲਈ ਬਹੁਤ ਕਰ ਰਹੇ ਨੇ, ਵੀ ਮਤਲਬ ਕਿ ਜੇਕਰ ਅਸੀਂ ਕਿਸੇ ਲਈ ਕੁਛ ਨਹੀਂ ਕਰਦੇ ਨਾ, ਫਿਰ ਇਹਦਾ ਮਤਲਬ ਸਾਡਾ ਜਾਨਵਰਾਂ ਨਾਲੋਂ ਬੁਰਾ ਹਾਲ ਆ, ਕਿ ਐਟਲੀਸਟ ਉਹ ਵੀ ਜਿਹੜੀ ਅਸੀਂ ਆ ਟੀਵੀ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਦੇਖਦੇ ਆ ਕਿ ਜਾਨਵਰ ਇੱਕ ਦੂਜੇ ਦੀ ਹੈਲਪ ਕਰਦੇ ਆ, ਲੋੜ ਵੇਲੇ ਖੜਦੇ ਆ ਨਾਲ। ਸੋ ਤੁਸੀਂ ਕਰ ਰਹੇ ਹੋ, ਬਹੁਤ ਵਧੀਆ ਕੰਮ ਕਰ ਰਹੇ ਹੋ, ਕੀਪ ਇਟ ਅਪ, ਅਤੇ ਤੁਹਾਡੇ ਵੱਲ ਦੇਖ ਕੇ ਸਾਨੂੰ ਮੋਟੀਵੇਸ਼ਨ ਮਿਲਦੀ ਆ। ਸੋ ਆਪਣੀ ਪਹੁੰਚ, ਜਿੰਨੀ ਕੁ ਤੁਹਾਡੀ ਪਹੁੰਚ ਹੋਵੇ, ਸਾਰਿਆਂ ਨੂੰ ਚਾਹੀਦਾ ਕਿ ਕੁਛ ਨਾ ਕੁਛ ਆਪਣਾ ਯੋਗਦਾਨ ਸਮਾਜ ਦੇ ਵਿੱਚ ਪਾਉਂਦੇ ਚੱਲੀਏ, ਪਹੁੰਚ ਜਿੰਨੀ ਹੋਵੇ, ਅਤੇ ਉਹ ਕਿਸੇ ਤਰੀਕੇ ਦੀ ਵੀ ਹੋ ਸਕਦੀ ਹੈ। ਤੁਸੀਂ ਕਿਸੇ ਨੂੰ ਜ਼ਰੂਰੀ ਨਹੀਂ ਹੁੰਦਾ ਕਿ ਪੈਸਿਆਂ ਦੇ ਨਾਲ ਹੀ ਕਿਸੇ ਦੀ ਸਪੋਰਟ ਕਰਨੀ ਹੈ, ਤੁਸੀਂ ਕਿਸੇ ਨੂੰ ਪੜ੍ਹਾ ਸਕਦੇ ਹੋ, ਆਪ ਬੈਠ ਕੇ ਪੜ੍ਹਾ ਸਕਦੇ ਹੋ ਕਿਸੇ, ਜੇਕਰ ਤੁਸੀਂ ਖੇਡਣਾ ਜਾਣਦੇ ਹੋ ਕਿਸੇ ਨੂੰ ਖੇਡਣਾ ਸਿਖਾ ਸਕਦੇ ਹੋ, ਕੰਮ ਸਿਖਾ ਸਕਦੇ ਹੋ, ਅਤੇ ਬਹੁਤ ਤਰ੍ਹਾਂ ਦੀ ਹੈਲਪ ਹੁੰਦੀ ਹੈ, ਅਤੇ ਸਿਰਫ ਆਪ ਪੈਸੇ ਤੱਕ ਸੀਮਤ ਨਹੀਂ ਹੁੰਦੀ। ਸੋ ਧੰਨਵਾਦ ਗੁਰਿੰਦਰ ਸਿੰਘ ਫੈਂਸ ਜੀ ਕਿ ਤੁਸੀਂ ਇਹ ਖਬਰ ਸਾਡੇ ਨਾਲ ਸਾਂਝ ਬਣਾਈ, ਅਤੇ ਆਪਣੇ ਨਾਲ ਖਬਰਾਂ ਚਾਹਲ ਸਾਹਿਬ ਜੀ ਨੇ ਸਾਂਝੀਆਂ ਕੀਤੀਆਂ ਸੀਗੀਆਂ ਕਿ ਇੱਕ ਤਾਂ ਜਿਹੜੀ ਖਬਰ ਆ ਨਿਰਮਲ ਸਿੰਘ ਭੰਗੂ, ਸੋ ਉਹ ਕੋਈ ਜਾਣ ਪਹਿਚਾਣ ਦੇ ਮਹਿਤਾਜ ਨਹੀਂ ਆ ਨਿਰਮਲ ਸਿੰਘ ਭੰਗੂ ਪਰਸ ਜਿਹੜੇ ਗਰੁੱਪ ਨੇ ਤੇ ਜੇਕਰ ਯਾਦ ਹੋਵੇ ਤਾਂ ਬਾਦਲ ਸਰਕਾਰ ਦੇ ਸਮੇਂ ਜਿਹੜਾ ਪਰਸ ਕਬੱਡੀ ਵਰਲਡ ਕੱਪ ਜਿੱਤੀ ਹੁੰਦਾ ਸੀ ਉਦੋਂ ਲੈਮੀਨਾਈਟ ਚਲੋ ਬਿਜ਼ਨਸ ਲੋਕੀ ਤਾਂ ਜਾਣਦੇ ਹੋਣਗੇ ਤਾਂ ਆਮ ਲੋਕਾਂ ਨੂੰ ਵੀ ਉਦੋਂ ਪਤਾ ਲੱਗਿਆ ਸੀਗਾ ਕਿ ਇਹ ਨਾਮ ਦਾ ਕੋਈ ਗਰੁੱਪ ਹੈ ਸੋ ਕਹਿੰਦੇ ਪਰਲ ਗਰੁੱਪ ਦਾ ਕਰਤਾ ਧਰਤਾ ਨਿਰਮਲ ਸਿੰਘ ਭੰਗੂ ਕਿਸੇ ਵੇਲੇ ਦੁੱਧ ਵੇਚਣ ਦਾ ਕੰਮ ਕਰਨ ਵਾਲਾ ਨਿਰਮਲ ਸਿੰਘ ਭੰਗੂ ਕੁਝ ਸਾਲਾਂ ਵਿੱਚ ਹੀ ਪਰਲ ਗਰੁੱਪ ਦੇ ਜ਼ਰੀਏ ਕਰੋੜਾਂ ਰੁਪਏ ਦਾ ਮਾਲਕ ਬਣ ਗਿਆ ਤੇ ਉਹਨਾਂ ਦੇ ਉੱਤੇ ਫਰੋਡ ਦੇ ਇਲਜ਼ਾਮ ਲੱਗੇ ਨੇ ਤੇ ਕਹਿੰਦੇ ਪਰਲ ਗਰੁੱਪ ਕੰਪਨੀ ਪੰਜਾਬ ਦੇ ਰੋਪੜ ਜ਼ਿਲ੍ਹਾ ਦੇ ਪਿੰਡ ਅਟਾਰੀ ਤੇ ਨਿਰਮਲ ਸਿੰਘ ਭੰਗੂ ਨੇ ਸ਼ੁਰੂ ਕੀਤੀ ਸੀ ਤੇ CBI ਮੁਤਾਬਕ ਪਹੁੰਚੀ ਸਕੀਮਾਂ ਦੇ ਜ਼ਰੀਏ ਪਰਲ ਗਰੁੱਪ ਨੇ ਨਿਵੇਸ਼ਕਾਂ ਨਾਲ ਠੱਗੀ ਮਾਰੀ ਆ ਤੇ CBI ਨੇ ਇਸ ਪੂਰੇ ਮਾਮਲੇ ਤੋਂ ਪਰਦਾ ਚੁੱਕਿਆ ਸੀ ਤੇ ਨਿਵੇਸ਼ਕਾਂ ਦੇ ਕਰੀਬ 50,000 ਕਰੋੜ ਰੁਪਏ ਵਾਪਸ ਕਰਨ ਦੇ ਆਦੇਸ਼ ਦਿੱਤੇ ਸਨ ਤੇ ਨਿਰਮਲ ਸਿੰਘ ਭੰਗੂ ਉੱਤੇ ਦੋਸ਼ ਹੈ ਕਿ ਉਸਨੇ ਇਹ ਜਾਇਦਾਦ ਚਿੱਟ ਫੰਡ ਸਕੀਮ ਨਾਲ ਬਣਾਈ ਹੈ ਤੇ ਜਿਸ ਵਿੱਚ 5 ਕਰੋੜ ਤੋਂ ਵੀ ਵੱਧ ਲੋਕਾਂ 1,000 ਕਰੋੜ ਰੁਪਏ ਇਕੱਤਰ ਕੀਤੇ ਤੇ ਇਸ ਨੂੰ ਵਿਦੇਸ਼ਾਂ ਵਿੱਚ ਨਿਵੇਸ਼ ਕੀਤਾ ਸੋ ਤੇ ਕਹਿੰਦੇ ਕੌਣ ਆ ਨਿਰਮਲ ਸਿੰਘ ਭੰਗੂ ਕਹਿੰਦੇ ਪਰਲ ਗਰੁੱਪ ਦਾ ਕਰਤਾ ਧਰਤਾ ਨਿਰਮਲ ਸਿੰਘ ਭੰਗੂ ਕਿਸੇ ਵੇਲੇ ਦੁੱਧ ਵੇਚਣ ਦਾ ਕੰਮ ਕਰਨ ਵਾਲਾ ਨਿਰਮਲ ਸਿੰਘ ਭੰਗੂ ਕੁਝ ਹੀ ਸਾਲਾਂ ਵਿੱਚ ਪਰਲ ਗਰੁੱਪ ਦੇ ਜ਼ਰੀਏ ਕਰੋੜਾਂ ਰੁਪਏ ਦਾ ਮਾਲਕ ਬਣ ਗਿਆ ਤੇ ਕੰਪਨੀ ਆਪਣੇ ਏਜੰਟਾਂ ਦੇ ਜ਼ਰੀਏ ਲੋਕਾਂ ਤੋਂ ਪੈਸੇ ਠੱਗਦੀ ਸੀ ਤੇ ਇਸ ਕੰਪਨੀ ਨੇ ਦੇਸ਼ ਦੇ ਅਲੱਗ ਅਲੱਗ ਸੂਬਿਆਂ ਵਿੱਚ ਲੱਖਾਂ ਏਜੰਟ ਬਣਾਏ ਹੋਏ ਸੀ ਦੇਸ਼ ਦੇ ਕਈ ਰਾਜਾਂ ਵਿੱਚ ਇਸਦਾ ਕਾਰੋਬਾਰ ਫੈਲਿਆ ਹੋਇਆ ਹੈ ਤੇ ਇੱਥੇ ਹੀ ਬਸ ਨੇ ਆਸਟ੍ਰੇਲੀਆ ਵਿੱਚ ਵੀ ਪਰਲ ਗਰੁੱਪ ਰੀਅਲ ਅਸਟੇਟ ਦੇ ਨਾਲ ਨਾਲ ਹੋਟਲ ਖੇਤਰ ਵਿੱਚ ਵੀ ਵਿਚਰ ਰਿਹਾ ਹੈ ਸੋ ਇਹ ਬਹੁਤ ਵੱਡੀ ਐਗਜ਼ਾਮਪਲ ਹੈ ਚਲੋ ਅੱਜ ਅਸੀਂ ਸਿੱਖਣ ਦੀ ਸਿਖਾਉਣ ਦੀਆਂ ਗੱਲਾਂ ਕਰ ਰਹੇ ਸੀ ਤੇ ਸਾਡੇ ਸਾਹਮਣੇ ਬਹੁਤ ਵੱਡੀ ਐਗਜ਼ਾਮਪਲ ਹੈ ਹਰੇਕ ਬੰਦੇ ਦੇ ਵਿੱਚ ਹੁੰਦੀ ਕਿ ਸ਼ਾਰਟ ਸਮੇਂ ਦੇ ਵਿੱਚ ਵੱਧ ਤੋਂ ਵੱਧ ਪੈਸਾ ਕਮਾਇਆ ਜਾਵੇ ਤੇ ਹੱਥ ਪੈਰ ਮਾਰੇ ਜਾਂਦੇ ਆ ਹਨਾ ਸੋ ਜਿਹੜੇ 2 ਨੰਬਰ ਦੇ ਗਲਤ ਤਰੀਕਿਆਂ ਨਾਲ ਪੈਸੇ ਕਮਾਉਂਦੇ ਆ ਦੇਖ ਲਓ ਵੀ ਹੁਣ ਜੱਗ ਜ਼ਾਹਿਰ ਆ ਕਿ ਕਿਤੇ ਲੁਕੇ ਨਹੀਂ ਰਹਿੰਦੇ ਸਾਹਮਣੇ ਆ ਜਾਂਦਾ ਸੋ ਹੁਣ ਲਗਜ਼ਰੀ ਲਾਈਫ ਜਿਹੜੀ ਜੀ ਆ ਹਨਾ ਉਹ ਸਾਰਿਆਂ ਨੂੰ ਦੇਖਦੀ ਸੀ ਪਰ ਹੁਣ ਜਿਹੜਾ ਸਫ਼ਰ ਕਰੂਗਾ ਤੇ ਉਹ ਬਹੁਤ ਹਾਰਡ ਹੁੰਦਾ ਹੈ ਤੇ ਬੰਦਾ ਸੋਚ ਲੈਂਦਾ ਕੋਈ ਨੀ ਪੈਸਾ ਕਮਾ ਲਿਆ ਉਹਨੇ ਯੇ ਕਰ ਲਿਆ ਵੋ ਕਰ ਲਿਆ ਪਰ ਜਿਹੜਾ ਸਫ਼ਰ ਕਰਨਾ ਮਗਰੋਂ ਹੁਣ ਇੱਕ ਸ਼ਰਮ ਨਾਲ ਵੀ ਜਾਂ ਜਿਹੜੀ ਸਜ਼ਾ ਮਿਲੇਗੀ ਪਰਿਵਾਰ ਨੂੰ ਵੀ ਹੋਰ ਨਾਲ ਦਿਆਂ ਨੂੰ ਸੋ ਬਹੁਤ ਹੀ ਬੱਤਰ ਹੋਣੀ ਆ ਸੋ ਬੈਟਰ ਵਾ ਕਿ ਤੁਸੀਂ ਜਿੰਨਾ ਹੈ ਉਹ 'ਚ ਖੁਸ਼ ਰਹੋ ਆਪਣੇ ਸਹੀ ਤਰੀਕੇ ਨਾਲ ਮਿਹਨਤ ਕਰੋ ਫਿਰ ਬੁਲੰਦੀਆਂ ਹਾਸਲ ਕਰੋ ਉਹਦਾ ਸਵਾਦ ਹੀ ਵੱਖਰਾ ਹੋਣਾ ਸੋ ਬਹੁਤ ਬਹੁਤ ਧੰਨਵਾਦ ਤੇ ਚਾਹ ਸਾਹਿਬ ਤੁਸੀਂ ਸਾਂਝ ਪਾਈ ਹੈ ਖ਼ਬਰ ਦੀ ਤੇ ਦੂਜੀ ਖ਼ਬਰ ਜਿਹੜੀ ਉਹਨੀ ਸਾਂਝੀ ਕੀਤੀ ਸੀ ਕਹਿੰਦੇ ਦੀਸ ਚੇਂਜਿਸ ਮੇ ਅਫੈਕਟ ਯੂ ਇਨ 2018 ਆਸਟ੍ਰੇਲੀਆ ਨਾਲ ਸੰਬੰਧਿਤ ਜਿਹੜੀ ਖ਼ਬਰ ਆ ਤੇ ਇੱਕ ਤਾਂ ਖ਼ਬਰ ਆ ਕਿ ਕਹਿੰਦੇ ਕਿ ਉਹ 'ਚ ਪੁਆਇੰਟ ਆ ਕਹਿੰਦੇ 2018 ਦੇ ਵਿੱਚ ਜਿਹੜਾ ਕਰੰਟ 457 ਵੀਜ਼ਾ ਪ੍ਰੋਗਰਾਮ ਆ ਸੋ ਉਹ ਅਬੋਲਿਸ਼ਡ ਐਂਡ ਰਿਪਲੇਸਡ ਵਿਦ ਨਿਊ TSS ਵੀਜ਼ਾ ਪ੍ਰੋਗਰਾਮ ਜੇ ਸ਼ਾਇਦ ਇਹ ਚੇਂਜਿਸ ਆਉਣ ਵੀਜ਼ੇ ਦੇ ਵਿੱਚ 2018 ਦੇ ਵਿੱਚ ਤੇ ਜਿਹੜਾ 2017-18 ਦੇ ਵਿੱਚ ਫੈਡਰਲ ਬਜਟ ਸੀਗਾ ਤੇ ਆਸਟ੍ਰੇਲੀਅਨ ਗਵਰਨਮੈਂਟ ਅਨਾਊਂਸਡ ਦੈਟ ਦੇ ਕੈਸ਼ਲੈਸ ਡੈਬਿਟ ਕਾਰਡ ਤੇ ਉਹ ਤੀਜੀ ਤੇ ਚੌਥੀ ਲੋਕੇਸ਼ਨ ਦੇ ਵਿੱਚ ਐਕਸਪੈਂਡ ਕਰ ਦਿੱਤੇ ਜਾਣਗੇ ਤੇ ਜਿਹਨਾਂ ਦੇ ਵਿੱਚ ਵੈਸਟਰਨ ਆਸਟ੍ਰੇਲੀਆ ਐਂਡ ਦੀ ਬੁੰਦਾਵਰਗ ਤੇ ਹਾਰਨੀ ਬੇ ਰੀਜਨ ਕਵੀਨਸਲੈਂਡ ਵਿੱਚ ਹੋਣਗੇ ਤੇ ਵਿਕਟੋਰੀਆ ਦੇ ਵਿੱਚ ਜਿਹੜੇ ਸਿਟੀ ਲਿੰਕ ਫੀਸ ਉਹ ਵੀ ਵਧਣ ਦੇ ਆਸਾਰ ਨੇ ਕਹਿੰਦੇ ਐਡਿੰਗ ਅਪ $31 ਐਨੂਅਲ ਬਿੱਲ $31.20 ਵੱਧ ਜਾਣਗੇ ਜਿਹੜੇ ਹਰ ਹਫ਼ਤੇ ਟੋਲ ਵੇ ਯੂਜ ਕਰਦੇ ਆ ਤੇ ਜਿਹੜਾ ਕਿ ਟੋਲ ਪਹਿਲਾਂ $9.07 ਸੀਗੇ ਉਹ ਵੱਧ ਕੇ $9.13 ਹੋ ਜਾਣਗੇ ਨਿਊ ਸਾਊਥ ਦੇ ਟੋਲਸ ਦੇ ਵਿੱਚ ਤੇ ਜਿਹਦੇ ਵਿੱਚ ਆਹ ਜਿਹੜੀ ਕ੍ਰੋਸ ਸਿਟੀ ਟਨਲ ਆ ਜਾਂਦੀ ਆ ਈਸਟਰਨ ਡਿਸਟ੍ਰੀਬਿਊਟਰ ਆ ਜਾਂਦੇ ਆ ਤੇ M2 ਐਂਡ ਲੇਨ ਕੋਫ ਟਨਲ ਤੇ ਇਹਨਾਂ ਦੇ ਵੀ ਟੋਲ ਵਧਣਗੇ ਤੇ ਜਿਹੜੇ ਆਪਣੇ 2018 ਦੇ ਵਿੱਚ ਨਿਊ ਚਾਈਲਡ ਕੇਅਰ ਸਬਸਿਡੀ ਤੇ ਉਹਨੂੰ ਵੀ ਅਫੈਕਟ ਕਰਨਗੇ ਸੋ ਇਹ ਚੇਂਜਿਸ ਆਉਣ ਦੇ ਅਸਾਰ ਨੇ 2018 ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਤੇ ਇਹ ਦੋ ਖ਼ਬਰਾਂ ਚਾਹ ਸਾਹਿਬ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਸੀ ਤੇ ਉਹ ਪੰਜਾਬ ਦੀਆਂ ਖ਼ਬਰਾਂ 'ਤੇ ਝਾਤ ਮਾਰਦੇ ਹਾਂ ਉਸ ਤੋਂ ਪਹਿਲਾਂ ਤੁਸੀਂ ਦੋਸਤੋ ਇੱਕ ਗੀਤ ਸੁਣੋ ਤੇ ਗੀਤ ਤੋਂ ਉਸ ਵਾਰ ਅਸੀਂ ਪੰਜਾਬ ਦੀਆਂ ਖ਼ਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ
ਸੋਹਣਿਆ ਸੱਜਣਾ ਵੇ ਤੇਰੀ ਯਾਦ ਸਤਾਵੇ ਆ ਜਾ ਸੋਹਣਿਆ ਸੱਜਣਾ ਵੇ ਤੇਰੀ ਯਾਦ ਸਤਾਵੇ ਆ ਜਾਵੇ ਸੱਜਣਾ ਵੇ ਸੱਜਣਾ ਵੇ ਤੇਰੀ ਆਸ ਤਾਵੇ ਆ ਜਾ ਸੋਹਣਿਆ ਸੱਜਣਾ ਵੇ ਤੇਰੀ ਆਸ ਤਾਵੇ ਆ ਜਾਵੇ ਸੱਜਣਾ ਵੇ ਕਿਉਂ ਪਰਖਦੈ ਸੱਜਣਾ ਵੇ ਤੂੰ ਸਾਡੇ ਪਿਆਰਾਂ ਨੂੰ ਇੰਨਾ ਨੀ ਤੜਫਾਈ ਦਾਵੇ ਇਸ਼ਕ ਬਿਮਾਰਾਂ ਨੂੰ ਕਿਉਂ ਪਰਖਦੈ ਸੱਜਣਾ ਵੇ ਤੂੰ ਸਾਡੇ ਪਿਆਰਾਂ ਨੂੰ ਇੰਨਾ ਨੀ ਤੜਫਾਈ ਦਾਵੇ ਇਸ਼ਕ ਬਿਮਾਰਾਂ ਨੂੰ ਵਿਛੋੜੇ ਹਰ ਦਮ ਸਾਡੀ ਰੂਹ ਪੁਰਲਾਵੇ ਆ ਜਾ ਸੋਹਣਿਆ ਸੱਜਣਾ ਵੇ ਤੇਰੀ ਆਸ ਤਾਵੇ ਆ ਜਾ ਸੋਹਣਿਆ ਸੱਜਣਾ ਵੇ ਤੇਰੀ ਆਸ ਤਾਵੇ ਆ ਜਾਵੇ ਸੱਜਣਾ ਵੇ ਕਸਮਾਂ ਕਰਕੇ ਵਾਦੇ ਕਾਹਤੋਂ ਤੋੜ ਗਿਆ ਬੱਬੀ ਪਿੰਡ ਪਧੌੜ ਵਾਲਿਆ ਮੁੱਖ ਕਿਉਂ ਮੋੜ ਗਿਆ ਖਾ ਕੇ ਕਸਮਾਂ ਕਰਕੇ ਵਾਦੇ ਕਾਹਤੋਂ ਤੋੜ ਗਿਆ ਬੱਬੀ ਪਿੰਡ ਪਧੌੜ ਵਾਲਿਆ ਮੁੱਖ ਕਿਉਂ ਮੋੜ ਗਿਆ ਸੋਹਣਿਆ ਸੱਜਣਾ ਵੇ ਤੇਰੀ ਆਸ ਤਾਵੇ ਆ ਜਾ ਸੋਹਣਿਆ ਸੱਜਣਾ ਵੇ ਤੇਰੀ ਆਸ ਤਾਵੇ ਆ ਜਾਵੇ ਸੱਜਣਾ ਵੇ
ਭਾਜੀ ਕਿਆ ਬਾਤ ਆ ਤੇ ਬਹੁਤ ਹੀ ਦੇਰ ਬਾਅਦ ਸੋਹਣਾ ਗੀਤ ਸੁਣਨ ਨੂੰ ਮਿਲਿਆ ਹਰਦੇਵ ਮਹਾਈ ਨੰਗਲ ਦੀ ਆਵਾਜ਼ ਦੇ ਵਿੱਚ ਤੇ ਸਰੋਤਿਓ ਮੈਨੂੰ ਤਾਂ ਹੁਣ ਪਤਾ ਲੱਗਾ ਕਿ ਆਪਣੇ ਭਾਜੀ ਨੇ ਹੁਣੇ ਦੱਸਿਆ ਸਰਬਜੀਤ ਭਾਜੀ ਨੇ ਮੈਂ ਪੋਸਟ ਦੇਖੀ ਆਪਣੇ ਮਿੰਟੂ ਭਾਜੀ ਦੀ ਮਿੰਟੂ ਬਰਾੜ ਭਾਜੀ ਦੀ ਤੇ ਉਹਨੇ ਵੀ ਇਹ ਗੀਤ ਸਾਂਝਾ ਕੀਤਾ ਹੋਇਆ ਸੀ ਸ਼ਾਇਦ ਉਹਨਾਂ ਦੇ ਬਚਪਨ ਦਾ ਦੋਸਤ ਆ ਹਰਦੇਵ ਮਹਾਈ ਨੰਗਲ ਤੇ ਬਹੁਤ ਦੇਰ ਬਾਅਦ ਉਹਨੀ ਮੈਟੂ ਭਾਜੀ ਨੇ ਨੀ ਜਿਹੜੇ ਹਰਦੇਵ ਮਹਾਈ ਨੰਗਲ ਨੇ ਬਹੁਤ ਚਿਰ ਬਾਅਦ ਉਹਨਾਂ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣਨ ਨੂੰ ਮਿਲਿਆ ਬਹੁਤ ਸੋਹਣਾ ਗੀਤ ਆ ਜਿੱਥੇ ਅੱਜ ਕੱਲ ਚੱਕ ਲੋ ਰੱਖ ਲੋ ਮਾਰਤਾ ਮਾਰਤਾ ਨਾ ਹੋ ਰਹੀ ਸੀਗੀ ਤਾਂ ਉਹ ਦੌਰ ਦੇ ਵਿੱਚ ਆ ਗੀਤ ਦੱਸਿਆ ਕਿ ਇਹੋ ਜਿਹੇ ਵੀ ਲਿਖਿਆ ਜਾ ਸਕਦਾ ਤੇ ਇਹੋ ਜਿਹਾ ਵੀ ਗਾਇਆ ਜਾ ਸਕਦਾ ਸੋਹਣਾ ਗੀਤ ਸੋ ਧੰਨਵਾਦ ਆ ਇਹਨਾਂ ਦਾ ਹਰਦੇਵ ਮਹਾਈ ਨੰਗਲ ਦਾ ਗੀਤ ਵੀ ਸੁਣਨੇ ਹੁੰਦੇ ਨਾ, ਅਸੀਂ ਕਹਿ ਦਿੰਦੇ ਤੁਸੀਂ ਵੀ ਗੀਤ ਸੁਣਦੇ ਹੋ ਜਾਂ ਨਹੀਂ ਸੁਣਦੇ, ਤੇ ਗੀਤ ਤਾਂ ਸੁਣਨੇ ਹੀ ਹੁੰਦੇ ਆ, ਸੋ ਜੇ ਵਧੀਆ ਗੀਤ ਆ ਜਾਣ ਜ਼ਿਆਦਾ ਵਧੀਆ ਆ, ਤੇ ਏਦਾਂ ਦੇ ਗੀਤ ਪ੍ਰਮੋਟ ਕਰਨੇ ਚਾਹੀਦੇ ਆ, ਤੇ ਏਦਾਂ ਦੇ ਗੀਤ ਮੈਂ ਕਹੂੰਗਾ ਕਿ ਸ਼ੇਅਰ ਕਰੋ ਕਿ ਗੀਤਕਾਰਾਂ ਨੂੰ ਹੋਊਗਾ ਕਿ ਏਦਾਂ ਦੇ ਗੀਤ ਚੱਲਦੇ ਅਸੀਂ ਲਿਖੀਏ। ਤੇ ਇਸ ਹਿਸਾਬ ਦੇ ਹੁਣ ਗੀਤ ਆ ਗਏ ਆ, ਫੈਸ਼ਨ ਨੂੰ ਇੰਨਾ ਅੱਗੇ ਕਰ ਦਿੱਤਾ ਜਾਂਦਾ ਹੈ ਨਾ, ਇੱਕ ਹੋਰੇ ਲੈਵਲ ਦਿਖਾ ਦਿੱਤਾ ਜਾਂਦਾ ਜ਼ਿੰਦਗੀ ਜਿਉਣ ਦਾ, ਤੇ ਜਾਂ ਫਿਰ ਹਥਿਆਰ ਇੰਨੇ ਵਧਾ ਦਿੱਤੇ ਜਾਂਦੇ ਆ, ਲੜਾਈ ਝਗੜੇ ਇੰਨੇ ਵਧਾ ਦਿੱਤੇ ਜਾਂਦੇ ਆ, ਤੇ ਉਨੇ ਰਿਐਲਿਟੀ ਚ ਹੁੰਦੇ ਨਹੀਂ ਆ, ਆਮ ਜ਼ਿੰਦਗੀ ਦੇ ਵਿੱਚ ਹੁੰਦੇ ਨਹੀਂ ਆ। ਤੇ ਕੱਲ ਸਾਡੀ ਨਾ ਇੱਕ ਗੱਲਬਾਤ ਚੱਲ ਰਹੀ ਸੀ ਕਿ ਸਟ੍ਰੈਸ ਹੋ ਜਾਂਦੀ ਆ ਮੁੰਡੇ ਕੁੜੀਆਂ ਨੂੰ, ਨਵੇਂ ਯੂਥ ਨੂੰ, ਕਿ ਸਟ੍ਰੈਸ ਲੈਵਲ ਚ ਬਹੁਤ ਲੰਘਣਾ ਪੈਂਦਾ ਬਾਹਰਲੇ ਮੁਲਕਾਂ ਜਾ ਕੇ, ਤਾਂ ਸ਼ਾਇਦ ਉਹਨਾਂ ਦਾ ਕਾਰਨ ਇਹੀ ਆ ਕਿ ਜੋ ਅਸੀਂ ਫਿਲਮਾਂ ਦੇ ਵਿੱਚ, ਨਾਟਕਾਂ ਦੇ ਵਿੱਚ ਜਾਂ ਗੀਤਾਂ ਦੇ ਵਿੱਚ ਦੇਖਦੇ ਹਾਂ, ਤੇ ਸਾਨੂੰ ਹੁੰਦਾ ਕਿ ਅਸੀਂ ਬਾਹਰ ਜਾਵਾਂਗੇ ਕਿ ਅਸੀਂ ਆਪਣੇ ਪੈਰਾਂ ਤੇ ਖੜੇ ਹੋ ਜਾਣਾ, ਫਿਰ ਅਸੀਂ ਆਹ ਲਾਈਫ ਸਟਾਈਲ ਜੀਵਾਂਗੇ ਜਿਹੜਾ ਗਾਣਿਆਂ ਚ ਜਾਂ ਗੀਤਾਂ ਚ ਜਾਂ ਹਨਾ ਫਿਲਮਾਂ ਦੇ ਵਿੱਚ, ਪਰ ਉਹ ਪੋਸੀਬਲ ਨਹੀਂ ਹੁੰਦਾ ਨਾ, ਕਿਉਂ ਉਹ ਚ ਤਾਂ ਡਾਇਰੈਕਟਰ ਵਾ, ਪ੍ਰੋਡਿਊਸਰ ਲੱਗਾ ਹੋਇਆ, ਤੇ ਉਹਨਾਂ ਨੂੰ ਵੀ ਉਹ ਐਕਟਰਾਂ ਤੋਂ ਜਾਂ ਗੀਤਾਂ ਵਾਲਿਆਂ ਤੋਂ, ਬਸ ਜੇ ਗੀਤ 2-3 ਮਿੰਟ ਦਾ, ਉਸ ਤੋਂ ਬਾਅਦ ਉਹ ਕੱਪੜੇ ਜਾਂ ਲਾਈਫ ਸਟਾਈਲ ਸ਼ੋਅ ਕੀਤਾ ਹੈ, ਉੱਥੇ ਖਤਮ ਹੋ ਜਾਂਦਾ ਹੈ। ਤੇ ਫਿਲਮਾਂ ਚ ਵੀ ਉਹ 2-2.5 ਘੰਟੇ ਦੀ ਜਿਹੜੀ ਫਿਲਮ ਹੁੰਦੀ ਆ, ਤੇ ਉਹ ਲਾਈਫ ਸਟਾਈਲ ਸਿਰਫ ਉਹਨੇ 2-2.5 ਘੰਟੇ ਦੇ ਵਿੱਚ ਹੀ ਹੁੰਦਾ ਹੈ, ਤੇ ਉਹ ਡਿਫਰੈਂਟ, ਉਹ ਰਿਐਲਿਟੀ ਤੋਂ ਬਹੁਤ ਦੂਰ ਹੁੰਦਾ। ਪਰ ਜਦੋਂ ਆਪਣੇ ਯੂਥ ਨੂੰ ਨਾ ਉਹ ਲਾਈਫ ਸਟਾਈਲ ਨਹੀਂ ਮਿਲਦਾ ਸਟਰਗਲ ਕਰਨ ਤੋਂ ਬਾਅਦ ਵੀ, ਕਿਉਂਕਿ ਉਹ ਰਿਐਲਿਟੀ ਚ ਉਹਦੀ ਹੋਂਦ ਹੀ ਨਹੀਂ ਹੁੰਦੀ ਨਾ, ਸੋ ਉਹ ਸਟ੍ਰੈਸ ਹੋ ਜਾਂਦੇ ਆ ਖਾਸ ਕਰਕੇ ਕੁੜੀਆਂ। ਮੈਂ ਕੁੜੀਆਂ ਚ ਇਹ ਗੱਲ ਦੇਖੀ ਆ ਕਿ ਉਹ ਇੱਕ ਲਾਈਫ ਸਟਾਈਲ ਇਮੈਜਿਨ ਕੀਤਾ ਹੁੰਦਾ ਉਹਨੇ ਕਿ ਅਸੀਂ ਏਦਾਂ ਦਾ ਲਾਈਫ ਸਟਾਈਲ ਜੀਵਾਂਗੇ, ਹੈ ਨਾ, ਕਿਉਂਕਿ ਆਪਣੇ ਆਪਣੇ ਕੁੜੀਆਂ ਬਹੁਤ ਨਾਟਕਾਂ ਦੇ ਨਾਲ ਜਿਹੜੇ ਆਪਣੇ ਚੱਲਦੇ ਆ, ਅਸੀਂ ਟੀਵੀ ਸੀਰੀਅਲ ਚੱਲਦੇ ਆ ਉਹਨਾਂ ਜੁੜੀਆਂ ਹੁੰਦੀਆਂ, ਤੇ ਉਹ ਜਦੋਂ ਕਿਤੇ ਟੀਵੀ ਸੀਰੀਅਲ ਦੇਖੋ ਉਹ ਰਿਐਲਿਟੀ ਤੋਂ ਦੂਰ ਆ, ਕੋਈ ਕੰਮ ਕਾਰ ਨਹੀਂ ਕਰ ਰਹੀ ਆ, ਵੱਖਰਾ ਹੀ ਆ ਦੁਨੀਆਂ ਦਿਖਾਈ ਹੋਈ, ਤੇ ਉਹ ਜਦੋਂ ਪੂਰੀ ਨਹੀਂ ਹੁੰਦੀ ਤਾਂ ਕਿਤੇ ਨਾ ਕਿਤੇ ਸਟ੍ਰੈਸ ਲੈਵਲ ਚ ਉਹਨਾਂ ਨੂੰ ਗੁਜ਼ਰਨਾ ਪੈਂਦਾ ਆ। ਸੋ ਬਹੁਤ ਸੋਹਣਾ ਗੀਤ ਆ, ਮੈਂ ਆਸ ਕਰਦਾ ਤੁਸੀਂ ਇੰਜੋਏ ਕੀਤਾ ਹੋਵੇਗਾ। ਸੋ ਅਸੀਂ ਸਰਬਜੀਤ ਭਾਜੀ ਨੂੰ ਵੀ ਮੈਂ ਰਿਕੁਐਸਟ ਕਰੂੰਗਾ, ਭਾਜੀ ਵਧੀਆ ਵਧੀਆ ਗੀਤ ਕੱਢ ਕੇ ਰੱਖਿਆ ਕਰੋ, ਤੇ ਤਾਂ ਅਸੀਂ ਵਧੀਆ ਗੀਤ ਡਿਲੀਵਰ ਕਰੀਏ, ਤੇ ਭਾਜੀ ਨੇ ਬਹੁਤ ਪਸੰਦ ਕੀਤਾ, ਕਹਿੰਦੇ ਮੈਨੂੰ ਬਹੁਤ ਪਸੰਦ ਆ ਇੱਦਾਂ ਦੇ ਗੀਤ। ਸੋ ਹੁਣ ਖਬਰਾਂ ਤੇ ਝਾਤ ਮਾਰਦੇ ਚੱਲੀਏ ਜੀ, ਫਿਰ ਤੁਹਾਡੇ ਤੋਂ ਇਜਾਜ਼ਤ ਲਵਾਂਗੇ। ਤੇ ਉਸ ਤੋਂ ਪਹਿਲਾਂ ਖਬਰਾਂ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਕੀ ਚੱਲ ਰਿਹਾ ਆ, ਤੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਚੱਲੀਏ। ਤੇ ਜਿਹੜੇ ਨਿਵੇਸ਼ਕ ਨੇ ਜਿਹਨਾਂ ਨੂੰ ਇਨਵੈਸਟਮੈਂਟ ਦਾ ਸ਼ੌਂਕ ਆ, ਸ਼ੇਅਰ ਮਾਰਕੀਟ ਦਾ ਸ਼ੌਂਕ ਆ, ਇਨਵੈਸਟਮੈਂਟ ਦਾ ਰੱਖਦੇ ਨੇ, ਤੇ ਉਹਨਾਂ ਲਈ ਇਹ ਖਬਰ ਹੈ, ਕਹਿੰਦੇ ਏਅਰ ਇੰਡੀਆ ਚ 49% ਤੇ ਸਿੰਗਲ ਬ੍ਰੈਂਡ ਖੁਦਰਾ ਕਾਰੋਬਾਰ ਚ 100% ਵਿਦੇਸ਼ੀ ਨਿਵੇਸ਼ ਨੂੰ ਮਨਜ਼ੂਰੀ ਮਿਲ ਗਈ ਆ। ਸੋ ਜਿਹੜੇ ਹੁਣ ਇੱਥੇ ਸਿਟੀਜ਼ਨ ਬੰਦੇ ਨੇ ਹੋ ਚੁੱਕੇ ਨੇ, ਜੋ ਵੀ ਇਨਵੈਸਟ ਕਰ ਸਕਣਗੇ ਸ਼ੇਅਰ ਮਾਰਕੀਟ ਦੇ ਜ਼ਰੀਏ। ਸੋ ਆਪਣੇ ਨਾਲ ਇੱਕ ਕਾਲਰ ਜੁੜੇ ਨੇ, ਜੀ ਭਾਜੀ ਕਾਲਰ, ਹਾਂਜੀ ਤੂੰ ਮਾਫ ਕਰਨਾ। ਸੋ ਜਿਹੜੀ ਖਬਰ ਹੈ, ਕਹਿੰਦੇ ਕੇਂਦਰੀ ਮੰਤਰੀ ਮੰਡਲ ਨੇ ਉਸਾਰੀ ਖੇਤਰ ਚ ਵਿਦੇਸ਼ੀ ਨਿਵੇਸ਼ ਨੂੰ ਵੀ ਕੀਤਾ ਸੌਖਾ, ਤੇ ਪਿਛਲੇ ਤਕਰੀਬਨ ਇੱਕ ਦਹਾਕੇ ਤੋਂ ਕਰਜ਼ੇ ਦੇ ਬੋਝ ਹੈਲੋ ਹਾਂਜੀ ਕੌਣ ਤੇ ਕਿੱਥੋਂ ਬੋਲ ਰਹੇ ਨੇ ਜੀ? ਭਾਜੀ ਥੋੜੇ ਉੱਚੀ ਆਵਾਜ਼ ਚ ਬੋਲੋਗੇ ਜੀ ਪਲੀਜ਼, ਤੁਹਾਡੀ ਆਵਾਜ਼ ਨਹੀਂ ਆਈ
ਜੀ। ਹਰਮੀਤ ਸਿੰਘ ਬੋਲ ਰਿਹਾ ਜੀ ਬ੍ਰਿਸਬੇਨ ਤੋਂ, ਸਤਿ ਸ੍ਰੀ ਅਕਾਲ ਸਾਰੇ ਹਰਮਨ ਰੇਡੀਓ ਸੁਣਨ ਵਾਲਿਆਂ ਨੂੰ ਜੀ।
ਵਾਹ ਜੀ ਕਿਆ ਬਾਤ ਆ ਜੀ, ਹਰਮੀਤ ਸਿੰਘ ਜੀ ਸਵਾਗਤ ਆ ਤੁਹਾਡਾ ਪ੍ਰੋਗਰਾਮ ਦੇ ਵਿੱਚ।
ਬਹੁਤ ਬਹੁਤ ਸ਼ੁਕਰੀਆ ਜੀ।
ਹਾਲ ਚਾਲ ਕਿਵੇਂ ਚੱਲ ਰਿਹਾ ਜੀ?
ਬਹੁਤ ਸੋਹਣਾ ਜੀ, ਬ੍ਰਿਸਬੇਨ ਦੇ ਵਿੱਚ ਬੜਾ ਵਧੀਆ ਦਿਨ ਚੜਿਆ, ਤੱਤਾ ਤੱਤਾ ਖਰਾ ਖਰਾ, ਤੇ ਥੋੜੀ ਜੀ ਬਦਲਵਾਈ ਆ, ਤੇ ਬਹੁਤ ਸੋਹਣਾ ਜੀ, ਸਾਰੇ ਲੋਕ ਕੰਮ ਤੇ ਜਾ ਰਹੇ ਨੇ, ਆਪਾਂ ਕੰਮ ਤੇ ਤੁਰੇ ਜਾਂਦੇ ਹਾਂ ਜੀ, ਨਾਲ ਰੇਡੀਓ ਦਾ ਆਨੰਦ ਮਾਣਦੇ ਪਏ ਜੀ। ਬਹੁਤ ਵਧੀਆ ਜਿਹੜਾ ਕਿ ਸਾਥ ਦਿੰਦਾ ਟਰੈਵਲ ਦੇ ਦੌਰਾਨ ਸਾਡਾ ਲਹਿਰਾਂ ਪ੍ਰੋਗਰਾਮ ਹੈ ਹਰ ਰੋਜ਼ ਦੀ ਤਰ੍ਹਾਂ। ਬਹੁਤ ਬਹੁਤ ਮਿਹਰਬਾਨੀ ਹੈ ਤੁਹਾਡੀ, ਸਾਰੀ ਟੀਮ ਦੀ, ਸਰਜੀਤ ਭਾਜੀ ਦੀ, ਸਵੇਰੇ ਸਵੇਰੇ ਉੱਠ ਕੇ ਸੇਵਾ ਦੇ ਵਿੱਚ ਜੁੱਟ ਜਾਂਦੇ ਨੇ
ਜੀ। ਸੋ ਬਹੁਤ ਧੰਨਵਾਦ ਤੁਹਾਡਾ ਵੀ, ਤੁਸੀਂ ਪ੍ਰੋਗਰਾਮ ਦੇ ਸਾਂਝ ਬਣਾਈ ਤੇ ਔਖੇ ਵੇਲੇ ਪ੍ਰੋਗਰਾਮ ਦੇ ਵਿੱਚ ਜਦੋਂ ਸੇਵਾ ਵੀ ਨਿਭਾਉਂਦੇ ਹੋ, ਸੋ ਅੱਜ ਕੀ ਵਿਚਾਰ ਪੇਸ਼ ਕਰੋਗੇ?
ਵਿਚਾਰ ਜੀ, ਜਿਹੜਾ ਹੁਣੇ ਹੁਣੇ ਹਰਦੇਵ ਮਾਈ ਨੰਗਲ ਜੀ ਦਾ ਸੌਂਗ ਚੱਲਿਆ ਸੀਗਾ ਆ ਜਾਵੇ, ਉਹ ਸੁਣ ਕੇ ਜੀ ਬੜਾ ਵਧੀਆ ਲੱਗਿਆ ਕਿ ਜਦੋਂ ਸੌਂਗ ਚੱਲਿਆ ਤੇ ਮੈਂ ਆਵਾਜ਼ ਪਛਾਣ ਲਈ, ਮੈਂ ਕਹੀ ਇਹ ਤਾਂ ਹਰਦੇਵ ਮਾਈ ਨੰਗਲ ਦੀ, ਮੈਂ ਕਿਹਾ ਹੋ ਨੀ ਸਕਦਾ ਵੀ ਕੋਈ ਹੋਰ ਸਿੰਗਰ ਉੱਠ ਪਿਆ ਹੋਣਾ, ਪਰ ਮੈਂ ਕਿਹਾ ਜਿਹੜਾ ਹੋਰ ਉੱਠਦਾ ਉਹ ਜਿਵੇਂ ਅੱਗੇ ਗੱਲ ਕੀਤੀ ਆ ਵੀ ਚੱਕ ਲਓ ਰੱਖ ਲਓ ਮਾਰ ਦੋ ਕੁੱਟ ਦੋ ਲਾਈਫ ਸਟਾਈਲ ਬਣਾ ਲਾਂਗੇ ਐਂ ਕਰ ਦਾਂਗੇ ਗੱਡੀਆਂ ਨੰਬਰ ਛੋਟੇ ਜਿਹੜੇ ਇਹ ਹਰਦੇਵ ਮਾਈ ਨੰਗਲ ਜੀ ਹੀ ਹੋਣਗੇ ਉਹ ਹੀ ਇਹੋ ਜਿਹਾ ਸੌਂਗ ਗਾ ਸਕਦੇ ਆ ਬਹੁਤ ਵਧੀਆ ਸੌਂਗ ਸੀਗਾ ਜੀ ਬਹੁਤ ਦੇਰ ਬਾਅਦ ਉਹਨਾਂ ਨੂੰ ਸੁਣਿਆ ਤੇ ਬੜੀ ਸੋਹਣੀ ਆਵਾਜ਼ ਹੈ
ਜੀ 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 ਉਹੀ ਗੱਲ ਕਰ ਰਹੇ ਸੀ ਕਿ ਵਧੀਆ ਗੀਤ ਵੀ ਇਹੋ ਜਿਹੇ ਪਿਆਰ ਵਾਲੇ ਗੀਤ ਵੀ ਸੁਣ ਨੂੰ ਵਧੀਆ ਲੱਗਦੇ ਆ ਚਿਰ ਬਾਅਦ ਸੁਣਿਆ ਤੇ ਜਿਆਦਾ ਵਧੀਆ ਲੱਗਾ
ਜੀ ਬਿਲਕੁਲ ਜੀ
ਸੋ ਹੋਰ ਕਿੱਦਾਂ ਜੀ ਇੰਡੀਆ ਜਾਣ ਦੀ ਤਿਆਰੀ ਫਿਰ ਤੁਹਾਡੀ
ਜੀ ਬਿਲਕੁਲ ਜੀ ਬੜੀ ਮਿਹਰਬਾਨੀ ਹੈ ਪੁੱਛਣ ਵਾਸਤੇ
ਕਦੋਂ ਜਾ ਰਹੇ ਹੋ ਜੀ ਫਿਰ
ਇੰਡੀਆ ਜੀ ਬਸ ਛੇਤੀ ਜਾ ਰਹੇ ਹਾਂ ਜੀ ਇੰਡੀਆ ਤੋਂ ਡਿਮਾਂਡ ਤੇ ਡਿਮਾਂਡ ਆਈ ਜਾਂਦੀ ਆ ਵੀ ਲੈ ਆਈ ਆ ਵੀ ਲੈ ਆਈ ਤੇ ਗੱਲ ਇਹ ਹੋਈ ਕਿ ਮੇਰਾ
ਤਰੀਕ ਨਹੀਂ ਦੱਸਣੀ ਫਿਰ
ਤਰੀਕ ਦੱਸਣੀ ਨਹੀਂ ਗੀ ਤੇ ਨਾਲੇ ਵੇਟ ਵੀ ਮੇਰੇ ਕੋਲ ਸਿਰਫ 20 ਕਿਲੋ ਜਾਂ 20 ਕਿਲੋ ਲਿਜਾ ਸਕਦਾ ਆ ਤੇ
ਭਰਾਵਾ ਕੁਛ ਨਹੀਂ ਭੇਜਣ ਲੱਗਾ
ਜਵਾਬ ਚੰਗਾ
ਠੀਕ ਹੈ ਜੀ ਚਲੋ ਹਾਂਜੀ ਰਮਜਾ ਜੀ ਨੇ ਆਪਾਂ ਤਾਂ ਚਲੋ ਇੱਕ ਦੂਜੇ ਸਮਝ ਸਕਦੇ ਹਾਂ ਹਾਂਜੀ ਸਭ ਪਰ ਸਾਡੀਆਂ ਦੁਆਵਾਂ ਨੇ ਕਿ ਤੁਸੀਂ ਇੰਡੀਆ ਜਾ ਰਹੇ ਹੋ ਉੱਤੋਂ ਤੁਸੀਂ ਵਿਆਹ ਕਰਾਉਣ ਜਾ ਰਹੇ ਹੋ ਤੇ ਸਾਰਾ ਤੁਹਾਡਾ ਸਫ਼ਰ ਆ ਜਿਹੜਾ ਵਧੀਆ ਹੋਵੇ ਤੇ ਟਰੈਵਲ ਵੀ ਤੁਹਾਡਾ ਵਧੀਆ ਹੋਵੇ ਹੋਰ ਕੀ ਕਹਿਣਾ ਚਾਹੋਗੇ
ਹੋਰ ਦੁਆਵਾਂ ਤਾਂ ਜੀ ਲੈ ਕੇ ਜਾਵਾਂਗੇ ਜ਼ਰੂਰ ਤੇ ਸ਼ਗਨ ਵੀ ਹੋ ਜਾਣ ਨਾਲ ਤੇ ਉਹ ਵੀ ਵਧੀਆ ਉਹ ਵੀ ਮੈਂ ਤਾਂ ਜੀ ਰੱਖਦਾ ਆ
ਨਹੀਂ ਫਿਰ ਜੇ ਸਮਾਨ ਨੀ ਜਾ ਰਿਹਾ ਫਿਰ ਸ਼ਗਨ ਆਪਾਂ ਦੇਖ ਲਾਂਗੇ ਮੁੜ ਕੇ ਆਇਆ ਨੂੰ
ਉਹੀ ਗੱਲ ਕੱਲ ਹੋ ਰਹੀ ਸੀ ਇੱਕ ਮਿੱਤਰ ਦੇ ਨਾਲ ਉਹਦਾ ਵਿਆਹ ਆ ਤੇ ਉਹ ਕਹਿੰਦਾ ਵੀ ਐ ਆ ਵੀ ਸ਼ਗਨ ਨਾਲ ਸ਼ਗਨ ਕੱਟਿਆ ਗਿਆ
ਸ਼ਗਨ ਨਾਲ ਸ਼ਗਨ ਕੱਟਿਆ ਗਿਆ ਵਾਹ ਕਿਆ ਬਾਤ ਬਹੁਤ ਵਧੀਆ ਚਲ ਫਿਰ ਹਜੇ ਮੈਂ ਤਾਂ ਕਹਿ ਨੀ ਸਕਦਾ ਹਾਂ ਸੋ ਮੈਂ ਭਰਾਵਾ ਤੈਨੂੰ ਸ਼ਗਨ ਹੀ ਦੇ ਦੂੰਗਾ ਮੈਂ ਨੀ ਹਜੇ ਕਟਾਉਣਾ
ਨਹੀਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ
ਜੀ 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 ਸੋ ਬਹੁਤ ਬਹੁਤ ਧੰਨਵਾਦ ਭਾਜੀ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਪੜਾਈ ਸੋ ਤੁਸੀਂ ਆਸ ਕਰਦੇ ਕਿ ਜਦੋਂ ਪੰਜਾਬ ਜਾਓਗੇ ਤੁਸੀਂ ਪੰਜਾਬ ਤੋਂ ਤੁਹਾਡੇ ਤੋਂ ਅਪਡੇਟਸ ਲਵਾਂਗੇ ਕਿ ਕੀ ਚੱਲ ਰਿਹਾ ਉੱਥੇ ਤੇ ਕਈ ਵਿਸ਼ੇ ਆ ਤੇ ਤੁਹਾਨੂੰ ਉਹ ਦੇਵਾਂਗੇ ਜੇ ਤੁਸੀਂ ਮੈਨੂੰ ਪਤਾ ਕਿ ਤੁਸੀਂ ਸਮਾਂ ਕੱਢ ਕੇ ਜ਼ਰੂਰ ਉਹਨਾਂ ਵਿਸ਼ਿਆਂ ਤੇ ਗੌਰ ਕਰੋਗੇ ਤੇ ਤੁਹਾਡੇ ਤੋਂ ਅਪਡੇਟਸ ਲਵਾਂਗੇ ਪੰਜਾਬ ਤੇ ਰਿਐਲਿਟੀ ਗਰਾਊਂਡ ਲੈਵਲ ਤੋਂ ਰਿਪੋਰਟਿੰਗ ਕਰਾਵਾਂਗੇ ਤੁਹਾਡੇ ਤੋਂ
ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ
ਹਾਂਜੀ ਬਹੁਤ ਬਹੁਤ ਧੰਨਵਾਦ ਹਰਮੀਤ ਭਾਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਲਈ ਸੋ ਇਹ ਸੀ ਹਰਮੀਤ ਸਿੰਘ ਜੀ ਬ੍ਰਿਸਬੇਨ ਤੋਂ ਤੇ ਕਾਲ ਦੇ ਜ਼ਰੀਏ ਸਾਡੇ ਨਾਲ ਸਾਂਝ ਬਣਾਈ ਸੋ ਇਹ ਵੀ ਆਰ ਜੇ ਨੇ ਇੱਥੋਂ ਰੇਡੀਓ 4EB ਤੋਂ ਸੇਵਾਵਾਂ ਨਿਭਾਉਂਦੇ ਨੇ ਵਲੰਟੀਅਰ ਵਰਕਰ ਨੇ ਸਾਡੇ ਬ੍ਰਿਸਬੇਨ ਤੋਂ ਸੋ ਖ਼ਬਰ ਦੀ ਜਿਹੜੀ ਗੱਲਬਾਤ ਚੱਲ ਰਹੀ ਸੀ ਕਿ ਵਿਦੇਸ਼ੀ ਨਿਵੇਸ਼ਕਾਂ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ ਏਅਰ ਇੰਡੀਆ ਤੇ ਸਿੰਗਲ ਬ੍ਰੈਂਡ ਖੁਦਰਾ ਕਾਰੋਬਾਰ ਦੇ ਵਿੱਚ 100% ਤੋਂ ਇਸ ਤੋਂ ਅੱਗੇ ਤੇ ਜਿਹੜੇ ਆਪਾਂ ਰਵੀ ਸਿੱਧੂ ਜਿਹੜੇ ਪੰਜਾਬ ਨਾਲ ਸੰਬੰਧਿਤ ਨੇ ਜਾਂ ਪੰਜਾਬ ਰਹੇ ਨੇ ਉਹ ਰਵੀ ਸਿੱਧੂ ਦੇ ਨਾਂ ਤੋਂ ਭਲੀ ਭਾਂਤ ਵਾਕਫ ਹੋਣਗੇ ਤੇ ਕਹਿੰਦੇ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਰਵੀ ਸਿੱਧੂ ਦੋਸ਼ੀ ਕਰਾਰ ਦੇ ਦਿੱਤੇ ਗਏ ਆ ਤੇ 15 ਨੂੰ ਸੁਣਾਈ ਜਾਵੇਗੀ ਸਜ਼ਾ ਤੇ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ 5 ਮੁਲਜ਼ਮ ਕੀਤੇ ਬਰੀ ਤੇ ਇਹਦੇ ਵਿੱਚ ਦੱਸਿਆ ਗਿਆ ਕਹਿੰਦੇ ਵੀ ਸਾਲ 2002 'ਚ ਨੌਕਰੀਆਂ ਲਗਵਾਉਣ ਅਤੇ ਮੋਟੀਆਂ ਰਕਮਾਂ ਲੈਣ ਦੇ ਜਿਹੜੇ ਹਵਾਲਾ ਰਾਹੀਂ ਪੈਸਾ ਬਾਹਰ ਭੇਜਣ ਅਤੇ ਜਾਅਲੀ ਵਸੀਅਤ ਬਣਾਉਣ ਦੇ ਮਾਮਲੇ ਕਾਰਨ ਸੁਰਖੀਆਂ 'ਚ ਆਏ ਰਵਿੰਦਰਪਾਲ ਸਿੰਘ ਰਵੀ ਸਿੱਧੂ ਸਾਬਕਾ ਚੇਅਰਮੈਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਖਿਲਾਫ਼ ਸੁਣਵਾਈ ਕਰਦਿਆਂ ਮੋਹਾਲੀ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਨੇ ਰਵੀ ਸਿੱਧੂ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਉਹਨਾਂ ਖਿਲਾਫ਼ ਫੈਸਲਾ ਸੁਣਾਉਣ ਲਈ 15 ਜਨਵਰੀ ਦੀ ਤਰੀਕ ਨਿਸ਼ਚਿਤ ਕੀਤੀ ਆ ਤੇ ਅਦਾਲਤ ਨੇ ਇਸ ਮਾਮਲੇ 'ਚ ਨਾਮਜ਼ਦ ਰਣਧੀਰ ਸਿੰਘ ਗਿੱਲ ਪ੍ਰੇਮ ਸਾਗਰ ਪਰਮਜੀਤ ਸਿੰਘ ਸੁਰਿੰਦਰ ਕੌਰ ਅਤੇ ਗੁਰਦੀਪ ਸਿੰਘ ਨੂੰ ਸਬੂਤਾਂ ਦੀ ਘਾਟ ਕਾਰਨ ਫਰੀ ਕਰ ਦਿੱਤਾ ਤੇ ਦੱਸਣਯੋਗ ਆ ਇੱਥੇ ਰਵਿੰਦਰ ਸਿੰਘ ਰਵੀ ਸਿੱਧੂ ਤੇ ਵਿਜੀਲੈਂਸ ਦਾ ਦੋਸ਼ ਹੈ ਕਿ ਉਸਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਹੁੰਦਿਆਂ ਆਪਣੇ ਸਾਥੀ ਮੁਲਜ਼ਮਾਂ ਦੀ ਮਿਲੀ ਭੁਗਤ ਨਾਲ ਕਰਕੇ ਆਬਕਾਰੀ ਵਿਭਾਗ 'ਚ ਇੰਸਪੈਕਟਰ ਭਰਤੀ ਕਰਵਾਉਣ ਬਦਲੇ ਮੋਟੀਆਂ ਰਕਮਾਂ ਲਈਆਂ ਸਨ ਤੇ ਅੰਮ੍ਰਿਤ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਕੋਲੋਂ ਗੁਰਜੀਤ ਸਿੰਘ ਨਾਮ ਦੇ ਵਿਅਕਤੀ ਨੂੰ ਡੀ ਐਸ ਪੀ ਭਰਤੀ ਕਰਾਉਣ ਅਤੇ ਵਿਕਰਮਜੀਤ ਸਿੰਘ ਵੀ ਡੀ ਐਸ ਪੀ ਭਰਤੀ ਕਰਾਉਣ ਬਦਲੇ ਲੱਖਾਂ ਰੁਪਏ ਲਏ ਸਨ। ਇੰਨਾ ਹੀ ਨਹੀਂ ਤੇ ਇਹਨਾਂ ਪੈਸਿਆਂ ਚ ਜੋ ਕਿ 1,36,00,000 ਰੁਪਏ ਬਣਦੇ ਸਨ ਨੂੰ ਹਵਾਲਾ ਰਾਹੀਂ ਸਾਥੀ ਮੁਲਜ਼ਮਾਂ ਦੀ ਮਦਦ ਨਾਲ ਜਿੱਥੇ ਵਿਦੇਸ਼ ਭੇਜਿਆ ਸੀ ਉੱਥੇ ਅਵਤਾਰ ਸਿੰਘ ਸ਼ੇਖੋ ਨਾਮਕ ਵਿਅਕਤੀ ਦੀ ਮੌਤ ਤੋਂ ਬਾਅਦ ਉਸਦੀ ਹਿਮਾਚਲ ਵਿਚਲੀ ਜਾਇਦਾਦ ਦੀ ਜਾਅਲੀ ਵਸੀਅਤ ਬਣਾ ਕੇ ਉਸਦੀ ਵਰਤੋਂ ਵੀ ਕੀਤੀ ਸੀ। ਸੋ ਇਹ ਬਹੁਤ ਸੋਹਣੀ ਐਗਜ਼ਾਮਪਲ ਆ, ਦੋ ਖ਼ਬਰਾਂ ਅੱਜ ਤੁਹਾਡੇ ਨਾਲ ਸਾਂਝੀਆਂ ਕਰ ਦਿੱਤੀਆਂ ਜਿਹੜੇ ਅਸੀਂ ਫਰੋਡ ਕਰਨ ਲਈ ਕਿਤੇ ਕਿਤੇ ਸੋਚਦੇ ਹਾਂ। ਕਿਤੇ ਨਾ ਕਿਤੇ ਆ ਜਾਂਦਾ ਹਰੇਕ ਦੇ ਮਨ 'ਚ ਆ ਜਾਂਦਾ ਕਿ ਅਸੀਂ 2 ਨੰਬਰ ਜਾਂ ਫਰੋਡ ਕਰਕੇ ਪੈਸਾ ਬਣਾਈਏ, ਤਾਂ ਆਪਾਂ ਦੋ ਖ਼ਬਰਾਂ ਅੱਜ ਤੁਹਾਡੇ ਨਾਲ ਸਾਂਝੀਆਂ ਕਰ ਲਈਆਂ। ਸੋ ਬਹੁਤ ਸੋਹਣੀਆਂ ਐਗਜ਼ਾਮਪਲਸ ਨੇ ਕਿ ਇਹਨਾਂ ਚੀਜ਼ਾਂ ਤੋਂ ਬਚੀਏ, ਨਹੀਂ ਫੜੇ ਜਾਣ 'ਤੇ ਜਿਹੜਾ ਸਫ਼ਰ ਕਰਨਾ ਉਹ ਆਪੋ ਆਪਣਾ ਹੋਣਾ, ਉਸ 'ਚ ਕੁਛ ਤੁਹਾਨੂੰ ਲਗਜ਼ਰੀ ਨਹੀਂ ਮਿਲਣਾ। ਸੋ ਇਹ ਅਹਿਮ ਖ਼ਬਰਾਂ ਸੀਗੀਆਂ। ਅਤੇ ਜਿਹੜੇ ਹੁਣ ਖੇਡ ਜਗਤ ਨਾਲ ਜੁੜੇ ਹੋਏ ਨੇ, ਖੇਡ ਜਗਤ ਨਾਲ ਪਿਆਰ ਕਰਦੇ ਨੇ ਅਤੇ ਖੇਡ ਸੰਸਾਰ ਵਾਲਿਆਂ ਲਈ ਕ੍ਰਿਕਟ ਦੀ ਰੈਂਕਿੰਗ ਦੀ ਤੁਹਾਡੇ ਨਾਲ ਸਾਂਝੀ ਕਰਾਂਗਾ ਜੀ। ਆਈ ਸੀ ਸੀ ਦੀ 1 ਦਿਨਾਂ ਜਿਹੜੀ ਦਰਜਾਬੰਦੀ ਹੋ ਗਈ ਹੈ ਉਹਦੇ ਵਿੱਚ ਭਾਰਤ 2 ਨੰਬਰ 'ਤੇ ਨੇ, ਅਤੇ ਜਿਹਨਾਂ 'ਚ ਨੀ 56 ਮੈਚ ਖੇਡੇ ਅਤੇ ਰੇਟਿੰਗ ਹੈਗੀ ਆ 119ਵੀਂ। ਅਤੇ ਪਹਿਲੇ ਨੰਬਰ 'ਤੇ ਦੱਖਣੀ ਅਫਰੀਕਾ ਆ ਜਿਹਨਾਂ ਨੇ 53 ਮੈਚ ਖੇਡ ਕੇ 120 ਦੀ ਰੇਟਿੰਗ ਆ, ਅਤੇ ਆਸਟ੍ਰੇਲੀਆ 3 ਨੰਬਰ 'ਤੇ ਜਿਹਨੇ 52 ਮੈਚ ਖੇਡੇ 114 ਰੇਟਿੰਗ, ਇੰਗਲੈਂਡ 4 ਨੰਬਰ 'ਤੇ ਅਤੇ ਨਿਊਜ਼ੀਲੈਂਡ 5 ਨੰਬਰ 'ਤੇ ਆ। ਅਤੇ ਸਰਵੋਤਮ ਬੈਸਟ ਬੱਲੇਬਾਜ਼ ਦੀ ਜੇਕਰ ਗੱਲ ਕਰੀਏ ਤਾਂ ਵਿਰਾਟ ਕੋਹਲੀ ਪਹਿਲੇ ਨੰਬਰ 'ਤੇ ਨੇ, ਡਿਵੀਲੀਅਰਸ ਏ ਬੀ ਡਿਵੀਲੀਅਰਸ ਜੋ ਦੱਖਣੀ ਅਫਰੀਕਾ ਦੇ ਪਲੇਅਰ ਨੇ ਉਹ 2 ਨੰਬਰ 'ਤੇ ਨੇ, ਡੇਵਿਡ ਵਾਰਨਰ ਆਸਟ੍ਰੇਲੀਆ ਵਾਲੇ 3 ਨੰਬਰ 'ਤੇ, ਬਾਬਰ ਆਜ਼ਮ ਪਾਕਿਸਤਾਨ ਵਾਲੇ 4 ਨੰਬਰ 'ਤੇ, ਅਤੇ ਰੋਹਿਤ ਸ਼ਰਮਾ ਵੀ ਭਾਰਤ ਦੇ ਨੇ ਉਹ ਸ਼ੇਅਰ ਕਰ ਰਹੇ ਨੇ 4 ਨੰਬਰ, ਬਾਬਰ ਆਜ਼ਮ ਅਤੇ ਰੋਹਿਤ ਸ਼ਰਮਾ। ਸੋ ਗੇਂਦਬਾਜ਼ਾਂ ਦੀ ਜੇਕਰ ਗੱਲ ਕਰੀਏ ਤਾਂ ਪਾਕਿਸਤਾਨ ਪਹਿਲੇ ਨੰਬਰ 'ਤੇ ਨੇ, ਉਹਨਾਂ ਦਾ ਪਲੇਅਰ ਬੋਲਰ ਹਸਨ ਅਲੀ ਪਹਿਲੇ ਨੰਬਰ 'ਤੇ ਨੇ, ਦੱਖਣੀ ਅਫਰੀਕਾ ਵਾਲੇ ਇਮਰਾਨ ਤਾਹਿਰ 2 ਨੰਬਰ 'ਤੇ ਨੇ, ਅਤੇ ਆਪਣੇ ਜਸਪ੍ਰੀਤ ਬੁਮਰਾਹ ਭਾਰਤ ਤੋਂ 3 ਨੰਬਰ 'ਤੇ ਨੇ, ਅਤੇ ਟੈਰੈਂਟ ਬੋਲਟ ਨਿਊਜ਼ੀਲੈਂਡ ਤੋਂ 4 ਨੰਬਰ 'ਤੇ ਨੇ, ਅਤੇ ਆਸਟ੍ਰੇਲੀਆ ਦੇ ਜੋਸ਼ ਹੈਜ਼ਲਵੁੱਡ 5 ਨੰਬਰ 'ਤੇ ਨੇ। ਸੋ ਇਹ ਖੇਡ ਜਗਤ ਨਾਲ ਜੋ ਕ੍ਰਿਕਟ ਦਾ ਪ੍ਰੇਮ ਕਰਦੇ ਉਹਨਾਂ ਲਈ ਅਪਡੇਟ ਸੀ। ਸੋ ਦੋਸਤੋ ਅੱਜ ਲਈ ਆ ਖ਼ਬਰਾਂ ਇੱਥੇ ਹੀ, ਅਤੇ ਜਾਣ ਤੋਂ ਪਹਿਲਾਂ ਹੁਣ ਤੁਹਾਡੇ ਤੋਂ ਇਜਾਜ਼ਤ ਲਵਾਂਗਾ। ਅਤੇ ਅਕਸਰ ਹੀ ਜਿਹੜੀ ਮੈਂ ਸ਼ੇਖ ਸਾਦੀ ਦੀ ਪੋਸਟਾਂ ਕਿਤਾਬ 'ਚੋਂ ਤੁਹਾਨੂੰ ਸ਼ੋਰਟ ਸਟੋਰੀ ਸਾਂਝੀ ਕਰਦਾ ਹੁੰਦਾ, ਸੋ ਉਹ ਵੀ ਅੱਜ ਸਾਂਝੀ ਕਰਾਂਗਾ। ਅਤੇ ਸ਼ੋਰਟ ਸਟੋਰੀ ਪੜ੍ਹਨ ਤੋਂ ਬਾਅਦ ਉਹ ਤੁਹਾਡੇ 'ਤੇ ਛੱਡ ਦੇਣੀ ਕਿ ਕਹਾਣੀ 'ਚੋਂ ਕੀ ਕੱਢਿਆ, ਕੀ ਪਾਇਆ, ਹੈ ਨਾ, ਕਿਸ ਤਰੀਕੇ ਨਾਲ ਤੁਸੀਂ ਉਹ ਕਹਾਣੀ ਲਈ ਆ। ਸੋ ਮੈਂ ਸਿਰਫ ਅਤੇ ਸਿਰਫ ਜੋ ਅੱਖਰ ਲਿਖੇ ਹੋਏ ਨੇ ਕਿਤਾਬ 'ਤੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਨੇ। ਸੋ ਸੋਚਣਾ ਵਿਚਾਰਨਾ ਉਹ ਤੁਸੀਂ ਆਪ ਆ। ਸੋ ਸ਼ੇਖ ਸਾਦੀ ਜੀ ਲਿਖਦੇ ਨੇ, ਕਹਿੰਦੇ ਨੇ ਇੱਕ ਬੰਦੇ ਨੂੰ ਘਰ ਦੀ ਫਿਕਰ ਚਿੰਬੜ ਗਈ ਕਿ ਉਸਦੇ ਘਰ ਦੀ ਛੱਤ ਨੂੰ ਭਿੰਡਾਂ ਦਾ ਛੱਤਾ ਲੱਗਾ ਹੋਇਆ ਹੈ। ਉਸਦੀ ਪਤਨੀ ਨੇ ਕਿਹਾ ਕਿ ਤੇਰਾ ਭਿੰਡਾਂ ਨਾਲ ਕੀ ਵਾਸਤਾ ਹੈ, ਜੇ ਛੱਤਾ ਲਾਹੇਗਾ ਇਹ ਵਿਚਾਰੀਆਂ ਬੇਘਰ ਹੋ ਜਾਣਗੀਆਂ। ਉਹ ਨਾ ਹਟਿਆ। ਇੱਕ ਭਰਿੰਡ ਉਸਦੀ ਪਤਨੀ ਨੂੰ ਲੜ ਗਈ। ਜਦੋਂ ਪਤੀ ਘਰ ਆਇਆ ਤਾਂ ਮੂਰਖ ਪਤਨੀ ਉਸ ਉੱਪਰ ਗੁੱਸਾ ਕੱਢਣ ਲੱਗੀ, ਜਿਸਦਾ ਰੌਲਾ ਗਲੀ ਮੁਹੱਲੇ ਵਿੱਚ ਸੁਣ ਰਿਹਾ ਸੀ। ਉਸਦਾ ਪਤੀ ਕਹਿ ਰਿਹਾ ਸੀ ਕਿ ਤੂੰ ਮੇਰੇ ਉੱਤੇ ਮੂੰਹ ਨਾ ਚੜਾ, ਤੂੰ ਹੀ ਤਾਂ ਕਿਹਾ ਸੀ ਕਿ ਗਰੀਬ ਭਰਿੰਡਾਂ ਨੂੰ ਨਾ ਮਾਰ, ਕੋਈ ਮਾੜੇ ਬੰਦਿਆਂ ਨਾਲ ਹਮਦਰਦੀ ਕਿਵੇਂ ਕਰੇ, ਬੁਰਿਆਂ ਦੀ ਬੁਰਾਈ ਸਹਿਣਾ ਉਸਦੀ ਬੁਰਾਈ ਨੂੰ ਵਧਾਉਣ ਸਮਾਨ ਹੁੰਦਾ ਹੈ। ਸੋ ਜੋ ਤੂੰ ਕਿਸੇ ਦੇ ਮਨ ਵਿੱਚ ਲੋਕਾਂ ਨੂੰ ਦੁੱਖ ਦੇਣ ਦਾ ਖਿਆਲ ਵੇਖੇ ਤਾਂ ਤਿੱਖੀ ਤਲਵਾਰ ਨਾਲ ਉਸਦੀ ਗਰਦਨ ਵੱਢ ਸੁੱਟ। ਆਖਰ ਕੁੱਤਾ ਕੀ ਹੈ ਕਿ ਲੋਕ ਖਾਣਾ ਪਰੋਸਣ, ਹੁਕਮ ਕਰੋ ਤਾਂ ਜੋ ਉਸਨੂੰ ਹੱਡੀਆਂ ਪਾਉਣ। ਪੇਂਡੂ ਬਜ਼ੁਰਗ ਜੇ ਵਧੀਆ ਉਦਾਹਰਨ ਦਿੱਤੀ ਹੈ ਕਿ ਦੁਲੱਤੇ ਮਾਰਨ ਵਾਲਾ ਗਧਾ ਭਾਰ ਨਾਲ ਲੱਦਿਆ ਠੀਕ ਰਹਿੰਦਾ ਹੈ, ਜੇ ਚੌਂਕੀਦਾਰ ਨਰਮੀ ਵਰਤੇ ਤਾਂ ਰਾਤ ਨੂੰ ਚੋਰਾਂ ਕਰਕੇ ਲੋਕ ਵੀ ਇੰਨਾ ਸੌਂ ਸਕਣ। ਜੰਗ ਦੇ ਮੈਦਾਨ ਵਿੱਚ ਨੇਜੇ ਵਾਲੀ ਲਾਠੀ ਗੰਨੇ ਨਾਲੋਂ ਲੱਖ ਗੁਣਾ ਚੰਗੀ ਹੁੰਦੀ ਹੈ। ਹਰ ਬੰਦਾ ਮਾਲ ਦੇ ਫਿੱਟ ਨਹੀਂ ਹੁੰਦਾ, ਇੱਕ ਮਾਲ ਦੇ ਲਾਇਕ ਹੈ ਦੂਜਾ ਡੰਡ ਦੇ। ਜੇ ਬਿੱਲੀ ਨੂੰ ਪਾਲਾਂਗੇ ਉਹ ਕਬੂਤਰ ਲੈ ਦੌੜੇਗੀ, ਅਤੇ ਜੇ ਤੂੰ ਬਘਿਆੜ ਪਾਲੇਗਾ ਉਹ ਯੂਸਫ ਨੂੰ ਪਾੜ ਦੇਵੇਗਾ। ਉਹ ਇਮਾਰਤ ਜਿਸਦੀ ਨੀਂਹ ਤਕੜੀ ਨਾ ਹੋਵੇ ਉੱਚੀ ਨਾ ਕਰ, ਜੇਕਰ ਕਰੇਗਾ ਸਦਾ ਹੀ ਡਿੱਗਣ ਤੋਂ ਡਰਦਾ ਰਹੇਗਾ। ਸੋ ਇਹ ਕਹਾਣੀ ਸੀ ਸ਼ੇਖ ਸਾਦੀ ਵੱਲੋਂ ਕਿਤਾਬ ਬੋਸਤਾਨ ਦੇ ਵਿੱਚੋਂ। ਸੋ ਦੋਸਤੋ ਬਹੁਤ ਅਰਥ ਭਰਪੂਰ ਸੀ। ਸੋ ਤੁਸੀਂ ਅਰਥ ਵਿਚਾਰ ਆਪ ਖੁਦ ਕਰਨੀ, ਆਪਣੇ ਆਪ ਨਾਲ ਕਰਨੀ ਹੈ ਕਹਾਣੀ ਸੁਣ ਕੇ। ਸੋ ਅੱਜ ਦੇ ਪ੍ਰੋਗਰਾਮ ਇੱਥੋਂ ਹੀ, ਇੱਥੋਂ ਤੱਕ ਹੀ। ਤਾਂ ਮੈਂ ਆਸ ਕਰਦਾ ਕਿ ਤੁਸੀਂ ਪ੍ਰੋਗਰਾਮ ਇੰਜੋਏ ਕੀਤਾ ਹੋਵੇਗਾ, ਅਤੇ ਜੇਕਰ ਕੋਈ ਕਮੀਆਂ ਰਹਿ ਗਈਆਂ ਤਾਂ ਉਹਨਾਂ ਲਈ ਅਸੀਂ ਮਾਫ਼ੀ ਚਾਹੁੰਦੇ ਹਾਂ। ਜੇਕਰ ਗਲਤੀ ਹੋ ਗਈ ਹੋਵੇ, ਕੋਈ ਖਬਰ ਸਾਂਝੀ ਕਰਤੀ ਜਾਂ ਗੱਲਬਾਤ ਕਹਿੰਦੇ ਹੋਏ, ਤਾਂ ਹਰ ਗੱਲਬਾਤ, ਹਰ ਖਬਰ ਜਾਂ ਹਰ ਵਿਚਾਰ ਸਾਡੀ ਆਪਣੀ ਸੋਚ ਦੇ ਮੁਤਾਬਕ ਆ, ਉਹ ਕਿਸੇ ਵੀ ਗੱਲ ਦਾ ਅੰਤ ਨਹੀਂ ਆ, ਖਤਮ ਨਹੀਂ ਆ, ਉੱਥੇ ਹੀ ਗੱਲ ਖਤਮ ਨਹੀਂ ਹੋ ਜਾਂਦੀ। ਸੋ ਵਿਚਾਰ ਨੇ ਚੱਲਦੇ ਰਹਿੰਦੇ ਨੇ। ਸੋ ਅਸੀਂ ਅਗਲੇ ਪ੍ਰੋਗਰਾਮ ਤੋਂ, ਜਿਵੇਂ ਕਿ ਅੱਜ ਵਾਅਦਾ ਕੀਤਾ ਕਿ ਅਸੀਂ ਕਿਤਾਬਾਂ ਦੇ ਰਿਵਿਊ ਦੀ ਲੜੀ ਤੋਰਾਂਗੇ, ਸੋ ਅਗਲੇ ਪ੍ਰੋਗਰਾਮ ਤੋਂ ਸ਼ੁਰੂਆਤ ਕਰਾਂਗੇ। ਸੋ ਮੈਂ ਇੰਨਾ ਹੀ ਕਹਿੰਦਾ ਹੋਇਆ, ਹਿਮਾ ਦਾ ਇਜਾਜ਼ਤ ਹਾਂ ਜੀ। ਅਗਲੇ ਪ੍ਰੋਗਰਾਮ 'ਚ ਮਿਲਣ ਦੀ ਆਸ ਨਾਲ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਦੋਂ ਖੇਡੂਗੀ ਮੈਂ ਕੰਗਣਾ, ਅਜੇ ਤੱਕ ਹੋਇਆ ਵੀ ਨਹੀਂ ਸਾਡਾ ਮੰਗਣਾ,
ਅਜੇ ਤੱਕ ਹੋਇਆ ਵੀ ਨਹੀਂ ਸਾਡਾ।
ਤੇਰੇ ਨਾਲ ਕਦੋਂ ਖੇਡੂਗੀ ਮੈਂ ਕੰਗਣਾ, ਅਜੇ ਤੱਕ ਹੋਇਆ ਵੀ ਨਹੀਂ ਸਾਡਾ ਮੰਗਣਾ। ਹਰ ਵੇਲੇ ਇਹੋ ਕਹਿ ਕੇ ਸਾਰ ਦੇ, ਹਰ ਵੇਲੇ ਇਹੋ ਕਹਿ ਕੇ ਸਾਰ ਦੇ, ਲੈਣਾ ਇਸ ਵਾਰੀ ਬਾਪੂ ਨੂੰ ਮਨਾ, ਛੇਤੀ ਛੇਤੀ ਘਰ ਦੇ ਮਨਾ ਲੈਵੇ, ਨਹੀਂ ਤੇ ਸਾਡੇ ਵੱਲੋਂ ਸਮਝੀ ਤੂੰ ਨਾ, ਛੇਤੀ ਛੇਤੀ ਘਰ ਦੇ ਮਨਾ ਲੈਵੇ, ਮਿਲਦੇ ਸਾਡੇ ਵੱਲੋਂ ਸਮਝੀ ਤੂੰ ਨਾ। ਛੇਤੀ ਛੇਤੀ ਘਰ ਦੇ ਮਨਾ ਲੈਵੇ, ਨਹੀਂ ਤੇ ਸਾਡੇ ਵੱਲੋਂ ਸਮਝੀ ਤੂੰ ਨਾ, ਛੇਤੀ ਛੇਤੀ ਘਰ ਦੇ ਮਨਾ ਲੈਵੇ, ਨਹੀਂ ਤੇ ਸਾਡੇ ਵੱਲੋਂ ਸਮਝੀ ਤੂੰ ਨਾ। ਛੇਤੀ ਛੇਤੀ ਘਰ ਦੇ ਮਨਾ ਲੈਵੇ, ਨਹੀਂ ਤੇ ਸਾਡੇ ਵੱਲੋਂ ਸਮਝੀ ਤੂੰ ਨਾ, ਛੇਤੀ ਛੇਤੀ ਘਰ ਦੇ ਮਨਾ ਲੈਵੇ, ਨਹੀਂ ਤੇ ਸਾਡੇ ਵੱਲੋਂ ਸਮਝੀ ਤੂੰ ਨਾ। ਛੇਤੀ ਛੇਤੀ ਘਰ ਦੇ ਮਨਾ ਲੈਵੇ, ਨਹੀਂ ਤੇ ਸਾਡੇ ਵੱਲੋਂ ਸਮਝੀ ਤੂੰ ਨਾ, ਛੇਤੀ ਛੇਤੀ ਘਰ ਦੇ ਮਨਾ ਲੈਵੇ, ਨਹੀਂ ਤੇ ਸਾਡੇ ਵੱਲੋਂ ਸਮਝੀ ਤੂੰ ਨਾ।